ਹਾਂਜੀ ਸਤਵੰਤ ਸਿੰਘ ਜੀ ਤੁਸੀਂ ਆਉਂਦੇ ਹੋ ਜੀ, ਸਤਵੰਤ ਸਿੰਘ ਜੀ ਗੋ ਹੈਡ।
ਹਾਂਜੀ ਜੋਤਵੀਰ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਤੁਹਾਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ। ਤੁਸੀਂ ਬੜਾ ਵਧੀਆ ਵਿਸ਼ਾ ਛੋਇਆ ਜਿਹੜਾ ਕਿ ਧਰਮ ਦੇ ਨਾਲ ਜਾਂ ਉਦਾਂ ਜਿਹੜਾ ਬਾਡੀ ਦੇ ਨਾਲ। ਮਹਾਰਾਜ ਨੇ ਤਾਂ ਬਾਣੀ ਦੇ ਵਿਚ ਕਿਹਾ ਜਿਵੇਂ ਉਨ੍ਹਾਂ ਨੇ ਇਹ ਚੀਜ਼ ਨੂੰ ਕਿਹਾ ਅਕਲੀ ਸਾਹਿਬ ਸੇਵੀਏ ਅਕਲੀ ਕੀਚੇ ਦਾਨ। ਤੁਸੀਂ ਕਿਹਾ ਵੀ ਤਰਕ ਦੇ ਹਿਸਾਬ ਨਾਲ ਮੈਂ ਨਹੀਂ ਮੰਨ ਸਕਦਾ ਜੋ ਸਾਇੰਸ ਕਹਿੰਦੀ ਉਹਦੀ ਕਸੌਟੀ ਤੇ ਵੀ ਆਧਾਰ ਆਪਣੇ ਆਪ ਨੂੰ ਟਕਾ ਕੇ ਦੇਖਦੇ ਆ। ਉਹ ਗੁਰਬਾਣੀ ਨੇ ਗੁਰੂ ਨਾਨਕ ਸਾਹਿਬ ਨੇ ਤਾਂ ਪਹਿਲਾਂ ਹੀ ਕਹਿਤਾ ਬਈ ਜਿਹੜਾ ਕਿਸੇ ਦੀ ਪੂਜਾ ਕਰਨੀ ਉਹਨੂੰ ਵੀ ਅਕਲ ਪਹਿਲਾਂ ਦੇਖੋ ਵੀ ਭਾਈ ਇਹ ਬੰਦਾ ਕਾਬਲ ਹੈ। ਤੇ ਦਾਨ ਵੀ ਕਹਿੰਦੇ ਅਕਲ ਨਾਲ ਹੀ ਕਰਨਾ ਚਾਹੀਦਾ। ਇਹ ਨਹੀਂ ਵੀ ਤੁਸੀਂ ਕਿਸੇ ਨੂੰ ਦਾਨ ਕਰਦੇ ਹੋ ਉਹ ਜਾ ਕੇ ਦੋ ਚਾਰ ਜਿਹੜੇ ਕੋਈ ਪੀਣ ਵਾਲੇ ਕੋਈ ਨਸ਼ਾ ਪਾਣੀ ਕਰਨ ਵਾਲੇ ਅਗਲਾ ਜਾ ਕੇ ਦੋ ਦਾਰੂ ਤੇ ਪੀ ਕੇ ਘੁੱਟ ਤੇ ਘਰ ਵਾਲੀ ਕੁੱਟ ਦੇਵੇ ਨਿਆਣੇ ਕੁੱਟ ਦੇਵੇ ਉਹ ਦਾਨ ਨਹੀਂ ਹੈਗਾ। ਤੇ ਮਹਾਰਾਜ ਨੇ ਇਸੇ ਕਰਕੇ ਇਹ ਚੀਜ਼ ਨੂੰ ਕਹਿਤਾ ਵੀ ਅਕਲੀ ਸਾਹਿਬ ਸੇਵੀਏ ਅਕਲੀ ਕੀਚੇ ਦਾਨ। ਅਕਲ ਦੇ ਨਾਲ ਥੋੜਾ ਬੁੱਧੀ ਵਰਤ ਕੇ ਦਾਨ ਵੀ ਕਰੋ ਜਾਂ ਕਿਸੇ ਦੀ ਜੋ ਅਰਾਧਨਾ ਕਰਨੀ ਉਹ ਵੀ ਕਰੋ। ਬਾਕੀ ਜਿਹੜਾ ਸਾਇੰਸ ਦੇ ਨਾਲ ਤੁਸੀਂ ਜਾਂ ਵੇਦ ਆ ਜਾਂ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਆ ਉਹਦੇ ਨਾਲ ਇੱਕ ਛੋਟਾ ਜਿਹਾ ਇੰਸੀਡੈਂਟ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਵੀ ਮੇਰੇ ਫਾਦਰ ਸਾਹਿਬ ਦੇ ਪੇਸ ਮੇਕਰ ਪਿਆ ਆ ਜਿਹੜਾ ਹਾਰਟ ਨੂੰ ਕਰੰਟ ਦਿੰਦਾ। ਉਹਦੇ ਮੁਤਾਲਕ ਹੀ ਇੱਕ ਡਾਕਟਰ ਨੇ ਆਪਣੇ ਪੰਜਾਬੀ ਸੰਧੂ ਸਨ ਫ੍ਰੈਂਸ ਆਪਣੇ ਕੈਲੀਫੋਰਨੀਆ ਰਹਿੰਦੇ ਫ੍ਰਿਜ ਨੂੰ ਉਹਨਾਂ ਨੂੰ ਕਿਸੇ ਸੰਤ ਨੇ ਸੰਤ ਹਰਦੇਵ ਸਿੰਘ ਹੋਣਾ ਦੀ ਮੈਂ ਕਥਾ ਸੁਣਦਾ ਉਹਨਾਂ ਪੁੱਛਿਆ ਵੀ ਡਾਕਟਰ ਤੁਸੀਂ ਹਾਰਟ ਦੇ ਸਪੈਸ਼ਲਿਸਟ ਹੋ। ਉਹ ਕਹਿੰਦੇ ਮੇਰਾ ਕਿਤੇ ਉੱਥੇ ਗੁਰਦੁਆਰੇ ਟੌਪਿਕ ਇਹ ਚੱਲ ਪਿਆ ਵੀ ਗੁਰਬਾਣੀ ਤੇ ਸਾਇੰਸ ਦੇ ਨਾਲ ਕਿਵੇਂ ਇੱਕ ਦੂਜੇ ਦੇ ਨਾਲ ਇਹ ਮਿਲ ਕੇ ਕੰਮ ਕਰਦੀ ਆ ਵੀ ਕਿਵੇਂ ਹੈਗਾ। ਤੇ ਉਹ ਮੇਰਾ ਟੌਪਿਕ ਇਸ ਤੇ ਚੱਲ ਪਿਆ ਕਹਿੰਦਾ ਉਹ ਡਾਕਟਰ ਸਾਹਿਬ ਮੈਨੂੰ ਕਹਿੰਦੇ ਵੀ ਉਹ ਮੈਨੂੰ ਪਤਾ ਨਹੀਂ ਸੀ ਵੀ ਉਹ ਮੋਹਰੇ ਸੰਗਤ ਦੇ ਵਿੱਚ ਜਿਹੜਾ ਹਾਰਟ ਸਪੈਸ਼ਲਿਸਟ ਸਾਡਾ ਪੰਜਾਬੀ ਡਾਕਟਰ ਬੈਠਾ ਸੁਣੀ ਗਿਆ। ਕਹਿੰਦਾ ਬਾਅਦ ਵਿੱਚ ਉਹਨਾਂ ਨੇ ਮੈਨੂੰ ਤੋਂ ਸਮਾਂ ਮੰਗਿਆ ਜਦੋਂ ਮੈਂ ਕਥਾ ਕਰਕੇ ਥੱਲੇ ਆ ਗਿਆ ਰੂਮ ਚ ਚੱਲ ਗਿਆ ਵੀ ਤੁਹਾਡੇ ਨਾਲ ਮੈਂ ਵਿਚਾਰ ਕਰਨੀ ਚਾਹੁੰਦਾ। ਕਹਿੰਦਾ ਜੀ ਸਦਕੇ ਕਹਿੰਦੇ ਵੀ ਤੁਸੀਂ ਗੁਰਬਾਣੀ ਦੇ ਨਾਲ ਸਾਰਾ ਇਹ ਸਾਇੰਸ ਨੂੰ ਕੀਤਾ ਬਈ ਗੱਲ ਸਹੀ ਆ ਬਈ ਇਹ ਜਿਹੜਾ ਹਾਰਟ ਆ ਉਹ ਕਹਿੰਦਾ ਵੀ ਹਾਰਟ ਵੀ ਇਹ ਮੈਂ ਕਰੰਟ ਨਾਲ ਚੱਲਦਾ। ਕਹਿੰਦੇ ਵੀ ਮੈਂ ਕਿਹਾ ਵੀ ਤੁਸੀਂ ਡਾਕਟਰ ਹੋ ਹਾਰਟ ਸਪੈਸ਼ਲਿਸਟ ਹੋ ਪਤਾ ਨਹੀਂ ਕਿੰਨੀਆਂ ਕੁ ਸਰਜਰੀਆਂ ਕਰ ਚੁੱਕੇ ਹੋ ਵੀ ਤੁਸੀਂ ਦੱਸੋ ਵੀ ਇਹ ਹਾਰਟ ਚੱਲਦਾ ਤੇ ਉਹ ਕਰੰਟ ਹੈ ਕਿੱਥੇ। ਕਹਿੰਦਾ ਮੈਂ ਇਹੀ ਤੁਹਾਨੂੰ ਪੁੱਛਣ ਆਇਆ ਸੀ ਵੀ ਤੁਸੀਂ ਗੁਰਬਾਣੀ ਦੇ ਹਿਸਾਬ ਨਾਲ ਤੁਸੀਂ ਸਾਨੂੰ ਇਹ ਦੱਸੋ ਵੀ ਉਹ ਮਹਾਰਾਜ ਨੇ ਕਿਵੇਂ ਆ ਹੁਣ ਉਹ ਆ ਮੈਂ ਇਹ ਚੀਜ਼ ਤੋਂ ਰੀਅਲਾਈਜ਼ ਕਰਦਾ ਵੀ ਸਾਡੇ ਫਾਦਰ ਸਾਹਿਬ ਦੇ ਪੇਸਮੇਕਰ ਪਿਆ ਕਿਉਂਕਿ ਉਹਨਾਂ ਦੀ ਜਿਹੜੀ ਹਾਰਟ ਦੀ ਰਿਦਮ ਸੀ ਉਹ ਸੁੱਤਿਆਂ ਪਿਆ ਸਲੋ ਹੋ ਜਾਂਦੀ ਸੀ। ਉਹ ਜਿੱਦਾਂ ਕਹਿੰਦੇ ਸੀ ਵੀ ਮੈਨੂੰ ਕੋਈ ਸੁੱਟ ਦੀਦਾ ਨੀ ਕੁਛ ਵੀ ਮੈਨੂੰ ਦਿਲ ਘਟਦਾ। ਉਹ ਫਿਰ ਜਦੋਂ ਚਲੋ ਉਹਨਾਂ ਨੇ ਡਾਕਟਰਾਂ ਨੇ ਸਾਰਾ ਕੀਤਾ ਉਹਨੇ ਕਿਹਾ ਵੀ ਇਹਨਾਂ ਦੀ ਜਿਹੜੀ ਹਾਰਟ ਦੀ ਰਿਦਮ ਆ ਉਹ ਸਲੋ ਹੋ ਜਾਂਦੀ ਆ ਵੀ ਉਦੋਂ ਇਹਨਾਂ ਨੂੰ ਏਦਾਂ ਹੁੰਦਾ ਤੇ ਹੁਣ ਉਹਨਾਂ ਨੇ ਫਿਰ ਓਪਰੇਸ਼ਨ ਕਰਕੇ ਛੋਟਾ ਜਿਹਾ ਆਪਣੇ ਡਾਲਰ ਕ ਜਿੰਨੀ ਚੀਜ਼ ਆ ਉਹ ਅੱਗੇ ਤੋਂ ਉਹਦੀ ਬੈਟਰੀ 5 ਸਾਲ ਦੀ ਸੀ ਹੁਣ 10 ਸਾਲ ਦੀ ਹੋ ਗਈ। ਸਾਇੰਸ ਨੇ ਤਰੱਕੀ ਕਰ ਲਈ ਵੀ ਉਹ ਜਦੋਂ ਫਿਰ ਉਹ ਰਿਦਮ ਉਹਦੀ ਉਸ ਜੋ ਉਹਨਾਂ ਨੇ ਸੈੱਟ ਕੀਤੀ ਆ ਵੀ ਜਾਂ 40 ਦੀ ਪਲਸ ਤੋਂ ਥੱਲੇ ਆ ਜਾਂਦਾ ਤਾਂ ਉਹ ਆਪਣੇ ਆਪ ਉਹਨੂੰ ਕਰੰਟ ਦਿੰਦਾ ਤਾਂ ਹਾਰਟ ਫਿਰ ਆਪਣੀ ਉਹਨੂੰ ਰਿਦਮ ਨੂੰ ਮੇਨਟੇਨ ਕਰ ਲੈਂਦਾ। ਹੁਣ ਇਹ ਦੇਖੋ ਕੁਦਰਤ ਦੀ ਮਹਾਰਾਜ ਨੇ ਜਿਹੜਾ ਸਰੀਰ ਦੇ ਵਿੱਚ ਬਣਾਇਆ ਕੁਦਰਤ ਨੇ ਜਾਂ ਕੁਛ ਵੀ ਗੋਡ ਨੇ ਭਗਵਾਨ ਨੇ ਉਹ ਕਹਿੰਦੇ ਵੀ ਹਲੇ ਤੱਕ ਇਹ ਹਾਰਟ ਸਪੈਸ਼ਲਿਸਟ ਵੀ ਇੱਕ ਮੰਨਦਾ ਵੀ ਸਾਨੂੰ ਇਹ ਨਹੀਂ ਪਤਾ ਲੱਗਾ ਵੀ ਇਹ ਹਾਰਟ ਨੂੰ ਕਰੰਟ ਕਿਹੜੀ ਚੀਜ਼ ਦੇ ਰਹੀ ਹੈ ਕਰੰਟ ਦੇ ਨਾਲ ਚੱਲਦਾ ਸੀ। ਤੇ ਉਹ ਸਾਇੰਸ ਦੇ ਹਿਸਾਬ ਨਾਲ ਤੁਸੀਂ ਜੋ ਕਹਿ ਰਹੇ ਹੋ ਉਹ ਬਿਲਕੁਲ ਸਹੀ ਆ ਬਈ ਜਿੱਦਾਂ ਜਿੱਦਾਂ ਇਹ ਵੇਦਾਂ ਦੇ ਵਿੱਚੋਂ ਜਾਂ ਗ੍ਰੰਥਾਂ ਤੋਂ ਸਾਡੇ ਪੁਰਾਣਿਆਂ ਚੋਂ ਪੜ੍ਹ ਕੇ ਜੋ ਮੈਡੀਟੇਸ਼ਨ ਕਰਦੇ ਆ ਜਾਂ ਗੁਰਬਾਣੀ ਪੜ੍ਹਦੇ ਆ ਉਹ ਬਿਲਕੁਲ ਸਹੀ ਆ ਵੀ ਇਹ ਤੁਹਾਡਾ ਮਨ ਸ਼ਾਂਤ ਹੁੰਦਾ ਤੁਸੀਂ ਇਕਾਗਰਤਾ ਦੇ ਵਿੱਚ ਜਾ ਕੇ ਕਿਤੇ ਵਧੀ ਰਮਣੀਕ ਜੀ ਜਗ੍ਹਾ ਭਾਵੇਂ ਤੁਸੀਂ ਇੱਥੇ ਕਿਤੇ ਫਾਰਮਿੰਗ ਏਰੀਆ ਵਿੱਚ ਜਾ ਕੇ ਬਹਿ ਜਾਓ ਜਿਹੜਾ ਤੁਸੀਂ ਘਰ ਬੈਠ ਕੇ ਕੋਈ ਵੀ ਭਜਨ ਬੰਦਗੀ ਕਰਦੇ ਹੋ ਕਈ ਤੁਹਾਨੂੰ ਉਹ ਜ਼ਿਆਦਾ ਸਕੂਨ ਮਿਲਦਾ ਵੀ ਸ਼ਾਂਤ ਆ ਬਿਲਕੁਲ ਕੂਲ ਡਾਊਨ ਬੜਾ ਕੋਈ ਖੜ ਖਾਕਾ ਨਹੀਂ ਕੋਈ ਚੀ ਪੈ ਨਹੀਂ ਕੋਈ ਆਵਾਜ਼ ਨਹੀਂ ਕਿਸੇ ਤਰ੍ਹਾਂ ਦੀ। ਇਹ ਬਹੁਤ ਚੀਜ਼ਾਂ ਨੇ ਕਿਉਂਕਿ ਗੁਰੂ ਨਾਨਕ ਸਾਹਿਬ ਨੂੰ ਜਦੋਂ ਸਿੱਧ ਗੋਸ਼ਟ ਬਾਣੀ ਆ ਉਹ ਸਾਰੀ ਇਸੇ ਤੇ ਲਿਖੀ ਗਈ ਸੀ ਜਦੋਂ ਸਿੱਧਾਂ ਦੀ ਗੋਰਖਨਾਥ ਦੀ ਗੁਰੂ ਨਾਨਕ ਮਹਾਰਾਜ ਦੇ ਨਾਲ ਹੋਈ ਵਾਰਤਾਲਾਪ ਤੇ ਉਹਨੇ ਫਿਰ ਅੰਦਰਲੀਆਂ ਦੱਸੀਆਂ ਤੇ ਮਰਦਾਨਾ ਜੀ ਨੇ ਪੁੱਛਿਆ ਸੀ ਵੀ ਆਪਣੇ ਜਿੱਦਾਂ ਉਹਨਾਂ ਨੇ ਦੱਸਿਆ ਵੀ 72 ਕਰੋੜ ਨਾੜੀਆਂ ਨੇ ਆਪਣੇ ਬਾਡੀ ਦੇ ਵਿੱਚ ਵੱਡੀਆਂ ਛੋਟੀਆਂ ਪਾ ਕੇ ਤੇ ਗੁਰੂ ਨਾਨਕ ਸਾਹਿਬ ਨੂੰ ਭਾਈ ਮਰਦਾਨਾ ਜੀ ਨੇ ਪੁੱਛਿਆ ਕਹਿੰਦੇ ਵੀ ਮਹਾਰਾਜ ਜੀ ਵੀ ਇਸ ਇਹ ਜਿਹੜਾ ਜੋਗੀ ਆ ਏਡਾ ਇਹ ਇਹਨੂੰ ਪਤਾ ਵੀ ਅੰਦਰ ਦੀ ਚੀਜ਼ ਦਾ। ਮਹਾਰਾਜ ਕਹਿੰਦਾ ਵੀ ਇਹਨੂੰ ਐਵੇਂ ਨਾ ਸਾਣੀ ਜਾਣੀ, ਇਹ ਅੰਦਰ ਦੀ ਇੱਕ ਇੱਕ ਰਗ ਬਾਰੇ ਜਾਣਦਾ ਵੀ ਕਿਹੜਾ ਫੰਕਸ਼ਨ ਕੀ ਕਰ ਰਿਹਾ, ਉਦੋਂ ਕਿਹੜੀ ਸਾਇੰਸ ਸੀ। ਤੇ ਤੁਹਾਡਾ ਸਮਾਂ ਦੇਣ ਦਾ ਬਹੁਤ ਬਹੁਤ। ਇਹ ਵਾਕਿਆ ਜੋ ਵੇਦਾਂ ਜਾਂ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਿਖਿਆ ਆ, ਜਿਹੜੀ ਸਾਇੰਸ ਅੱਜ ਤਰੱਕੀਆਂ ਕਰ ਰਹੀ ਉਹ ਇਹਨਾਂ ਨੂੰ ਵਾਚ ਕਰਕੇ ਕਰ ਰਹੀ। ਸਾਇੰਸ ਨੇ ਹਵਾ ਨਹੀਂ ਬਣਾਈ, ਸਾਇੰਸ ਨੇ ਪਹਾੜ ਨਹੀਂ ਬਣਾਏ, ਸਾਇੰਸ ਨੇ ਪੱਥਰ ਨਹੀਂ ਬਣਾਏ, ਸਾਇੰਸ ਨੇ ਇਹ ਜਿਹੜੇ ਦਰਖਤ ਆ ਇਹ ਉਹਨੇ ਨਹੀਂ ਬਣਾਈ। ਇਹ ਹਾਂ ਸਾਇੰਸ ਨੇ ਜਿਹੜੀ ਟੈਕਨੋਲੋਜੀ ਇਹਨਾਂ ਨੂੰ ਵਾਚ ਕਰ ਕਰਕੇ ਇਹਨਾਂ ਤੇ ਰਿਸਰਚ ਕਰ ਕਰਕੇ ਗ੍ਰੰਥ ਸਾਡੇ ਕੀ ਕਹਿੰਦੇ ਆ ਪੁਰਾਣੇ ਜਿਹੜੇ ਜੋ ਵੀ ਵੇਦ ਆ ਜਾਂ ਕੁਛ ਵੀ ਆ ਵੀ ਉਹਨਾਂ ਨੂੰ ਰਿਸਰਚ ਕਰ ਕਰਕੇ ਇਹਨਾਂ ਨੇ ਉਹ ਖੋਜਣਾ ਸ਼ੁਰੂ ਕੀਤਾ। ਉਹ ਜਿੱਦਾਂ ਕਹਿ ਦਿੰਦੇ ਵੀ ਵਿਗਿਆਨੀ ਉਹ ਬਣਾਉਣ ਵਾਲੇ ਨੂੰ ਖੋਜਦੇ ਆ, ਤਾਂ ਬ੍ਰਹਮ ਗਿਆਨੀ ਜਿਹਨੇ ਬਣਾਇਆ ਉਹਨੂੰ ਖੋਜਦੇ, ਗੱਲ ਇੰਨੀ ਕੀ ਆ ਬਸ। ਧੰਨਵਾਦ ਤੁਹਾਡਾ ਸਮਾਂ ਦੇਣ।
ਬਹੁਤ ਵਧੀਆ ਜੀ, ਬਹੁਤ ਵਧੀਆ ਸਤਵੰਤ ਸਿੰਘ ਜੀ, ਬੜੀ ਵਧੀਆ ਗੱਲਾਂ ਤੁਸੀਂ ਸਾਰੀਆਂ ਸ਼ੇਅਰ ਕੀਤੀਆਂ ਨੇ। ਮੈਂ ਉਹ ਸਾਇੰਟੀਫਿਕਲੀ ਪਾਸੇ ਜ਼ਿਆਦਾ ਨਹੀਂ ਜਾਵਾਂਗਾ ਕਿਉਂਕਿ ਫਿਰ ਉਹ ਗੱਲ ਉਧਰ ਲੰਬੀ ਹੋ ਜਾਏਗੀ। ਬਰੀਫ ਦੇ ਵਿੱਚ ਇੰਨਾ ਹੀ ਕਹਿ ਦੇਣਾ, ਤੁਸੀਂ ਬਿਲਕੁਲ ਠੀਕ ਹੈ ਜਿਸ ਤਰ੍ਹਾਂ ਤੁਸੀਂ ਆਪਣੇ ਫਾਦਰ ਸਾਹਿਬ ਦੀ ਹਾਰਟ ਕੰਡੀਸ਼ਨ ਡਿਸਕ੍ਰਾਈਬ ਕੀਤੀ ਹੈ। ਸੋ ਸਤਵੰਤ ਸਿੰਘ ਜੀ, ਤੁਹਾਡੇ ਫਾਦਰ ਸਾਹਿਬ ਦੀ ਹਾਰਟ ਕੰਡੀਸ਼ਨ, ਉਹ ਤੇ ਇੱਕ ਜਿਹੜਾ ਹਾਰਟ ਸਰਜਨ ਹੈ, ਕਾਰਡੀਅਕ ਸਰਜਨ ਹੈ, ਉਹ ਬਿਹਤਰ ਜਾਣਦਾ ਹੋਏਗਾ, ਮੇਰਾ ਉਹ ਫੀਲਡ ਨਹੀਂ ਹੈ। ਲੇਕਿਨ ਮੈਂ ਇੰਨਾ ਕੁ ਜ਼ਰੂਰ ਕਹਿ ਦੇਣਾ ਵੀ ਸਾਡਾ ਜਿਹੜਾ ਹਾਰਟ ਹੈ ਨਾ, ਹਾਰਟ ਵੀ ਇੱਕ ਪੰਪ ਦੀ ਤਰ੍ਹਾਂ ਹੁੰਦਾ, ਠੀਕ ਹੈ। ਸੋ ਉਹਦੇ ਵਿੱਚ ਜਿਹੜੇ ਮਸਲ ਟਿਸ਼ੂਜ਼ ਹੁੰਦੇ ਨੇ, ਸੋ ਠੀਕ ਹੈ, ਉਹਨਾਂ ਨੂੰ ਵੀ ਜੇ ਉਹਨੇ ਫੰਕਸ਼ਨ ਕਰਨਾ ਹੈ, ਮਸਲ ਆਪਣੇ ਆਪ ਤਾਂ ਚੱਲ ਨਹੀਂ ਸਕਦਾ, ਹਾਰਟ ਬਣ ਗਿਆ, ਠੀਕ ਹੈ, ਉਹਨੂੰ ਐਨਰਜੀ ਚਾਹੀਦੀ ਹੈ, ਉਹਨੂੰ ਆਕਸੀਜਨ ਚਾਹੀਦੀ ਹੈ ਫੰਕਸ਼ਨ ਕਰਨ ਲਈ। ਸੋ ਉਹ ਇੱਕ ਇਲੈਕਟ੍ਰੀਕਲ ਸਿਸਟਮ ਲਗਾਇਆ ਸਾਡੇ, ਠੀਕ ਹੈ, ਉਹਨੂੰ ਇਲੈਕਟ੍ਰੀਕਲ ਕੰਡਕਸ਼ਨ ਸਿਸਟਮ ਕਹਿ ਲਓ ਤੁਸੀਂ, ਇਲੈਕਟ੍ਰੀਕਲ ਕੰਡਕਸ਼ਨ ਸਿਸਟਮ ਸਾਡੇ ਅੰਦਰ ਲਗਾਇਆ, ਜੋ ਕਿ ਸਾਡੇ ਜਿਹੜੇ ਹਾਰਟ ਚੈਂਬਰਸ ਨੇ, ਹਾਰਟ ਕਹਿੰਦੇ ਦਿਲ ਧੜਕ ਰਿਹਾ, ਉਹ ਜਿਹੜੀ ਕੰਟਰੈਕਸ਼ਨ ਹੁੰਦੀ ਹੈ, ਠੀਕ ਹੈ, ਔਰ ਐਕਸਪੈਂਸ਼ਨ ਹੈ ਹਾਰਟ ਦੀ, ਉਹਨੂੰ ਉਹ ਇੱਕ ਇਲੈਕਟ੍ਰੀਕਲ ਸਿਸਟਮ ਉਹਨੂੰ ਗਵਰਨ ਕਰਦਾ। ਕਿਸੇ ਵੀ ਬੰਦੇ ਨੂੰ ਵੀ ਉਹ ਬੰਦਾ ਜੀਂਦਾ ਹੈ ਕਿ ਜਾਂ ਇਸ ਪਲੈਨਟ ਨੂੰ ਛੱਡ ਗਿਆ ਹੈਗਾ, ਉਹ ਦੇਖਣ ਲਈ ਕੀ ਕਰਦੇ ਆ, ਹਾਰਟਬੀਟ ਚੈੱਕ ਹੁੰਦੀ ਹੈ, ਔਰ ਜਿਹੜੀ ਪਲਸ ਅਸੀਂ ਕਹਿ ਦਿੰਦੇ ਹਾਂ, ਜਾਂ ਕਈ ਵਾਰ ਜਿੱਦਾਂ ਹੁਣ ਮੈਂ ਗੇਮ ਵੀ ਖੇਡਦਾ ਤੇ ਉਹ ਮੇਰੇ ਲੱਗੀ ਹੈ ਵਾਚ ਤੇ, ਅਸੀਂ ਦੇਖਦੇ ਰਹਿੰਦੇ ਵੀ ਪਲਸ ਕਿੱਥੇ ਜਾ ਰਹੀ ਹੈ ਹਨਾ। ਤੋ ਜਿਹੜੀ ਪਲਸ ਹੈ ਉਹ ਨਾਰਮਲ ਜਿਹੜੀ ਰੈਸਟਿੰਗ ਹਾਰਟ ਰੇਟ ਆਪਾਂ ਨੂੰ ਕਹਿੰਦੇ 60 to 100, ਠੀਕ ਹੈ, 60 to 100 ਜਾਂ ਕੋਈ 70 to 90 ਵੀ ਕਹਿੰਦਾ, ਜੋ ਵੀ ਹੈ, ਠੀਕ ਹੈ, ਉਹ 60 to 100 ਲਾ ਲਓ ਜਨਰਲੀ ਸਪੀਕਿੰਗ। ਸੋ ਉਹ ਕੀ ਚੀਜ਼ ਹੈ, ਉਹ ਇਹੀ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਇਲੈਕਟ੍ਰਿਕ ਕਰੰਟ ਹੈ, ਉਹ ਇਲੈਕਟ੍ਰਿਕ ਹੁੰਦਾ ਕੀ ਹੈ ਕਿ ਸਾਡੇ ਹਾਰਟ ਦੇ ਵਿੱਚ ਜਿਹੜਾ ਅਪਰ ਚੈਂਬਰ ਹੈ ਉਹਦੇ ਚ ਇੱਕ ਜਿਹੜਾ ਸਾਇਨਸ ਨੋਡ ਹੈ, ਉਹਦੇ ਜ਼ਰੀਏ, ਠੀਕ ਹੈ ਨੀ, ਉਹਦੇ ਜ਼ਰੀਏ ਇੱਕ ਇਲੈਕਟ੍ਰੀਕਲ ਸਟਿਮੂਲਸ ਹੁੰਦਾ ਰੈਗੂਲਰਲੀ, ਆ ਜਿਹੜੀ ਸਾਡਾ ਦਿਲ ਧੜਕਦਾ ਨਾ, ਦਿਲ ਧੜਕਦਾ ਜਾਂ ਜਿਹੜੀ ਪਲਸ ਹੈ ਉਹ ਇਲੈਕਟ੍ਰੀਕਲ ਸਟਿਮੂਲਸ ਹੈ, ਉਹਦੇ ਨਾਲ ਹੀ ਆ ਜਿਹੜੀ ਤੁਸੀਂ ਪਲਸ ਚੈੱਕ ਕਰਦੇ ਹੋ। 60 ਹੈ ਜੀ, ਇਹਦੀ ਪਲਸ ਚੈੱਕ ਕਰੋ ਜੀ, 60 ਹੈ, 70 ਹੈ, 80 ਹੈ, 100 ਹੈ, ਜਾਂ ਤੁਸੀਂ ਥੋੜਾ ਚੱਲਦੇ ਹੋ, ਥੋੜਾ ਜ਼ੋਰ ਲੱਗਦਾ ਹੈ, ਤਾਂ ਫਿਰ 110, 120, 130, 140, 50, 170, 180, 190, ਇੱਥੇ ਤੱਕ ਜਾਂਦੀ ਹੈ, ਠੀਕ ਹੈ। ਸੋ ਉਹ ਉਹੀ ਇਲੈਕਟ੍ਰੀਕਲ, ਇਹ ਤੇ ਇਹ ਗੱਲ ਹੋ ਗਈ। ਦੂਸਰੀ ਜਿਹੜੀ ਗੱਲ ਤੁਸੀਂ ਕੀਤੀ ਹੈ ਗੁਰਬਾਣੀ ਦੀ, ਸਰ ਉਹ ਮੈਂ ਇਹੀ ਕਹਿ ਸਕਦਾ ਹਾਂ ਕਿ ਮੈਂ ਉਸ ਤੇ ਫਿਰ ਕੋਈ ਐਸੀ ਗੱਲ ਨਾ ਕਹਿ ਜਵਾਂ, ਜਿਹੜੀ ਸਾਡੀ ਗੁਰਬਾਣੀ ਹੈ ਨਾ, ਮੇਰੀ ਆਪਣੀ ਇੰਟਰਪ੍ਰੀਟੇਸ਼ਨ ਹੈ, ਦਿਸ ਇਜ਼ ਮਾਈ ਹੰਬਲ ਓਪੀਨੀਅਨ, ਕਿ ਜਿਹੜੀ ਸਾਡੀ ਗੁਰਬਾਣੀ ਹੈ ਨਾ, ਉਹ ਸਾਡੇ ਗੁਰੂ ਸਾਹਿਬਾਨਾਂ ਨੇ ਜਿੰਨੀਆਂ ਵੀ ਦੁਨੀਆਂ ਭਰ ਚ ਵਧੀਆ ਚੀਜ਼ਾਂ ਸੀਗੀਆਂ ਉਹ ਸਾਰੀਆਂ ਇਕੱਠੀਆਂ ਕੰਪਾਇਲ ਕਰਕੇ ਮਾਨਵਤਾ ਵਾਸਤੇ, ਹਿਊਮੈਨਿਟੀ ਵਾਸਤੇ ਉਹਨਾਂ ਨੇ ਸਾਨੂੰ ਕਿਹਾ ਕਿ ਦੇਖੋ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਚ ਅਸੀਂ ਬਹੁਤ ਵਧੀਆ ਵਧੀਆ ਚੀਜ਼ਾਂ ਇਕੱਠੀਆਂ ਕਰਕੇ ਲਿਖ ਕੇ ਤੁਹਾਨੂੰ ਦੇ ਦਿੱਤੀਆਂ ਨੇ, ਠੀਕ ਹੈ। ਇਹ ਸਾਰੀ ਮਾਨਵਤਾ ਵਾਸਤੇ, ਕੋਈ ਵੀ ਜਿੱਦਾਂ ਹੁਣ ਫਰਜ਼ ਕਰ ਲਓ ਕਿ ਇੱਕ ਕੋਵਿਡ ਦੀ ਵੈਕਸੀਨ ਆਈ ਹੈ ਨਾ, ਇਹ ਕੋਵਿਡ ਦੀ ਵੈਕਸੀਨ ਹਰੇਕ ਲਈ ਸੀਗੀ, ਇੱਕ ਤੇ ਡਾਕਟਰ ਨੇ ਤਿਆਰ ਕੀਤੀ, ਇਹਨੂੰ ਕੋਈ ਚੰਗੀ ਵੀ ਕਹੇਗਾ ਕੋਈ ਮਾੜੀ ਵੀ ਕਹੇਗਾ, ਪਰ ਜ਼ਿਆਦਾਤਰ ਉਹਨਾਂ ਨੇ ਕਿਹਾ ਜੀ ਇਹ ਵੈਕਸੀਨ ਹੈ ਸਾਰਿਆਂ ਲਈ ਹੈ, ਇਹ ਕਿਸੇ ਧਰਮ ਲਈ ਨਹੀਂ ਹੈ, ਕਿਸੇ ਪਰਟੀਕੁਲਰ ਕੰਟਰੀ ਲਈ ਨਹੀਂ ਹੈ, ਸਾਰਿਆਂ ਨੂੰ ਫਾਇਦਾ ਦੇ ਜਾਏਗੀ, ਠੀਕ ਹੈ। ਉਹ ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਬਣਾਇਆ ਉਹਨਾਂ ਨੇ ਕਿ ਜੀ ਇਹ ਆ, ਉਹ ਹੋਇਆ ਕੀ ਹੈ ਕਿ ਉਹ ਬਜਾਏ ਦੇ ਕੇ ਅਸੀਂ ਇਹਦਾ ਪ੍ਰਚਾਰ ਕਰਕੇ ਸਾਰਿਆਂ ਨੂੰ ਪਿਆਰ ਦੇ ਨਾਲ, ਗੁਰੂ ਨਾਨਕ ਦੇਵ ਜੀ ਨੇ ਡਾਇਲੋਗ ਦੇ ਨਾਲ ਪਿਆਰ ਦੇ ਨਾਲ ਕਿਹਾ ਕਿ ਭਾਈ ਸਾਹਿਬ ਇਹ ਚੀਜ਼ ਮੇਰੇ ਮੁਤਾਬਿਕ ਇੱਦਾਂ, ਜਿਹਨੂੰ ਕਿਸੇ ਨੂੰ ਚੰਗੀ ਵੀ ਲੱਗ ਸਕਦੀ ਹੈ, ਕਿਸੇ ਨੂੰ ਗਲਤ ਵੀ ਲੱਗ ਸਕਦੀ ਹੈ, ਲੇਕਿਨ ਅਸੀਂ ਬਜਾਏ ਇਹਦੇ ਕਿ ਉਹ ਡਾਇਲੋਗ ਰਚਾਈਏ, ਉਹ ਸਾਇੰਸ ਦੀ ਗੱਲ ਕਰਦੇ ਸੀਗੇ, ਉਹਨਾਂ ਦੀ ਸੋਚ ਬੜੀ ਐਡਵਾਂਸ ਸੀਗੀ। ਗੁਰੂ ਨਾਨਕ ਦੇਵ ਜੀ ਵਾਜ਼ ਅ ਰਿਫੋਰਮਰ, ਵਾਜ਼ ਅ ਸਾਇੰਟਿਸਟ, ਉਹਨਾਂ ਦੀ ਇੱਕ ਥੋਟ ਪ੍ਰੋਸੈਸ ਸੀਗਾ, ਇੱਕ ਪ੍ਰੋਗਰੈਸਿਵ ਥੋਟ ਸੀਗੀ, ਉਹਨਾਂ ਨੇ ਸ਼ੇਅਰ ਕੀਤੀ ਆਪਣੀ। ਅਸੀਂ ਉਹ ਪ੍ਰੋਗਰੈਸਿਵ ਥੋਟ ਦੀ ਬਜਾਏ ਅਸੀਂ ਦੁਬਾਰਾ ਤੋਂ, ਮੈਂ ਕਿਸੇ ਦੀ ਛਾਂ ਚ ਕੋਈ ਅੱਲਾ ਕਹਿ ਜਾ, ਮੇਰੇ ਅਗੇਨ ਮੇਰੀ ਹੰਬਲ ਥੋਟ ਹੈ, ਜੇ ਨਹੀਂ ਚੰਗੀ ਲੱਗੇ ਤਾਂ ਛੱਡ ਦੇਣਾ, ਅਸੀਂ ਦੁਬਾਰਾ ਤੋਂ ਉਹੀ ਸਿਸਟਮ ਜਿਹਦਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਦੇਖੋ ਜਾਤ ਪਾਤ ਨਹੀਂ ਕਰਨੀ, ਠੀਕ ਹੈ, ਉਹਨਾਂ ਨੇ ਕਿਹਾ ਜਾਤ ਪਾਤ ਨਹੀਂ ਕਰਨੀ, ਕਿਰਤ ਕਰਨ ਦੀ ਗੱਲ ਕੀਤੀ ਵੀ ਅਸੀਂ ਮਿਹਨਤ ਕਰਨੀ ਹੈ, ਕਿਰਤ ਕਰਨੀ ਹੈ, ਮਿਹਨਤ ਕਰਨੀ ਹੈ, ਵੰਡ ਕੇ ਛਕਣਾ ਹੈ, ਸ਼ੇਅਰਿੰਗ ਦੀ ਗੱਲ ਕਰਨੀ ਹੈ, ਅਸੀਂ ਨੌਲੇਜ ਵੀ ਸ਼ੇਅਰ ਕਰਨੀ ਸੀ, ਜੋ ਗੁਰੂ ਗ੍ਰੰਥ ਸਾਹਿਬ ਲਿਖਿਆ ਉਹ ਸਰੇਕ ਨਾਲ ਸ਼ੇਅਰ ਕਰਨਾ ਸੀ, ਹਰ ਕੋਈ ਆਏ, ਚਾਰ ਦਰਵਾਜ਼ੇ ਜਿਹੜੇ ਰੱਖੇ ਆ ਗੋਲਡਨ ਟੈਂਪਲ ਦੇ ਚਾਰੋਂ, ਤਾਂ ਕੋਈ ਵੀ ਆਵੇ ਚਾਰੋਂ ਦਰਵਾਜ਼ਿਆਂ ਦੇ ਵਿੱਚੋਂ, ਅਸੀਂ ਹਰੇਕ ਲਈ ਮਤਲਬ ਕਿ ਦਰਿਆ ਦਿਲ ਰੱਖ ਕੇ ਓਪਨ ਰੱਖਣਾ ਸੀ ਹਰੇਕ ਨਾਲ ਡਾਇਲੋਗ ਦੇ ਜ਼ਰੀਏ। ਲੇਕਿਨ ਅਸੀਂ ਉਹਦੇ ਚ ਕੀ ਕੀਤਾ, ਭਾਈ ਸਾਹਿਬ ਇਹਨੇ ਬੇਅਦਬੀ ਕਰ ਦਿੱਤੀ, ਇਹਨੂੰ ਵੱਢ ਦਿਓ, ਇਹਨੂੰ ਮਾਰ ਦਿਓ, ਉਹਦੇ ਚ ਪੋਲੀਟੀਕਲ ਸਿਸਟਮ ਲੈ ਆਏ, ਉਹਦੇ ਚ ਪਤਾ ਨੀ ਅਸੀਂ ਕੀ ਕੁਛ ਲਿਆ ਕੇ ਉਹਨੂੰ ਕੰਪਲੀਕੇਟ ਕਰਤਾ। ਈਵਨ ਜਿਹੜੇ ਸਿੱਖ ਰਿਲੀਜਨ ਨੂੰ ਫਾਲੋ ਵੀ ਕਰਦੇ ਆ, ਅਸੀਂ ਉਹਨਾਂ ਨੂੰ ਕਹਿਤਾ ਭਾਈ ਸਾਹਿਬ ਤੁਹਾਡੀ ਇਹ ਜਾਤ ਹੈ, ਤੁਹਾਡਾ ਤੇ ਆਪਣਾ ਜਾਓ, ਤੁਹਾਡਾ ਆਪਣਾ ਵੱਖਰਾ ਗੁਰਦੁਆਰਾ ਬਣਾਓ। ਉਹ ਬੰਦਾ ਕਹਿੰਦਾ ਜੀ ਮੇਰੇ ਵੀ ਸਿਰ ਤੇ ਪੱਗ ਹੈ, ਮੈਂ ਵੀ ਦਾੜੀ ਰੱਖੀ ਹੈ, ਮੈਂ ਵੀ ਸਿੱਖ ਹਾਂ। ਉਹ ਨਹੀਂ ਨਹੀਂ, ਜਾਓ ਤੁਹਾਡਾ ਤੇ ਕਾਸਟ ਛੋਟੀ ਮੋਟੀ ਹੈ, ਜਾਓ ਉਧਰ ਦੂਰ ਆਪਣਾ, ਤੁਹਾਡਾ ਤਾਂ ਸ਼ਮਸ਼ਾਨ ਘਾਟ ਵੀ ਅਸੀਂ ਅਲੱਗ ਬਣਾਤਾ। ਇਹ ਤੇ ਅਸੀਂ ਬਿਲਕੁਲ ਹੀ ਉਲਟਾ ਕੰਮ ਕਰ ਦਿੱਤਾ। ਉਸ ਤੋਂ ਬਾਅਦ ਜੀ ਮੇਰੇ ਕੋਲ ਇਸ ਵੀਕਐਂਡ ਦੇ ਉੱਤੇ, ਮੈਂ ਇੱਥੇ ਇੱਕ ਫੰਕਸ਼ਨ ਤੇ ਗਿਆ, ਸਭ ਨੂੰ ਪਤਾ ਬੜਾ ਵੱਡਾ ਫੰਕਸ਼ਨ ਸੀ ਸਾਡੇ ਇੱਥੇ, ਉਹ ਨਾਮ ਪਹਿਲਾਂ ਲੈ ਚੁੱਕਾ ਕਿਉਂਕਿ ਮੈਂ ਇਸ ਗੱਲ ਦੇ ਨਾਲ ਉਹਨੂੰ ਨਹੀਂ ਜੋੜਨਾ ਚਾਹੁੰਦਾ। ਉੱਥੇ ਇੱਕ ਸਾਡੇ ਭੈਣ ਜੀ ਆਏ, ਸ਼ੀ ਵਾਜ਼ ਆਲਮੋਸਟ ਇਨ ਟੀਅਰਸ, ਉੱਥੇ ਵਿਆਹ ਚੱਲ ਰਿਹਾ, ਉਹ ਭੈਣ ਜੀ ਮੇਰੇ ਕੋਲ ਆ ਕੇ ਸ਼ੀ ਵਾਜ਼ ਇਨ ਆਲਮੋਸਟ ਇਨ ਟੀਅਰਸ, ਨਾਲ ਉਹਨਾਂ ਦੇ ਹਸਬੈਂਡ ਸੀਗੇ, ਉਹਨਾਂ ਦੇ ਹਸਬੈਂਡ ਪਹਿਲਾਂ ਮੈਨੂੰ ਮਿਲੇ, ਉਹ ਕਹਿੰਦੇ ਜੀ ਮੇਰੀ ਵਾਈਫ ਤੁਹਾਨੂੰ ਮਿਲਣਾ ਚਾਹੁੰਦੀ ਹੈ, ਬਹੁਤ ਤੁਹਾਡਾ ਪ੍ਰੋਗਰਾਮ ਪਸੰਦ ਕਰਦੀ ਹੈ ਤੇ ਆਓ ਤੁਸੀਂ ਮਿਲੋ। ਮੈਂ ਮਿਲਿਆ ਤੇ ਸ਼ੀ ਵਾਜ਼ ਇਨ ਟੀਅਰਸ, ਉਹਨਾਂ ਦੀ ਬੁਰੀ ਹਾਲਤ ਕਿਉਂ, ਕਿਉਂਕਿ ਉਹਨਾਂ ਦੀ ਉਹ ਲੋਕ ਦਿੱਲੀ ਤੋਂ ਨੇ, ਅਸੀਂ ਦਿੱਲੀ ਵਾਲਿਆਂ ਨੂੰ ਕੀ ਕਹਿੰਦੇ ਹਾਂ ਤੁਹਾਨੂੰ ਪਤਾ ਹੀ ਆ, ਦਿੱਲੀ ਵਾਲੇ ਹਾਲਾਂਕਿ ਉਹ ਪੱਗ ਵੀ ਰੱਖਦੇ ਨੇ, ਦਾੜੀ ਵੀ ਰੱਖਦੇ ਨੇ, ਅਸੀਂ ਉਹਨਾਂ ਨੂੰ ਕੀ ਕਹਿੰਦੇ ਹਾਂ। ਸ਼ੀ ਵਾਜ਼ ਇਨ ਟੀਅਰ, ਸ਼ੀ ਵਾਜ਼ ਕ੍ਰਾਇੰਗ, ਸ਼ੀ ਵਾਜ਼ ਸੇਇੰਗ ਕਿ ਮੇਰੀ ਬੱਚੀ ਆ ਕੇ ਬਹੁਤ ਰੋਂਦੀ ਹੈ, ਮੈਂ ਤੁਹਾਡੇ ਰੇਡੀਓ ਤੇ ਬੋਲਣਾ ਚਾਹੁੰਦੀ ਹਾਂ, ਤੁਹਾਡੇ ਟੀਵੀ ਤੇ ਬੋਲਣਾ ਚਾਹੁੰਦੀ ਹਾਂ। ਮੈਂ ਕਿਹਾ ਜੀ ਦੱਸੋ ਭੈਣ ਜੀ ਕੀ ਗੱਲ ਹੈ, ਉਹ ਕਹਿੰਦੇ ਜੀ ਇੱਥੇ ਜੀ ਉਹ ਮੈਂ ਬੋਲ ਦਿੰਦਾ ਖੁੱਲ ਕੇ ਕਿਉਂਕਿ ਉਹਨਾਂ ਨੇ ਬੋਲਣਾ, ਮੈਂ ਉਹਨੂੰ ਵਾਅਦਾ ਕਰਤਾ ਭੈਣ ਜੀ ਨੂੰ, ਤੁਸੀਂ ਉਹ ਇੱਥੇ ਆ ਕੇ ਰੇਡੀਓ ਤੇ ਵੀ ਦੱਸਣਗੇ ਆਪਣੀ ਗੱਲ ਸਾਰੀ, ਤੇ ਮੈਂ ਵੀ ਪਹਿਲਾਂ ਹੀ ਦੱਸ ਹੀ ਦਿੰਦਾ ਖੁੱਲ ਕੇ। ਉਹ ਕਹਿੰਦੇ ਜੀ ਇੱਥੇ, ਉਹ ਕਹਿੰਦੇ ਜੀ ਅਸੀਂ ਜੱਟ ਹਾਂ, ਤੁਸੀਂ ਕੌਣ ਹੋ, ਤੁਸੀਂ ਜੱਟ ਨਹੀਂ ਹੋ, ਤੁਹਾਨੂੰ ਇੱਦਾਂ ਕਹਿੰਦੇ, ਅਸੀਂ ਤਾਂ ਦਿੱਲੀ ਰਹੇ ਹਾਂ ਜੀ, ਅਸੀਂ ਸਿਟੀ ਚ ਰਹੇ ਹਾਂ, ਤੇ ਮੇਰੀ ਬੇਟੀ ਆ ਕੇ ਬਹੁਤ ਰੋਂਦੀ ਹੈ। ਈਵਨ ਜਦੋਂ ਕੋਈ ਲੜਕਿਆਂ ਦੇ ਨਾਲ ਵੀ ਉਹ ਫਰੈਂਡਸ ਵੀ ਹੁੰਦੇ ਨੇ ਤੇ ਉੱਥੇ ਵੀ ਕਹਿੰਦੀ ਹੈ ਵੀ ਮੇਰੀ ਫੈਮਿਲੀ ਨੇ ਮੈਨੂੰ ਕਹਿਤਾ ਵੀ ਤੂੰ ਜੱਟਾਂ ਨੇ ਵਿਆਹ ਕਰਨਾ ਤੇ ਜੱਟੀ ਚਾਹੀਦੀ ਹੈ ਸਾਨੂੰ, ਤੇ ਮੇਰੀ ਕੁੜੀ ਕਹਿੰਦੀ ਹੈ ਵੀ ਕੌਣ, ਮੈਂ ਜੱਟ ਹੈ, ਅਸੀਂ ਕੌਣ ਹੈ, ਤੇ ਬਹੁਤ ਵਿਚਾਰੀ ਇੱਦਾਂ ਕਰਦੀ ਹੈ ਤੇ ਤੁਸੀਂ ਮੈਂ ਗੱਲ ਕਰ ਲੂ। ਮੈਂ ਕਿਹਾ ਜੀ ਭੈਣ ਜੀ ਜ਼ਰੂਰ ਆ ਜਾਓ ਰੇਡੀਓ ਤੇ, ਮੋਸਟ ਵੈਲਕਮ, ਗੱਲ ਕਰੋ ਤੁਸੀਂ। ਸਾਨੂੰ ਕਿਤੇ ਨਹੀਂ ਦੱਸਿਆ ਗਿਆ ਕਿ ਅਸੀਂ ਜੱਟ ਹੈ, ਰਾਜਪੂਤ ਹੈ, ਅਸੀਂ ਇੱਦਾਂ ਅਸੀਂ ਉੱਦਾਂ, ਨੋ। ਜਿਹੜੀ ਚੀਜ਼ ਦੱਸੀ ਗਈ ਅਸੀਂ ਉਸ ਤੋਂ ਤਾਂ ਬਿਲਕੁਲ ਹੀ ਮੁਨਕਰ ਹੋ ਚੁੱਕੇ ਹਾਂ। ਕਿਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੇ ਨੇ ਕਿਹਾ ਕਿ ਜੀ ਉਹ ਇਸਲਾਮ ਨੂੰ ਫਾਲੋ ਕਰਦੇ ਨੇ, ਠੀਕ ਹੈ, ਉਹਨਾਂ ਨੇ ਕਿਹਾ ਅਸੀਂ ਇਸਲਾਮ ਨੂੰ ਫਾਲੋ ਕਰਦੇ ਹਾਂ, ਤੇ ਸਾਡੇ ਗੁਰੂ ਸਾਹਿਬਾਨਾਂ ਨੇ ਕਿਹਾ ਜੀ ਗੱਲ ਬੜੀ ਵਧੀਆ ਕਰ ਰਿਹਾ। ਉਹਨਾਂ ਨੇ ਕਿਹਾ ਹੀ ਨਹੀਂ ਕਿ ਤੁਸੀਂ ਇਸਲਾਮ ਛੱਡ ਦਿਓ, ਮੁਸਲਿਮ ਨਾ ਬਣੋ, ਤੁਸੀਂ ਹਿੰਦੂ ਬਣ ਜਾਓ, ਸਿੱਖ ਬਣ ਜਾਓ, ਨਹੀਂ। ਉਹਨਾਂ ਕਿਹਾ ਗੱਲ ਬੜੀ ਵਧੀਆ ਹੈ, ਕਿੱਥੇ ਉਹ ਗੱਲ ਚੰਗੀ ਕਿੱਥੇ ਲਿਖ ਦਿੱਤੀ, ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਚ। ਕਿਆ ਬਾਤ ਹੈ, ਸੋਚੋ ਕਿੰਨੀ ਐਡਵਾਂਸ ਸੈਕੂਲਰ ਸੋਚ, ਸਰਬੱਤ ਦੇ ਭਲੇ ਦੀ ਗੱਲ ਇਹਨੂੰ ਕਹਿੰਦੇ ਆ। ਉਹਨਾਂ ਨੇ ਕਿਹਾ ਜੀ ਅਸੀਂ, ਤੁਸੀਂ ਕੌਣ ਹੋ, ਕਹਿੰਦੇ ਅਸੀਂ ਸੂਫੀ ਆ, ਅਸੀਂ ਇਸਲਾਮ ਨੂੰ ਫਾਲੋ ਕਰਦੇ ਹਾਂ, ਤੁਸੀਂ ਹਿੰਦੂ ਰਿਲੀਜਨ। ਉਹਨਾਂ ਨੇ ਕਿਹਾ ਥੋੜੀ ਵੀ ਤੁਸੀਂ ਹਿੰਦੂ ਤੋਂ ਪਹਿਲਾਂ ਕਨਵਰਟ ਹੋ ਕੇ ਸਿੱਖ ਬਣੋ, ਜਾਂ ਬਣੋ। ਉਹਨਾਂ ਨੇ ਕਿਹਾ ਜੀ ਇਹਨਾਂ ਦੀ ਵੀ ਗੱਲ ਲਿਖ ਦਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਚ, ਵਧੀਆ ਗੱਲ ਹੈ। ਜਿੱਥੋਂ ਚੰਗੀ ਗੱਲ ਮਿਲੀ ਉਹਨਾਂ ਨੇ ਉਹ ਸਾਰੀ ਗੱਲ, ਕੋਈ ਸੂਫੀ ਸੰਤ, ਕੋਈ ਇਸਲਾਮ ਨੂੰ ਫਾਲੋ ਕਰ ਰਿਹਾ, ਕੋਈ ਹਿੰਦੂ, ਸਾਰੀ ਗੱਲ ਕੰਪਾਇਲ ਕਰਕੇ ਪਕੜਾਤੀ ਕਿ ਹਰ ਕੋਈ ਇਹਨੂੰ ਯੂਜ਼ ਕਰ ਸਕਦਾ। ਇੱਕ ਐਸਾ ਗ੍ਰੰਥ ਹੈ, ਐਸਾ ਮੈਨੂਅਲ ਹੈ, ਇਹਨੂੰ ਕੋਈ ਵੀ ਯੂਜ਼ ਕਰ ਲਵੇ। ਕੋਈ ਕੋਈ ਜੀਵ ਹੈ, ਕੋਈ ਇਸਲਾਮ ਤੋਂ ਹੈ, ਕਿੱਥੋਂ ਵੀ ਹੈ, ਕੋਈ ਇਹਨੂੰ ਵਧੀਆ ਗੱਲਾਂ ਲਿਖ ਕੇ ਦੇਤੀਆਂ। ਅਸੀਂ ਉਹ ਜੱਫੀ ਪਾ ਕੇ ਬੈਠ ਗਏ, ਜੱਫਾ ਪਾ ਕੇ ਬੈਠ ਗਏ ਵੀ ਚਾਰ ਕੁ ਬੰਦੇ। ਉਹ ਕਹਿੰਦੇ ਕੋਈ ਵੀ ਨਹੀਂ, ਇਹ ਵੀ ਪਤੇ ਤਾਂ ਇਹਨੇ ਜੀ ਵਾਲ ਕਟਾ ਲਏ, ਪਤੇ ਤੋਂ ਹੋ ਗਿਆ, ਇਹਨੇ ਇੱਦਾਂ ਕਰ ਲਿਆ, ਵੀ ਬਾਹਰ ਹੈ, ਵੀ ਬਾਹਰ। ਅਸੀਂ ਇਨਕਲੂਸਿਵ ਪਾਲਿਸੀ ਤਾਂ ਰੱਖੀ ਨੀ, ਇੱਥੇ ਗੱਲ ਅਸੀਂ ਸੁਣਦੇ ਇਨਕਲੂਸਿਵ ਪਾਲਿਸੀ, ਅਸੀਂ ਤਾਂ ਐਕਸਕਲੂਡ ਹੀ ਕੀਤਾ ਕਿ ਤੂੰ ਵੀ ਬਾਹਰ, ਤੂੰ ਵੀ ਬਾਹਰ, ਤੂੰ ਵੀ ਬਾਹਰ, ਤੇਰੇ ਉੱਤੋਂ ਯਾਦ ਤੁਹਾਡੀ ਹੈ ਜੀ ਇੱਦਾਂ ਦੀ, ਚਲੋ ਤੁਸੀਂ ਬਾਹਰ, ਤੁਹਾਡੀ ਯਾਦ ਨੀ ਠੀਕ। ਤੁਸੀਂ ਕੌਣ ਹੋ, ਤੁਸੀਂ ਦਾੜੀ ਕੱਟ ਲਈ, ਤੁਸੀਂ ਬਾਹਰ। ਤੁਸੀਂ ਕੌਣ ਹੋ, ਤੁਸੀਂ ਸ਼ੇਵ, ਤੁਸੀਂ ਬਾਹਰ, ਤੁਸੀਂ ਵੀ ਬਾਹਰ। ਚਾਰ ਕੁ ਬੰਦਿਆਂ ਨੇ ਆਪਣਾ ਕਲੱਬ ਜਿਹਾ ਬਣਾ ਕੇ ਉਹਨੂੰ ਜੱਫੀ ਪਾ ਕੇ ਬੈਠ ਗਏ ਕਿ ਅਸੀਂ ਇਹਦੇ ਠੇਕੇਦਾਰ ਹੈ, ਅਸੀਂ ਸਾਰਾ ਸਿਸਟਮ ਚਲਾਉਣਾ। ਉਹ ਚੰਗੀ ਚੀਜ਼ ਦਾ ਅਸੀਂ ਗੱਲ ਸਵਾਲ ਪੁੱਛੀਏ ਵੀ ਅੱਜ ਜਿਹੜਾ ਇੰਨੀ ਵਧੀਆ ਚੀਜ਼ਾਂ ਕਿਸੇ ਨੇ ਲਿਖ ਕੇ ਦਿੱਤੀਆਂ, ਉਹ ਕਿੰਨੇ ਲੋਕਾਂ ਤੱਕ ਅਸੀਂ ਉਹਨੂੰ ਰੁਮਾਲੇ ਚੜਾਓ, ਇੱਦਾਂ ਕਰੋ, ਉੱਦਾਂ ਕਰੋ। ਤੇ ਅਸਲ ਗੱਲ ਜਿਹੜੀ ਹੈ ਤੇ ਉਹ ਗੱਲ ਹੋਈ ਵੀ ਘਰ ਦੇ ਵਿੱਚ ਇੱਕ ਬਜ਼ੁਰਗ ਸੀਗਾ, ਉਹਨੂੰ ਬੜੀ ਚੰਗੀਆਂ ਗੱਲਾਂ ਉਹਨੂੰ ਆਉਂਦੀਆਂ ਸੀ, ਬਹੁਤ ਕੁਝ ਪਤਾ ਸੀ ਕਿਸੇ ਬਜ਼ੁਰਗ ਨੂੰ। ਅਸੀਂ ਘਰ ਦੇ ਵਿੱਚ ਤੇ ਉਹਨਾਂ ਦੀ ਗੱਲ ਨਹੀਂ ਸੁਣਦੇ, ਸਾਡੇ ਬਜ਼ੁਰਗ ਹੋਣ ਘਰ ਦੇ ਵਿੱਚ ਬੈਠੇ, ਬਹੁਤ ਵਧੀਆ ਗੱਲਾਂ ਹੋਣ, ਘਰ ਦੇ ਵਿੱਚ ਉਹਨਾਂ ਦੀ ਗੱਲਾਂ ਸੁਣੀਏ, ਠੀਕ ਹੈ। ਉਹਨਾਂ ਨੂੰ ਅਸੀਂ ਕੱਪੜੇ ਚੰਗੇ ਲੈ ਕੇ ਦੇ ਦਈਏ ਵੀ ਕੱਪੜੇ ਚੰਗੇ ਪਾ ਲਓ ਜੀ ਤੁਸੀਂ, ਠੀਕ ਹੈ। ਗੱਲ ਉਹਨਾਂ ਦੀ ਕੋਈ ਨਾ ਸੁਣੀਏ, ਉਹ ਕਹਿਣ ਜੀ ਸ਼ਰਾਬ ਨਾ ਪੀਆ ਕਰੋ, ਅਸੀਂ ਰੋਜ਼ ਸ਼ਰਾਬ ਪੀਏ ਘਰੇ ਲਿਆ ਕੇ। ਉਹ ਸਾਹਮਣੇ ਕਹਿਣ ਜੀ ਤੁਸੀਂ ਮੀਟ ਅੰਡਾ ਨਹੀਂ ਖਾਣਾ, ਅਸੀਂ ਰੋਜ਼ ਲਿਆ ਕੇ। ਮੈਂ ਚਲੋ ਉਸ ਕੰਟਰੋਵਰਸੀ ਨਹੀਂ ਜਾਣਾ ਚਾਹੁੰਦਾ, ਚਲੋ ਸ਼ਰਾਬ ਤੇ ਰੱਖ ਲੈਂਦੇ ਹਾਂ, ਠੀਕ ਹੈ। ਬਜ਼ੁਰਗ ਕਹਿਣ ਵੀ ਘਰੇ ਤੁਸੀਂ ਡਰੱਗਸ ਨਹੀਂ ਕਰਨੀ, ਸ਼ਰਾਬ ਨਹੀਂ ਪੀਣੀ, ਅਸੀਂ ਰੋਜ਼ ਲਿਆ ਕੇ ਘਰੇ ਡਰੱਗਸ ਕਰੀਏ ਔਰ ਸ਼ਰਾਬ ਪੀਏ। ਜਦੋਂ ਬਜ਼ੁਰਗ ਸਾਹਿਬ ਬਾਹਰ ਜਾਣ ਇਹਨਾਂ ਦੇ ਪੈਰੀ ਹੱਥ ਨਹੀਂ ਲਾਏ ਦੌੜ ਕੇ ਤੁਸੀਂ ਹੈ ਉਹਦੇ ਦੋ ਥੱਪੜ ਮਾਰੀਏ ਪੜੋਸੀ ਦੇ ਆਪ ਘਰ ਦੇ ਵਿੱਚ ਬੈਠੇ ਬਜ਼ੁਰਗ ਦੀ ਜਿਹੜੀ ਗੱਲ ਸਮਝਾ ਰਿਹਾ ਕਿ ਬੇਟਾ ਡਰੱਗਸ ਨਹੀਂ ਕਰਨੀ ਸ਼ਰਾਬ ਨਹੀਂ ਪੀਣੀ ਰੋਜ਼ ਲਿਆ ਕੇ ਡਰੱਗਸ ਕਰ ਰਿਹਾ ਸੋ ਦਿਸ ਇਜ਼ ਹਾਊ ਵੀ ਆਰ ਫੋਲੋਇੰਗ ਵਿਦ ਡਿਊ ਰਿਸਪੈਕਟ ਆਰ ਰਿਲੀਜਨ ਵਿਚ ਇਜ਼ ਸੋ ਐਡਵਾਂਸਡ ਹਰ ਰਿਲੀਜਨ ਦੀ ਆਪਣੀ ਵਧੀਆ ਚੀਜ਼ ਹੈ ਠੀਕ ਹੈ ਬਟ ਸਿੱਖ ਰਿਲੀਜਨ ਕਿਉਂਕਿ ਹੁਣ ਹੀ ਫਰੈਸ਼ ਹੈਗਾ ਮਾਡਰਨ ਰਿਲੀਜਨ ਹੈ ਸਾਰਾ ਉਹਨਾਂ ਨੇ ਵਧੀਆ ਵਧੀਆ ਚੀਜ਼ਾਂ ਲਿਆ ਕੇ ਸਾਨੂੰ ਦੱਸ ਦਿੱਤੀਆਂ ਔਰ ਹਰੇਕ ਲਈ ਦੱਸਦੀਆਂ ਸੋ ਅੱਜ ਮੈਂ ਲਾਈਫ ਚ ਕਿਸੇ ਬੁੱਧਿਸਟ ਨੂੰ ਨਹੀਂ ਮਿਲਿਆ ਹਜੇ ਤੱਕ ਲੇਕਿਨ ਮੈਂ ਕਹਿੰਦਾ ਜੀ ਬੁੱਧਿਜ਼ਮ ਦੇਖੋ ਉਹ ਬੁੱਧਾ ਜੀ ਦੀ ਗੱਲਾਂ ਉਹ ਕਿਆ ਕਮਾਲ ਦੀ ਉਹਨਾਂ ਨੇ ਗੱਲਾਂ ਕੀਤੀਆਂ ਨੇ ਆਈ ਐਮ ਨੋਟ ਹੇਅਰ ਟੂ ਪਲੀਜ਼ ਐਨੀ ਬੁੱਧਿਸਟ ਠੀਕ ਹੈ ਕਈ ਵਾਰ ਮੈਂ ਕੋਈ ਗੱਲ ਕਰਦਾ ਜੀ ਉਹ ਤੁਸੀਂ ਅਹਿਮਦੀਆ ਮੁਸਲਿਮ ਕਮਿਊਨਿਟੀ ਦੇ ਬਹੁਤ ਤਰੀਫਾਂ ਕਰਦੇ ਹੋ ਭਾਈ ਜੀ ਸਾਡੇ ਵੀ ਗੱਲ ਕਰਿਆ ਕਰੋ ਥੋੜੀ ਕੱਲ ਚੰਗੀ ਲੱਗੀ ਉਹਨਾਂ ਦੀ ਸਮਝ ਮੈਂ ਕੱਲ ਮਿਲਿਆ ਉਹ ਆਪਣੇ ਫੋਟੋਗ੍ਰਾਫਰ ਨੇ ਬੜੇ ਪੁਰਾਣੇ ਹੀ ਇਜ਼ 85 ਤਾਂ ਮੈਂ ਕੱਲ ਦੇਖ ਕੇ ਮੈਨੂੰ ਵੈਸੇ ਪਤਾ ਸੀ ਵੀ 70-75 ਦੇ ਹੋਣਗੇ ਨਹੀਂ ਕਹਿੰਦੇ ਮੈਂ 85 ਸਾਲ ਦਾ ਤੇ ਨਾਲ ਉਹਨਾਂ ਦੇ ਇੱਥੇ ਲਵ ਫੋਰ ਆਲ ਹਿਟ ਮੈਂ ਫਿਰ ਉਹਨੂੰ ਕਿਹਾ ਵੀ ਮੈਂ ਕਿਹਾ ਤੁਹਾਡੀ ਸਿਹਤ ਬਹੁਤ ਵਧੀਆ ਇੰਨੇ ਸਾਲਾਂ ਦਾ ਮੈਂ ਤੁਹਾਨੂੰ ਜਾਣਦਾ ਤੁਸੀਂ ਫੋਟੋਗ੍ਰਾਫੀ ਕਰਦੇ ਹੋ ਸਾਰੇ ਪਾਸੇ ਬਹੁਤ ਸਾਰੇ ਈਵੈਂਟ ਤੇ ਮਿਲਦੇ ਹੋ ਪਰ ਮੈਂ ਇੱਕ ਤੇ ਤੁਹਾਡੀ ਸਿਹਤ ਤੋਂ ਬੜਾ ਇੰਪ੍ਰੈਸਡ ਹਾਂ ਵੀ 85 ਈਅਰ ਓਲਡ ਦਿਸ ਗਾਈ ਸੋ ਐਕਟਿਵ ਸੋ ਸਾਰਾ ਕੁਝ ਪਰ ਮੈਨੂੰ ਕਿਹਾ ਵੀ ਮੈਂ ਕਿਹਾ ਤੁਸੀਂ ਮੈਨੂੰ ਕਦੇ ਨੀ ਐਕਸਪਲੇਨ ਕੀਤਾ ਸੀਗਾ ਲਵ ਫੋਰ ਆਲ ਹੇਟਡ ਫੋਰ ਨਾਨੇ ਦਾ ਮਤਲਬ ਕਿ ਇੰਨਾ ਪਿਆਰਾ ਤੁਹਾਡਾ ਸਲੋਗਨ ਐਮ ਜੀ ਆ ਮੁਸਲਿਮ ਕਮਿਊਨਿਟੀ ਕਿਆ ਕਮਾਲ ਕਰਦੀ ਹੈ ਤੁਹਾਡੀ ਦਾ ਤੇ ਪਰ ਮੈਂ ਕਿਹਾ ਮੈਨੂੰ ਹੁਣ ਜਿੱਦਾਂ ਜਿੱਦਾਂ ਮੈਨੂੰ ਜਾਣਕਾਰੀ ਮਿਲੀ ਆਈ ਐਮ ਵੈਰੀ ਇੰਪ੍ਰੈਸਡ ਤੁਹਾਡੀ ਕਮਿਊਨਿਟੀ ਨੇ ਇੰਨਾ ਕਮਾਲ ਕੀਤਾ ਬਟ ਉਹਨਾਂ ਦੀ ਸਿਹਤ 85 ਈਅਰ ਓਲਡ ਮੈਂ ਕਹਿੰਦਾ ਕਮਾਲ ਹੈ ਹਾਂਜੀ ਸੁਖਵਿੰਦਰ ਜੀ ਤੁਸੀਂ ਆਉਂਦੇ ਰਹੋ ਗੋਹਟ ਸੁਖਵਿੰਦਰ ਜੀ ਫਿਰ ਗਰੇਵਾਲ ਸਾਹਿਬ ਔਰ ਫਿਰ ਬ੍ਰੇਕ ਲੈਂਦੇ ਹਾਂ ਬਾਕੀ ਕਾਲ ਜਾਰੀ ਰੱਖਾਂਗੇ ਵਾਪਸ ਫਿਰ ਤੁਹਾਡੀ ਗੱਲ ਸੁਣ ਲੈਂਦੇ ਹਾਂ ਜੋ ਵੀ ਤੁਸੀਂ ਹੁਕਮ ਕਰਨਾ ਚਾਹੋ ਫਿਰ ਉਸ ਤੋਂ ਬਾਅਦ ਖਬਰਾਂ ਤੇ ਆ ਜਾਂਦੇ ਕਿਉਂਕਿ ਖਬਰਾਂ ਫਿਰ ਬਹਿ ਜਾਣਗੀਆਂ ਸਾਰੀਆਂ ਜੀ ਸੁਖਵਿੰਦਰ ਜੀ ਗਰੇਵਾਲ ਸਾਹਿਬ ਫਿਰ ਬ੍ਰੇਕ ਫਿਰ ਨਿਊਜ਼ ਹਾਂਜੀ
ਹੈਲੋ ਹਾਂਜੀ ਮੇਰੀ ਆਵਾਜ਼ ਆ ਰਹੀ
ਸਰ ਪੂਰੀ ਆ ਰਹੀ ਹੈ ਗੋਹਟ
ਅੱਜ ਤਾਂ ਤੁਸੀਂ ਬਹੁਤ ਕਈ ਕਈ ਮਤਲਬ ਕਿ ਤਾਰਾਂ ਛੇੜ ਦਿੱਤੀਆਂ ਔਰ ਧਰਮ ਬਾਰੇ ਤਾਂ ਮੈਂ ਬਹੁਤੀ ਗੱਲ ਨਹੀਂ ਕਰ ਸਕਦਾ ਪਰ ਗੱਲ ਹੈਗੀ ਇਹ ਕਿ ਜੇ ਮੈਂ ਗੱਲ ਕਰਾਂ ਪਹਿਲਾਂ ਮੀਡੀਆ ਬਾਰੇ ਮੈਨੂੰ ਨਹੀਂ ਲੱਗਦਾ ਜੋਤਵੀਰ ਜੀ ਮੇਰੇ ਵਿਚਾਰ ਵੱਖਰੇ ਹੈਗੇ ਆ ਕਿ ਇਹ ਜਿਹੜਾ ਆਪਾਂ ਕਹਿੰਦੇ ਫੋਰਥ ਪਿੱਲਰ ਉਹ ਡੈਮੋਕ੍ਰੇਸੀ ਜਾਂ ਵਟ ਐਵਰ ਮੈਨੂੰ ਲੱਗਦਾ ਕੁਛ ਵੀ ਨਹੀਂ ਇਹ ਪਿੱਲਰ ਜਿਹੜੇ ਡੈਮੋਕ੍ਰੇਸੀ ਨੂੰ ਡੀਸਟੇਬਲਾਈਜ਼ ਕਰਨ ਵਾਲੀਆਂ ਫੋਰਸਿਸ ਆ ਉਹਨਾਂ ਦਾ ਵੀ ਪਿੱਲਰ ਇਹ ਆ ਇੰਟੀਨੈਸ਼ਨਲ ਐਂਟੀ ਪੀਪਲ ਜੋ ਵੀ ਸਮਾਜ ਵਿੱਚ ਚੀਜ਼ਾਂ ਚੱਲ ਰਹੀਆਂ ਬੁਰਾਈਆਂ ਉਹਨਾਂ ਦਾ ਵੀ ਪਿੱਲਰ ਇਹ ਆ ਕਿਉਂਕਿ ਜਦੋਂ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਐਵਰੀਥਿੰਗ ਗੋਜ਼ ਫਾਰ ਪ੍ਰੋਫਿਟ ਹਰ ਚੀਜ਼ ਔਰ ਜਿੰਨੇ ਓਲੀਗਾਰ ਜਿੰਨੇ ਕੋਪਰੇਸ਼ਨ ਜਿੰਨੇ ਵੱਡੇ ਵੱਡੇ ਲੋਕ ਆ ਵੱਡੇ ਵੱਡੇ ਪੋਲੀਟੀਸ਼ੀਅਨ ਉਹ ਸਾਰੇ ਕਦੀ ਮੀਡੀਆ ਹੁੰਦਾ ਸੀ ਕਿ ਪ੍ਰਿੰਟਿੰਗ ਪ੍ਰੈਸ ਤੋਂ ਬਾਅਦ ਜਦੋਂ ਆਜ਼ਾਦੀ ਇਜਾਦ ਹੋਇਆ ਇਹਦਾ ਪ੍ਰਿੰਟਿੰਗ ਪ੍ਰੈਸ ਦਾ ਤੇ ਇੱਕ ਰੈਵੋਲੂਸ਼ਨ ਲਾਇਆ ਏਜ ਆਫ ਇਨਲਾਈਟਨਮੈਂਟ ਵਿੱਚ ਬੜਾ ਹਿੱਸਾ ਸੀ ਇਹਦਾ ਕਿ ਲੋਕਾਂ ਨੂੰ ਪ੍ਰੋਪਰ ਨੌਲੇਜ ਮਿਲ ਰਹੀ ਆ ਔਰ ਉਸੇ ਚੀਜ਼ ਨੂੰ ਇਹਨਾਂ ਨੇ ਮੋਨੋਪੋਲਾਈਜ਼ ਕਰ ਲਿਆ ਖਰੀਦ ਲਿਆ ਕਿਉਂਕਿ ਮੀਡੀਆ ਚੱਲਦਾ ਪੈਸੇ ਦੇ ਨਾਲ ਚੱਲਦਾ ਔਰ ਪੈਸਾ ਪ੍ਰੋਵਾਈਡ ਕਰਨ ਵਾਲੇ ਇਹ ਆ ਔਰ ਕਿਤੇ ਨਾ ਕਿਤੇ ਨੀ ਬਹੁਤ ਵੱਡੇ ਲੈਵਲ ਉੱਤੇ ਜਿਹੜੇ ਵੱਡੇ ਮੀਡੀਆ ਹੈਗੇ ਉਹਨਾਂ ਨੂੰ ਕੋਪਰੇਟਸ ਹੀ ਓਨ ਕਰਦੇ ਓਲੀਗਾਰਕਸ ਹੀ ਓਨ ਕਰਦੇ ਪੈਸੇ ਵਾਲੇ ਜਾਂ ਪੋਲੀਟੀਕਲ ਇਨਫਲੂਐਂਸ ਵਾਲੇ ਜਾਂ ਸਪੈਸ਼ਲ ਇੰਟਰਸਟ ਗਰੁੱਪ ਹੀ ਓਨ ਕਰਦੇ ਆ ਔਰ ਜਿਹੜੀ ਇਨਫੋਰਮੇਸ਼ਨ ਸਾਨੂੰ ਮਿਲਦੀ ਆ ਉਹ ਬਾਇਸਡ ਹੁੰਦੀ ਬਹੁਤ ਸਾਰੇ ਇੱਦਾਂ ਦੇ ਜਾਂ ਬਹੁਤ ਘੱਟ ਹੁੰਦੇ ਜਿਹੜੇ ਠੀਕ ਹੈ ਇਸੇ ਕਰਕੇ ਮੀਡੀਆ ਦਾ ਘਾਣ ਹੋ ਰਿਹਾ ਮੀਡੀਆ ਦੀ ਵਿੱਚ ਜੋ ਤੁਸੀਂ ਪੜ੍ਹਨਾ ਚਾਹੁੰਦੇ ਹੋ ਮਿਲਦਾ ਨਹੀਂ ਜਾਂ ਤੇ ਜੇ ਐਡਵਰਟਾਈਜ਼ਰ ਆ ਤੇ ਐਡਵਰਟਾਈਜ਼ਰ ਦਾ ਮੀਡੀਆ ਹੁੰਦਾ ਜੇ ਤੁਸੀਂ ਅਖਬਾਰ ਵੀ ਲੈਂਦੇ ਤੁਸੀਂ ਕਹਿੰਦੇ ਅਖਬਾਰਾਂ ਕਿਉਂ ਨਹੀਂ ਵਿਕਦੀਆਂ ਜੇ 80% ਵਿੱਚ ਪੇਜਸ ਜਿਹੜੇ ਉਹ ਐਡਵਰਟਾਈਜ਼ਮੈਂਟ ਨੇ ਭਰੇ ਹੁਣ ਤੁਹਾਨੂੰ ਨਿਊਜ਼ ਤੇ ਲੱਭਦੀ ਨਹੀਂ ਜੇ ਅਸੀਂ ਉਹਨਾਂ ਦਾ ਇਨਫੋਰਮੇਸ਼ਨ ਸਾਨੂੰ ਸ਼ਾਇਦ ਚਾਹੀਦੀ ਕਿ ਨਹੀਂ ਚਾਹੀਦੀ ਲੇਕਿਨ ਉਹ ਧੱਕੇ ਨਾਲ ਉਹ ਤੇ ਹੁੰਦੀ ਹੈ ਆਲਰੇਡੀ ਦੇਰ ਨਿਊਜ਼ ਦਾ ਪੋਰਸ਼ਨ ਵਿੱਚ ਅਸੀਂ 15% ਹੀ ਹੁੰਦਾ ਸੋ ਇਸੇ ਕਰਕੇ ਗਿਰਾਵਟ ਆ ਰਹੀ ਹੈ ਭਾਵੇਂ ਚਾਹੇ ਉਹ ਪ੍ਰਿੰਟ ਮੀਡੀਆ ਚਾਹੇ ਕੋਈ ਵੀ ਮੀਡੀਆ ਉੱਥੇ ਕਿਉਂਕਿ ਐਡਵਰਟਾਈਜ਼ਮੈਂਟ ਜਿਹੜੀ ਚਾਹੀਦੀ ਹੁੰਦੀ ਹੈ ਔਰ ਐਡਵਰਟਾਈਜ਼ ਉਹਨਾਂ ਦਾ ਹੀ ਮੈਸੇਜ ਹੁੰਦਾ ਔਰ ਜਿਹੜੇ ਕੋਪਰੇਟਸ ਹੈਗੇ ਆ ਉਹ ਤਾਂ ਫਿਰ ਹਰ ਤਰ੍ਹਾਂ ਦਾ ਨਰੇਟਿਵ ਸੈੱਟ ਕਰਦੇ ਪੋਲੀਟੀਕਲ ਨਰੇਟਿਵ ਸੈੱਟ ਕਰਦੇ ਹਰ ਤਰ੍ਹਾਂ ਦੇ ਏਜੰਡਾ ਦੇ ਉੱਤੇ ਕੰਮ ਕੀਤਾ ਜਾਂਦਾ ਔਰ ਲੋਕੀ ਇਹ ਚੀਜ਼ ਸਮਝਦੇ ਆ ਲੋਕਾਂ ਨੂੰ ਇੰਟਰਟੇਨਮੈਂਟ ਆ ਚੁੱਕੀ ਹੈ ਲੋਕੀ ਸਮਝਦੇ ਆ ਵੀ ਇਹ ਸਾਨੂੰ ਕੀ ਪਰੋਸਿਆ ਜਾ ਰਿਹਾ ਇਸੇ ਕਰਕੇ ਮੀਡੀਆ ਦੀ ਕ੍ਰੈਡੀਬਿਲਟੀ ਬਹੁਤ ਘੱਟਦੀ ਜਾ ਰਹੀ ਆ ਔਰ ਇੱਕ ਤਰ੍ਹਾਂ ਨਾਲ ਐਵੋਲਿਊਸ਼ਨ ਵੀ ਆ ਰਿਹਾ ਔਰ ਬਹੁਤ ਸਾਰੇ ਲੋਕ ਇੱਦਾਂ ਦੇ ਆ ਰਹੇ ਆ ਜਿਹੜੇ ਡਿਪੈਂਡੈਂਟ ਨਹੀਂ ਹੈਗੇ ਇਹਨਾਂ ਚੀਜ਼ਾਂ ਉੱਤੇ ਔਰ ਉਹ ਵਧੀਆ ਇਨਫੋਰਮੇਸ਼ਨ ਦੇ ਰਹੇ ਇਸੇ ਕਰਕੇ ਜਿਹੜਾ ਅਸਟੈਬਲਿਸ਼ ਮੀਡੀਆ ਉਹਨੂੰ ਖਤਰਾ ਪੈਦਾ ਹੋ ਰਿਹਾ ਕਿਉਂਕਿ ਦੂਸਰੇ ਲੋਕ ਵੀ ਆ ਰਹੇ ਉਹ ਜਿਹੜੀ ਚੀਜ਼ ਉਹ ਨਹੀਂ ਦੇ ਸਕੇ ਉਹ ਦੇ ਰਹੇ ਆ ਬਹੁਤ ਸਾਰੇ ਇਨਫੋਰਮੇਸ਼ਨ ਤੁਹਾਨੂੰ ਅਨਵਾਇਸਡ ਮਿਲ ਜਾਂਦੀ ਆ ਔਰ ਬਹੁਤ ਜ਼ਿਆਦਾ ਤੁਹਾਨੂੰ ਡਿਪੈਂਡ ਨਹੀਂ ਕਰਨਾ ਪੈਂਦਾ ਐਡਵਰਟਾਈਜ਼ਮੈਂਟ ਤੇ ਜਾਂ ਹੋਰ ਚੀਜ਼ਾਂ ਦਾ ਪੈਸਾ ਰੇਜ਼ ਕਰਨ ਦੇ ਲਈ ਸੋ ਇੱਕ ਤਾਂ ਇਹ ਹੋ ਗਈ ਦੂਸਰੀ ਗੱਲ ਹੈ ਜਿਹੜੀ ਆਪਾਂ ਗੱਲ ਕਰਦੇ ਜੋਤਵੀਰ ਜੀ ਧਾਰਮਿਕ ਮੁੱਦੇ ਉੱਤੇ ਮੈਨੂੰ ਧਰਮ ਬਾਰੇ ਬਹੁਤੀ ਨੌਲੇਜ ਤਾਂ ਹੈ ਨਹੀਂ ਪਰ ਮੈਂ ਦੇਖਿਆ ਮੈਨੂੰ ਲੱਗਦਾ ਆਪਾਂ ਕਹਿੰਦੇ ਸਾਇੰਸ ਹੁਣ ਬੜੀ ਹੈ, ਪਹਿਲਾਂ ਹਨੀ ਸੀ, ਮੈਂ ਕਹਿੰਦਾ ਪਹਿਲਾਂ ਵੀ ਬੜੀ ਸੀ। ਔਰ ਜਿਹੜੀ ਏਜ ਆਫ ਇਨਲਾਈਟਨਮੈਂਟ ਜਾਂ ਅਲੱਗ ਅਲੱਗ ਪਾਰਟਸ ਆਫ ਦਾ ਵਰਲਡ ਬੜੇ ਬੜੇ ਸਕਾਲਰ ਹੋਏ, ਗੁਰੂ ਨਾਨਕ ਸਾਹਿਬ ਵਰਗੇ ਹੋਰ ਵੀ ਬਹੁਤ ਹੋਏ, ਉਹਨਾਂ ਨੇ ਜਿਹੜੀਆਂ ਚੀਜ਼ਾਂ ਸਾਨੂੰ ਦਿੱਤੀਆਂ, ਅਸੀਂ ਘੁੰਮ ਘੁਮਾ ਕੇ ਫਿਰ ਉੱਥੇ ਆ ਚੁੱਕੇ ਹਾਂ। ਆਪਾਂ ਯੂਰਪ ਨੂੰ ਕਹਿੰਦੇ ਹਾਂ, ਤੁਸੀਂ ਵੀ ਕਹਿੰਦੇ ਹੁੰਦੇ ਅਸੀਂ ਵੈਸਟ ਨੂੰ ਕੀ ਕਰਨਾ ਹੈ। ਅੱਜ ਦੇਖੋ ਵੈਸਟ ਚ ਕੀ ਹੋਇਆ, ਸਾਰੀ ਦੁਨੀਆਂ ਚ ਗੰਦ ਇਹਨਾਂ ਨੇ ਪਾਇਆ ਹੋਇਆ, ਵੱਢ ਟੁੱਕ ਹੋ ਰਹੀ, ਲੱਖਾਂ ਲੋਕ ਆ ਪਿਛਲੇ 2 ਸਾਲਾਂ ਵਿੱਚ ਮਿਲੀਅਨਸ ਆਫ ਲੋਕ ਮਰ ਚੁੱਕੇ ਆ, ਲੋਕੀ ਉਜੜ ਰਹੇ ਆ, ਲੋਕੀ ਬਰਬਾਦ ਹੋ ਰਹੇ ਆ। ਔਰ ਇਹ ਮੀਡੀਆ, ਇਹ ਲੀਡਰ, ਈਚ ਐਂਡ ਐਵਰੀਬੋਡੀ ਜਿਹੜਾ ਕਿ ਇਸ ਸਿਸਟਮ ਦੇ ਵਿੱਚ ਇੱਕ ਉਹਨਾਂ ਦਾ ਕੋਈ ਸਪੈਸ਼ਲ ਇੰਟਰਸਟ ਹੈਗੇ ਆ, ਉਹ ਇਸ ਚੀਜ਼ ਨੂੰ ਜਸਟੀਫਾਈ ਕਰ ਰਹੇ ਆ, ਇਹਨਾਂ ਚੀਜ਼ਾਂ ਦੇ ਵਿਰੋਧ ਵਿੱਚ ਬਹੁਤ ਘੱਟ ਲੋਕ ਹੈਗੇ ਆ। ਅਸੀਂ ਘੁੰਮ ਘੁੰਮਾਂਗੇ ਉੱਥੇ ਹੀ ਖੜੇ ਹਾਂ, ਅਸੀਂ ਲੜਾਈ ਨੂੰ ਵੀ ਜਸਟੀਫਾਈ ਕਰ ਰਹੇ ਹਾਂ, ਵੱਢ ਟੁੱਕ ਨੂੰ ਵੀ ਜਸਟੀਫਾਈ ਕਰ ਰਹੇ ਹਾਂ, ਅਸੀਂ ਇੱਕ ਡੋਮੀਨੈਂਸ ਦੀ ਗੱਲ ਕਰ ਰਹੇ ਹਾਂ ਕਿ ਜੇ ਮੈਂ ਹੀ ਹਾਂ ਤਾਂ ਸਾਰ ਕੁਛ ਹੈਗਾ, ਜੇ ਦੂਸਰਾ ਆ ਗਿਆ ਤਾਂ ਤੁਸੀਂ ਮਰ ਜਾਣਾ। ਸੋ ਮੈਨੂੰ ਨਹੀਂ ਲੱਗਦਾ ਇਹ ਸਾਰਾ ਕੰਮ ਠੀਕ ਹੋ ਰਿਹਾ। ਆਪਾਂ ਇਕੱਲੇ ਗ੍ਰੰਥਾਂ ਦੀ ਗੱਲ ਕਰਦੇ, ਹਰ ਬੰਦਾ ਹੀ ਆਈਡੈਂਟੀ ਪੋਲਿਟਿਕਸ ਕਰੀ ਜਾਂਦਾ, ਹਰ ਬੰਦਾ ਹੀ ਆਪਣੀ ਮਤਲਬ ਕਿ ਇਹਨਾਂ ਚੱਕਰਾਂ ਚ ਪਿਆ ਹੋਇਆ। ਇਹ ਮੈਨੂੰ ਤੇ ਦੇਖ ਦੇਖ ਕੇ ਕਈ ਵਾਰੀ ਪਰੇਸ਼ਾਨ ਹੁੰਦੀ, ਮੈਨੂੰ ਲੱਗਦਾ ਵੀ ਹੁੰਦਾ ਕਿ ਸ਼ਾਇਦ ਇਹ ਬਲਵਾਰੀ ਹੋ ਜਾਣੀ ਆ, ਕਿ ਜੋ ਕੁਛ ਹੋ ਰਿਹਾ ਸਾਡੇ ਆਲੇ ਦੁਆਲੇ, ਇੰਨਾ ਪਿਛਲੇ ਕਈ ਸਾਲਾਂ ਚ ਇੰਨਾ ਨਹੀਂ ਹੋਇਆ, ਕਿਤੇ ਕਿਤੇ ਹੁੰਦਾ ਸੀ, ਪਤਾ ਨਹੀਂ ਲੱਗਦਾ। ਅੱਜਕੱਲ ਤੇ ਮਤਲਬ ਕਿ ਏਦਾਂ ਲੱਗਦਾ ਜਿਹੜਾ ਬਹੁਤ ਨੇੜੇ ਆ ਕੰਮ ਇਹ। ਸੋ ਏਜ ਆਫ ਇਨਲਾਈਟਨਮੈਂਟ ਕਹਿ ਲਓ ਜਾਂ ਕਹਿ ਲਓ, ਬੜੇ ਇਹ ਵੈਸਟਰਨ ਲੋਕ ਪੜ੍ਹੇ ਲਿਖੇ ਆ, ਬਹੁਤ ਅੱਗੇ ਲੰਘੇ ਆ, ਮੈਨੂੰ ਲੱਗਦਾ ਇਹ ਬੜੇ ਇਹ ਤਾਂ ਬੜੇ ਜਾਹਲ ਕਿਸਮ ਦੇ ਬੰਦੇ ਜੋ ਕੁਛ ਕਰ ਰਹੇ ਆ। ਇਹ ਸਾਡੇ ਲੀਡਰ ਅੱਜ ਸਾਰੀ ਦੁਨੀਆ ਨੂੰ ਇਹੀ ਡੋਮੀਨੇਟ ਕਰ ਰਿਹਾ, ਸਾਰਾ ਇਹ ਏਜੰਡਾ ਹੀ ਸੈੱਟ ਕਰ ਰਿਹਾ, ਉਹ ਦੇਖ ਲਓ ਕਿਸ ਤਰ੍ਹਾਂ ਦਾ ਏਜੰਡਾ ਸੈੱਟ ਕੀਤਾ, ਕਿੱਧਰ ਨੂੰ ਜਾ ਰਿਹਾ ਕੰਮ। ਸੋ ਮੈਨੂੰ ਤਾਂ ਬੜਾ, ਮੇਰਾ ਤਾਂ ਬੜੇ ਨੈਗੇਟਿਵ ਜਿਹਾ ਵਿਊ ਹੈਗੇ ਜੀ, ਮੈਨੂੰ ਲੱਗਦਾ ਬੜਾ ਗਲੂਮੀ ਜੀ ਪਿਕਚਰ ਨੂੰ ਨਜ਼ਰ ਆ ਰਹੀ ਹੈ ਵਰਲਡ ਦੇ ਵਿੱਚ, ਜਿਹੜਾ ਗੰਦ ਪੈ ਰਿਹਾ ਇਹ ਇੱਕ ਖਲਾਰਾ ਜੇ ਅੱਜ ਸ਼ਾਂਤ ਵੀ ਹੋ ਜਾਏ ਤਾਂ ਇਹਨੂੰ ਇਹਦੇ ਰਿਪਰਕਸ਼ਨ ਜਿਹੜੇ ਆ ਮੈਨੂੰ ਲੱਗਦਾ ਸਫ਼ਰ ਕਰਨੇ ਪੈਣਗੇ, ਹੁਣ 50 ਸਾਲ ਤੱਕ ਸਟੇਬਲਾਈਜ਼ ਨਹੀਂ ਹੋਣੀ ਦੁਨੀਆ। ਤੁਹਾਡਾ ਕੀ ਖਿਆਲ ਇਹਦੇ ਬਾਰੇ? ਥੈਂਕ ਯੂ ਜੀ।
ਤੁਹਾਡੇ ਆਈਡੀਆਜ਼ ਜਿਹੜੇ ਹੁੰਦੇ ਜੀ, ਹਮੇਸ਼ਾ ਮੈਂ ਸੁਖਵਿੰਦਰ ਸਾਹਿਬ, ਕੋਈ ਵੀ ਵਿਚਾਰ ਨੈਗੇਟਿਵ ਨਹੀਂ ਹੁੰਦਾ, ਤੁਹਾਡੇ ਆਈਡੀਆਜ਼ ਹਮੇਸ਼ਾ ਬਹੁਤ ਜ਼ਿਆਦਾ ਥੋਟ ਪ੍ਰੋਵੋਕਿੰਗ ਹੁੰਦੇ ਨੇ। ਮੈਂ ਪਹਿਲਾਂ ਤੇ ਤੁਹਾਨੂੰ ਕੰਪਲੀਮੈਂਟ ਕਰਾਂ, ਔਰ ਦਿਸ ਇਜ਼ ਦ ਸਟਰੈਂਥ ਆਫ ਵਾਈ ਮੀਡੀਆ। ਵਾਈ ਮੀਡੀਆ ਦੀ ਇੱਕ ਬਹੁਤ ਵੱਡੀ ਸਟਰੈਂਥ ਇਹ ਹੈ ਕਿ ਸਾਡੇ ਜਿਹੜੇ ਕਾਲਰਸ ਨੇ, ਦਰਸ਼ਕ ਨੇ, ਰੀਡਰਸ ਨੇ ਅਖਬਾਰ ਦੇ, ਕਿਉਂਕਿ ਕਈ ਇੱਕ ਸੈਗਮੈਂਟ ਉਹ ਵੀ ਹੈ ਜਿਹੜਾ ਇਕੱਲਾ ਅਖਬਾਰ ਹੀ ਪੜਦਾ ਹੈ, ਉਹ ਕਹਿੰਦੇ ਜੀ ਰੇਡੀਓ ਨਹੀਂ, ਔਰ ਕਿਤੇ ਮੇਰਾ ਅਖਬਾਰ ਥੋੜਾ ਜਿਹਾ ਲੇਟ ਹੋ ਜਾਏ ਮਿਡ ਵੀਕ ਤੇ, ਉਹ ਫੌਰਨ ਫੋਨ ਆ ਜਾਂਦਾ ਉਹਨਾਂ ਦਾ ਕਿ ਬਈ ਅਖਬਾਰ ਤੁਹਾਡਾ ਇੱਥੇ ਜਲਦੀ ਪਹੁੰਚਦਾ ਕਰੋ। ਸੋ ਬਹੁਤ ਇੰਟੈਲੀਜੈਂਟ ਨੇ। ਸੋ ਤੁਹਾਡਾ ਪੁਆਇੰਟ ਬਿਲਕੁਲ ਠੀਕ ਹੈ, ਲੇਕਿਨ ਮੇਰੇ ਉਹਦੇ ਚ ਆਪਣੇ ਕੁਝ ਵਿਊ ਪੁਆਇੰਟਸ ਨੇ ਜਿਹੜੇ ਹਲਕੇ ਜੇ ਵੱਖਰੇ ਹੋਣਗੇ ਤੁਹਾਡੇ ਤੋਂ, ਅਲੱਗ ਹੋਣਗੇ, ਪਰ ਤੁਹਾਡੇ ਆਪਣੇ ਪੁਆਇੰਟਸ ਆਪਣੀ ਜਗ੍ਹਾ। ਲੇਕਿਨ ਜੇ ਤੁਸੀਂ, ਅਸੀਂ ਰਿਕਾਰਡਡ ਬ੍ਰੇਕ ਲੈ ਲਈਏ, ਸਟੇਸ਼ਨ ਆਈ ਡੀ ਵੀ ਸਾਡੀ ਲੇਟ ਹੋ ਗਈ ਹੈ, ਮੈਂ ਉਸ ਤੋਂ ਬਾਅਦ ਸੁਖਵਿੰਦਰ ਜੀ ਤੁਸੀਂ ਵੀ ਲਾਈਨ ਤੇ ਬਰਕਰਾਰ ਰਹਿਣਾ, ਗਰੇਵਾਲ ਸਾਹਿਬ ਵੀ ਨਾਲ ਲਾਈਨ ਤੇ ਹੈਗੇ ਨੇ, ਹਰਪਾਲ ਜੀ ਦੀ ਵੀ ਕਾਲ ਆ ਚੁੱਕੀ ਹੈ, ਮੈਂ ਉਹਨਾਂ ਨੂੰ ਵੀ ਲਵਾਂਗਾ, ਤੇਜਿੰਦਰ ਸਾਹਿਬ ਤੁਸੀਂ ਵੀ ਲਾਈਨ ਹੋਲਡ ਕਰੋ, ਤੇਜਿੰਦਰ ਸਿੰਘ ਜੀ, ਸਾਰੀਆਂ ਕਾਲਸ ਅਸੀਂ ਲਵਾਂਗੇ, ਲੇਕਿਨ ਰਿਕਾਰਡਡ ਬ੍ਰੇਕ ਤੋਂ ਬਾਅਦ। ਤਾਨੀਆ ਜੀ, ਰਿਕਾਰਡਡ ਬ੍ਰੇਕ ਤੋਂ ਤੁਹਾਨੂੰ ਥੋੜਾ ਜਿਹਾ ਸਮਾਂ ਦੇ ਦੇਣਾ, ਕਿਉਂਕਿ ਬੜਾ ਇੰਪੋਰਟੈਂਟ ਸਵਾਲ ਇਹਨਾਂ ਨੇ ਖੜਾ ਕੀਤਾ ਹੈ। ਸੁਖਵਿੰਦਰ ਸਾਹਿਬ ਦਾ ਹਮੇਸ਼ਾ ਬਹੁਤ ਮਜ਼ਾ ਆਉਂਦਾ ਹੈ ਐਡਰੈਸ ਕਰਨ ਦਾ, ਕਿ ਜਿਹੜਾ ਮੀਡੀਆ ਹੈ ਉਹ ਆਪਣੀ ਗਿਰਾਵਟ ਲਈ ਖੁਦ ਜ਼ਿੰਮੇਵਾਰ ਹੈ, ਔਰ ਮੀਡੀਆ ਜਿਹੜਾ ਡਿਕਲਾਈਨ ਹੋ ਰਿਹਾ, ਬੰਦ ਹੋ ਰਿਹਾ। ਅਮਰੀਕਾ ਦੇ ਵਿੱਚ ਮਤਲਬ ਕਿ ਤੁਸੀਂ ਇਹ ਅੰਦਾਜ਼ਾ ਲਾਓ ਵੀ ਹਰ ਹਫ਼ਤੇ 2 ਅਖਬਾਰ ਜਿਹੜੇ ਨੇ ਉਹ ਬੰਦ ਹੋ ਰਹੇ ਨੇ, ਠੀਕ ਹੈ ਨਹੀਂ? ਸੋ ਔਰ ਇਹਨਾਂ ਨੂੰ ਮੀਡੀਆ ਡਿਜ਼ਰਟਸ ਕਿਹਾ ਜਾਂਦਾ ਹੁਣ, ਵੀ ਜਿੱਥੇ ਮਤਲਬ ਕਿ ਮਿਲੀਅਨਸ ਆਫ ਲੋਕ ਐਸੇ ਨੇ ਜਿੱਥੇ ਲੋਕਾਂ ਕੋਲ ਇਸ ਵੇਲੇ ਖ਼ਬਰ ਦਾ ਸੋਰਸ ਨਹੀਂ ਹੈ, ਉਹਦਾ ਕੀ ਨੁਕਸਾਨ ਹੈ ਔਰ ਕਿਉਂ ਐਸਾ ਹੋ ਰਿਹਾ, ਕਿਆ ਮੀਡੀਆ ਖੁਦ ਜ਼ਿੰਮੇਵਾਰ ਹੈ? ਔਰ ਤੁਹਾਡੀ ਇੱਕ ਹੋਰ ਗੱਲ ਕਿ ਕਾਰਪੋਰੇਟ ਵਰਲਡ ਜਿਹੜਾ ਉਹ ਵੀ ਬਹੁਤ ਬਾਇਸਡ ਹੈ, ਉਹ ਕੰਟਰੋਲ ਕਰਦਾ ਮੀਡੀਆ ਨੂੰ ਪੂਰੀ ਤਰ੍ਹਾਂ। ਸੋ ਇਹਦੇ ਤੇ ਮੈਂ ਪੂਰੀ ਵਿਦ ਫੈਕਟਸ ਐਂਡ ਫਿਗਰਸ, ਬੜੇ ਨੰਬਰਸ ਹੈਗੇ ਨੇ, ਕਿਉਂਕਿ ਸਰ ਮੇਰਾ ਫੀਲਡ ਹੈ ਮੀਡੀਆ, ਔਰ ਮੇਰੇ ਲਈ ਐਜ਼ ਅ ਗਰੁੱਪ ਐਡੀਟਰ ਇਹ ਬੜਾ ਜ਼ਰੂਰੀ ਹੈ, ਕਿਉਂਕਿ ਮੈਂ ਹਜੇ ਦੋਨੋਂ ਟਾਈਟਲ ਰੱਖੇ ਹੋਏ ਨੇ, ਗਰੁੱਪ ਐਡੀਟਰ ਐਂਡ ਸੀਈਓ, ਲੇਕਿਨ ਮੈਂ ਦੋਨੋਂ ਟਾਈਟਲ ਇਵੈਂਚੁਅਲੀ ਟ੍ਰਾਂਜੀਸ਼ਨ ਦੇ ਵਿੱਚ ਹੈਗਾ ਕਿ ਆਈ ਵਾਂਟ ਟੂ। ਕੱਲ ਮੈਨੂੰ ਇੱਕ ਨਾ ਸਾਡੇ ਇੱਥੇ, ਆਈ ਵਿਲ ਨੋਟ ਨੇਮ ਫੋਰ ਪ੍ਰਾਈਵੇਸੀ ਰੀਜ਼ਨਸ, ਇੱਕ ਬਿਜ਼ਨਸ ਪਰਸਨ ਬੋਲ ਦਿੰਦਾ, ਠੀਕ ਹੈ, ਇੱਕ ਬਿਜ਼ਨਸ ਪਰਸਨ ਨੇ, ਮੈਂ ਉਹਨਾਂ ਨੇ ਗੱਲ ਕਹਿੰਦਾ ਹੁੰਦਾ ਸੀ ਵੀ ਆਪਣੇ ਆਸ ਪਾਸ 10 ਬੰਦੇ ਉਹ ਰੱਖੋ ਜੋ ਤੁਹਾਡੇ ਤੋਂ 10 ਗੁਣਾ ਜ਼ਿਆਦਾ ਸ਼ਾਰਪ ਹੋਣ, ਤੁਸੀਂ ਆਪਣੇ ਆਪ ਆਸ ਪਾਸ 10 ਬੰਦੇ ਉਹ ਰੱਖੋ ਜੋ ਤੁਹਾਡੇ ਤੋਂ ਜ਼ਿਆਦਾ ਸ਼ਾਰਪ ਹੋਣ। ਕੱਲ ਉਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਸਵੇਰੇ ਸਵੇਰੇ ਵੀ ਮੇਰੇ ਸੀਈਓ ਮੈਂ ਬਣਾਏ ਨੇ, ਹੁਣ ਤੁਸੀਂ ਇਹਨਾਂ ਨੂੰ ਮਿਲੋ, ਇਹ ਸੀਈਓ ਦਾ ਚਾਰਜ ਮੈਂ ਇਹਨਾਂ ਨੂੰ ਦਿੱਤਾ। ਮੈਂ ਉਹ ਬੰਦੇ ਨੂੰ ਮਿਲਿਆ, ਕਮਾਲ ਮਤਲਬ, ਔਰ ਮਜ਼ਾ ਆਇਆ, ਉਹ ਦ ਪਰਸਨ ਵਾਸ ਟਾਕਿੰਗ ਵਿਦ ਮੀ, ਅਸੀਂ ਉਹਨਾਂ ਦੇ ਨਾਲ ਬਿਜ਼ਨਸ ਡੀਲ ਕਰ ਰਹੇ ਸੀ ਸ਼ਾਮ ਨੂੰ, ਇੱਥੇ ਲੋਇਨ ਹੈਡ ਗੋਲਫ ਕਲੱਬ ਦੇ ਵਿੱਚ ਸੀਗਾ, ਅਸੀਂ ਸਾਡੀ ਸ਼ਾਮ ਨੂੰ ਬੈਠੇ, ਅਸੀਂ ਉਹਨਾਂ ਨਾਲ ਗੱਲ ਕਰ ਰਹੇ ਸੀ, ਮਜ਼ਾ ਆ ਰਿਹਾ ਸੀ ਉਹਨਾਂ ਦੀ ਇੱਕ ਇੱਕ ਗੱਲ। ਉਹ ਮੇਰੇ ਖਿਆਲ ਨਾਲ ਇੱਥੇ ਦੇ ਬੋਰਨ ਬ੍ਰੋਟਅਪ ਸੀਗੇ, ਔਰ ਆਟਵਾ ਰਹੇ, ਟੋਰੋਂਟੋ ਰਹੇ, ਸੋ ਹੁਣ GTH ਨੇ ਹੀ ਟੇਕ ਓਵਰ, ਬਹੁਤ ਮਜ਼ਾ ਆਇਆ ਉਹਨਾਂ ਨਾਲ ਗੱਲ ਕਰਕੇ। ਸੋ ਆਈ ਆਲਸੋ ਵਾਂਟ ਟੂ ਟ੍ਰਾਂਜੀਸ਼ਨ ਕਿ ਸੀਈਓ ਮੈਂ ਆਪਣਾ ਕੰਮ ਕਰਦਾ ਰਹਾਂਗਾ, ਪਰਮਾਤਮਾ ਜਿੰਨੀ ਉਮਰ ਦੇਗਾ ਸੇਵ ਦੇ ਕੰਮ, ਬਟ ਆਈ ਆਲਸੋ ਵਾਂਟ ਟੂ ਟ੍ਰਾਂਜੀਸ਼ਨ, ਬਟ ਅੱਜ ਮੇਰੇ ਲਈ ਬੜਾ ਜ਼ਰੂਰੀ ਹੈ ਜੇ ਮੈਂ ਮੀਡੀਆ ਅਦਾਰਾ ਚਲਾ ਰਿਹਾ, ਜਿੰਨੇ ਕੁ ਮੇਰੇ ਰਿਸੋਰਸਿਸ ਉਹ ਠੀਕ ਹੈ, ਲੇਕਿਨ ਮੈਨੂੰ ਘੱਟੋ ਘੱਟ ਰਿਸਰਚ ਤਾਂ ਮੈਂ ਕਰਦਾ ਰਹਿੰਦਾ ਹੈ ਕਿ ਅਮਰੀਕਾ ਯੂਰਪ ਦੇ ਵਿੱਚ ਮੀਡੀਆ, ਪ੍ਰਿੰਟ ਮੀਡੀਆ ਕਿੱਥੇ ਖੜਾ ਹੈ ਜਾਂ ਟੀਵੀ ਮੀਡੀਆ ਕਿੱਥੇ ਖੜਾ ਹੈ, ਕਿਉਂਕਿ ਮੈਨੂੰ ਪਤਾ ਹੋਣਾ ਚਾਹੀਦਾ, ਤਾਂ ਹੀ ਮੇਰਾ ਇੱਕ ਵਿਜ਼ਨ ਜਿਹੜਾ ਹੋਰ ਸਟਰੋਂਗ ਹੋਏਗਾ। ਵਿਜ਼ਨ ਨੌਲੇਜ ਜਦੋਂ ਤੁਸੀਂ ਲੈਂਦੇ ਹੋ ਉਹਦੇ ਨਾਲ ਹੋਰ ਸਟਰੋਂਗ ਹੁੰਦਾ, ਆਫਕੋਰਸ ਵਿਦ ਵਿਜ਼ਡਮ ਐਸ ਵੈਲ ਤੁਹਾਡਾ ਵਿਜ਼ਨ ਸਟਰੋਂਗ ਹੁੰਦਾ, ਬਟ ਮੈਂ ਕੋਸ਼ਿਸ਼ ਕਰਦਾ ਰਹਿੰਦਾ ਪਤਾ ਲਗਾਉਣ ਦੀ ਕਿ ਫਿਊਚਰ ਕੀ ਹੈ ਮੀਡੀਆ ਦਾ, ਆਉਣ ਵਾਲੇ 5 ਸਾਲ 10 ਸਾਲ 15 ਸਾਲ ਕਿੱਧਰ ਜਾਏਗਾ। ਹਾਲਾਂਕਿ ਡਿਸਰਪਸ਼ਨ ਜਿਹੜੀਆਂ ਆ ਰਹੀਆਂ ਨੇ ਇਨ ਐਵਰੀ ਫੀਲਡ, ਮੀਡੀਆ ਚ ਨਹੀਂ ਜੀ, ਹਰ ਫੀਲਡ ਚ। ਕਿਸੇ ਨੂੰ ਕੱਲ ਪਤਾ ਸੀਗਾ ਕਿ ਕੇਬਲ ਇਕਦਮ ਖਤਮ ਹੋਣ ਦੀ ਕਗਾਰ ਤੇ ਆ ਜਾਏਗਾ, ਅਚਾਨਕ ਨੈਟਫਲਿਕਸ ਆਏ, ਨੈਟਫਲਿਕਸ, ਐਮਾਜ਼ੋਨ ਪ੍ਰਾਈਮ। ਕਿਸੇ ਨੂੰ ਕੱਲ ਪਤਾ ਸੀਗਾ ਕਿ ਟੈਕਸੀ ਬਿਜ਼ਨਸ ਏਡਾ ਵੱਡਾ ਹਿੱਟ ਹੋ ਜਾਏਗਾ, ਕਿੰਨੇ ਵੱਡੀ ਹਿੱਟ ਹੋ ਗਈ। ਕਿਆ ਬਲੈਕਬੈਰੀ ਨੂੰ ਪਤਾ ਸੀਗਾ ਕਿ ਅਚਾਨਕ ਆਈਫੋਨ ਆਏਗਾ ਔਰ ਬਲੈਕਬੈਰੀ ਲਗਭਗ ਖਤਮ ਹੀ ਕਰ ਦੇਗਾ ਬਲੈਕਬੈਰੀ ਨੂੰ। ਇਸ ਟਾਈਮ ਬਲੈਕਬੈਰੀ ਸੀਗੀ, ਮਤਲਬ ਹਰ ਜਗ੍ਹਾ ਹਰ ਬੰਦੇ ਕੋਲ ਬਲੈਕਬੈਰੀ ਸੀਗੀ। ਸੋ ਬੜਾ ਕੁਝ ਹੋਇਆ ਬਲੌਕਬਸਟਰ ਸਾਡੇ, ਅਸੀਂ ਮੂਵੀਜ਼ ਰੈਂਟ ਕਰਦੇ ਸੀ ਬਲੌਕਬਸਟਰ ਤੋਂ, ਮੈਂ ਕਰਦਾ ਰਿਹਾ ਬਲੌਕਬਸਟਰ ਤੋਂ, ਔਰ ਮੈਨੂੰ ਖਰਾਬ ਲੱਗਦੀ ਸੀ, ਲੇਟ ਹੋ ਜਾਣਾ, ਪੈਸੇ ਵੱਧ ਦੇਣੇ ਪੈਣੇ ਬਲੌਕਬਸਟਰ ਤੋਂ। ਅੱਜ ਬਲੌਕਬਸਟਰ ਕਿੱਥੇ, ਆਖਰੀ ਸਟੋਰ ਖਤਮ ਹੋ ਗਿਆ ਬਲੌਕਬਸਟਰ ਦਾ, ਠੀਕ ਹੈ। ਸੋ ਡਿਸਰਪਸ਼ਨ ਇੰਨੀ ਤੇਜ਼ੀ ਨਾਲ ਆ ਰਹੀ ਹੈ ਵਿਦ ਟੈਕਨੋਲੋਜੀ, ਵਿਦ ਆਰਟੀਫਿਸ਼ਲ ਇੰਟੈਲੀਜੈਂਸ, ਤੇ ਇਹ ਤੇ ਇੱਕ ਨੇਰੀ ਆ ਰਹੀ ਹੈ, ਇੱਕ ਤੂਫਾਨ ਆ ਰਿਹਾ, ਠੀਕ ਹੈ, ਡਿਸਰਪਸ਼ਨ ਦਾ। ਔਰ ਇਹਦੇ ਵਿੱਚ ਬਿਜ਼ਨਸਿਸ ਦਾ ਸਰਵਾਈਵ ਕਰਨਾ ਬੜਾ ਬੜਾ ਚੈਲੰਜਿੰਗ ਹੈ, ਕਿਸੇ ਵੀ ਬਿਜ਼ਨਸ ਦਾ, ਕਿਸੇ ਬਿਜ਼ਨਸ ਦਾ ਸਰਵਾਈਵ ਕਰਨਾ। ਸੋ ਬਟ ਕੋਸ਼ਿਸ਼ ਅਸੀਂ ਇਹ ਕਰਦੇ ਰਹਿੰਦੇ ਹਾਂ, ਮੀਡੀਆ ਦੇ ਵਿੱਚ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਸਰ ਮੈਂ ਅੱਜ ਵਿਦ ਡਿਊ ਰਿਸਪੈਕਟ ਕਹਿ ਰਿਹਾ, ਕੋਈ ਸਮੇਂ ਹੁੰਦਾ ਸੀਗਾ ਇੱਥੇ ਟੀਵੀ ਸਟੇਸ਼ਨ ਮਿਲਦਾ ਨਹੀਂ ਸੀ, ਅੱਜ ਛੋਟੇ ਸ਼ਹਿਰਾਂ ਚਲੇ ਜਾਓ ਟੀਵੀ ਸਟੇਸ਼ਨ ਸੇਲ ਤੇ ਲੱਗੇ ਨੇ, ਟੀਵੀ ਸਟੇਸ਼ਨ ਸੇਲ ਤੇ ਲੱਗੇ ਹੋਏ ਨੇ। ਆ ਰੋਜਰਸ ਦਾ ਬੜਾ ਵੱਡਾ ਸਟੂਡੀਓ ਹੁੰਦਾ ਸੀਗਾ, ਮੈਂ ਕਿਉਂਕਿ ਐਜ਼ ਅ ਪ੍ਰੋਡਿਊਸਰ ਹੋਸਟ ਕੰਮ ਕੀਤਾ ਇਹਨਾਂ ਦੇ ਨਾਲ ਡਿਕਸੀ ਰੋਡ ਦੇ ਉੱਤੇ, ਵੋਲਫਡੇਲ ਵੱਡਾ ਸਟੂਡੀਓ ਖੋਰ, ਦੇ ਹੈਵ ਆਲ ਬੀਨ ਬ੍ਰੌਟ ਡਾਊਨ, ਟੌਰਨ ਡਾਊਨ, ਮਤਲਬ ਪੂਰੇ ਥੱਲੇ ਗਿਰਾ ਦੇ ਸਟੂਡੀਓ, ਖਤਮ ਹੋ ਗਏ ਸਟੂਡੀਓ। ਟੀਵੀ ਸਟੇਸ਼ਨਾਂ ਦਾ ਇਹ ਹਾਲ ਹੈ ਅੱਜ। ਅੱਜ ਤੁਸੀਂ ਰੇਡੀਓ ਸਟੇਸ਼ਨ ਵਿਕਣ ਤੇ ਆ ਗਏ ਨੇ, ਤੁਹਾਨੂੰ ਰੇਡੀਓ ਸਟੇਸ਼ਨ ਚਾਹੀਦਾ, ਰੇਡੀਓ ਸਟੇਸ਼ਨ ਖਰੀਦ ਲਓ ਅੱਜ। ਅੱਗੇ ਅਖਬਾਰਾਂ 43 ਨਿਊਜ਼ ਪੇਪਰ, ਮੇਰੇ ਆਪਣੀ ਗਿਣਤੀ ਕੀਤੀ ਹੋਈ ਹੈ, 43 ਨਿਊਜ਼ ਪੇਪਰ ਸਾਡੀ ਸਾਊਥ ਏਸ਼ੀਅਨ ਕਮਿਊਨਿਟੀ ਦੇ ਹੁੰਦੇ ਸੀ, ਅੱਜ 10 ਨਾ ਲੱਭਣ ਸ਼ਹਿਰ ਦੇ ਵਿੱਚ। ਹਿੰਦੀ ਵੀ ਪਾ ਲਓ ਵਿੱਚ, ਉਰਦੂ ਦੇ, ਖੈਰ ਮੈਂ ਨਹੀਂ ਇਹ ਚ ਕਾਊਂਟ ਕਰਾਂਗਾ, ਪਰ ਪੰਜਾਬੀ, ਠੀਕ ਹੈ ਨੀ, ਉਰਦੂ ਦੇ ਵੀ ਹੋਣਗੇ, ਕਿਉਂਕਿ ਮੇਰੇ ਕੋਲ ਨੰਬਰ ਨਹੀਂ ਐਗਜੈਕਟ, ਪਰ ਉਰਦੂ ਦੇ ਵੀ ਉਹ ਦੌਰ ਚਲਾ ਗਿਆ। ਮਤਲਬ ਉਰਦੂ ਵੀ ਸਾਡੇ ਨਾਲ, ਸਾਡੇ ਭਰਾ ਗੋਂਦਲ ਸਾਹਿਬ ਉਰਦੂ ਦੇ, ਮੈਂ ਕਹਿੰਦਾ ਬਾਦਸ਼ਾਹ, ਅੱਜ ਵੀ ਬਾਦਸ਼ਾਹ ਆਦਮੀ ਆ ਉਹ ਸਾਡਾ ਭਰਾ, ਠੀਕ ਹੈ ਨੀ। ਲੇਕਿਨ ਉਹਨਾਂ ਨੇ ਮੀਡੀਆ ਦੇ ਵਿੱਚ ਅੱਜ ਉਹ ਗੱਲ ਰਹੀ ਨੀ, ਪ੍ਰਿੰਟ ਦੇ ਵਿੱਚ, ਟੀਵੀ, ਰੇਡੀਓ, ਉਹ ਰਹੀ ਨੀ ਗੱਲ। ਇੰਨੀ ਤੇਜ਼ੀ ਨਾਲ ਤੂਫਾਨ ਆਇਆ ਤੇ, ਲੇਕਿਨ ਦੇਖੋ ਕੀ ਹੁੰਦਾ ਜੀ। ਇੱਕ ਰਿਕਾਰਡਡ ਬ੍ਰੇਕ ਲੈ ਲੈਂਦੇ ਹਾਂ, ਟੌਪਿਕ ਬੜਾ ਇੰਟਰਸਟਿੰਗ ਹੈ। ਸੁਖਮਿੰਦਰ ਸਾਹਿਬ ਤੁਹਾਡੇ ਸਵਾਲ ਬੜੇ ਇੰਟਰਸਟਿੰਗ ਨੇ, ਹਰਪਾਲ ਜੀ, ਤੇਜਿੰਦਰ ਜੀ, ਗਰੇਵਾਲ ਸਾਹਿਬ, ਸਾਰੇ ਹੋਲਡ ਕਰ ਲਓ, ਰਿਕਾਰਡਡ ਬ੍ਰੇਕ ਤੋਂ ਬਾਅਦ ਕਰਦੇ ਹਾਂ ਇਹ ਗੱਲ।
ਯੂ ਆਰ ਲਿਸਨਿੰਗ ਟੂ ਰੇਡੀਓ ਵਾਰ 24/7।
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ, ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989, ਵਕੀਲ ਬ੍ਰਿਜ ਮੋਹਨ।
ਓਏ, ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੌਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICIBank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਓਟਵਾ ਤੇ ਜ਼ਰੂਰ ਆਓ।
ਮੇਰਾ ਮਿਸ਼ਨ
ਹੈ UN ਕੇ ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ,
ਗਲੋਬਲ ਲਿੰਕ ਕ੍ਰੀਏਟ ਕਰਨਾ,
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ।
ਐਲਗੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ। ਐਲਗੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ, ਇਨਕਲੂਸਿਵ, ਸੇਫ,
ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਗੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ, ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ elgomau.ca ਤੇ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
You are listening to WTOR 770 AM, Youngstown, Toronto.
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनीग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC एम्बिशंस मेड रियल।
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियां और 1 घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा पाशा ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशा 6472903773 6472903773।
पाकिस्तान पैसे भेजना अब हुआ आसान। यूज लेम्फाई फॉर इंटरनेशनल ट्रांसफर्स। कनाडा से पाकिस्तान पैसे मिनटों में पहुंचते हैं बराह रास्त, जिसको आप भेजना चाहें। बेहतरीन एक्सचेंज रेट और पैसे पहुंचे मिनटों में। डाउनलोड फ्रॉम गूगल प्ले और एप्पल स्टोर। कोड पाकिस्तान इस्तेमाल करने पे आपको मिले $10 का कैश बैक। अपने फोन से बराह रास्त बैंक अकाउंट में पैसे भेजना शुरू करें मिनटों में और बिना किसी फीस के। लेम्फाई।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁੱਧਵੀਰ ਜਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ। ਸਭ ਤੋਂ ਪਹਿਲਾਂ ਅਸੀਂ ਜ਼ਿਕਰ ਕਰਨਾ ਚਾਹੁੰਦੇ ਹਾਂ ਵਾਈ ਮੀਡੀਆ ਲਾਈਵ ਔਨ ਲੋਕੇਸ਼ਨ ਹੋਣ ਜਾ ਰਿਹਾ ਹੈ ਇਸ ਵੀਕਐਂਡ ਸੈਟਰਡੇ ਔਰ ਸੰਡੇ ਦੋਨੋਂ ਦਿਨ। ਔਰ ਅਸੀਂ ਇੱਥੇ ਜ਼ਿਕਰ ਕਰਨਾ ਚਾਹੁੰਦੇ ਹੈਗੇ ਹਾਂ ਕਿ ਟ੍ਰੀਅਰ ਹਿੱਲ ਦੁਆਰਾ ਕੈਂਬਰਿਜ ਦੇ ਵਿੱਚ ਇਹ ਟਾਊਨ ਹੋਮ ਜਿਹੜੇ ਨੇ ਰਿਲੀਜ਼ ਕੀਤੇ ਜਾ ਰਹੇ ਨੇ। ਤੁਹਾਨੂੰ ਡਬਲ ਕਾਰ ਗਰਾਜ ਮਿਲ ਜਾਏਗਾ, 3 ਬੈਡਰੂਮ 4 ਬੈਡਰੂਮ ਦੇ ਡਿਜ਼ਾਈਨ ਵੀ ਅਵੇਲੇਬਲ ਨੇ। 2-story 3-story ਟਾਊਨ ਹੋਮ ਨੇ। ਔਰ ਇਸ ਵੀਕਐਂਡ ਵਾਈ ਮੀਡੀਆ ਲਾਈਵ ਲੋਕੇਸ਼ਨ ਹੋਣ ਜਾ ਰਿਹਾ ਕੈਂਬਰਿਜ ਦੇ ਵਿੱਚ। ਤੁਸੀਂ ਐਡਰੈਸ ਪਹਿਲਾਂ ਨੋਟ ਕਰ ਲਓ, ਟ੍ਰੀਅਰ ਹਿੱਲ ਦਾ ਪ੍ਰੈਜੈਂਟੇਸ਼ਨ ਸੈਂਟਰ ਹੈ 2321 ਡੰਡਾਸ ਸਟਰੀਟ ਸਾਊਥ ਕੈਂਬਰਿਜ ਦੇ ਵਿੱਚ, ਮੇਜਰ ਇੰਟਰਸੈਕਸ਼ਨ ਡੰਡਾਸ ਸਟਰੀਟ ਐਂਡ ਮੋਰਿਸਨ। ਕੋਈ ਵੀ ਜਾਣਕਾਰੀ ਲੈਣੀ ਹੈ ਇਸ ਵੀਕਐਂਡ ਟਾਊਨ ਹੋਮ ਸਟਾਰਟਿੰਗ ਫਰੋਮ 679900। ਠੀਕ ਸੁਣਿਆ ਤੁਸੀਂ, ਟਾਊਨ ਹੋਮ ਮਿਲ ਰਹੇ ਨੇ ਤੁਹਾਨੂੰ 679900 ਤੋਂ ਕੈਂਬਰਿਜ ਦੇ ਵਿੱਚ। ਔਰ ਕੋਈ ਵੀ ਜਾਣਕਾਰੀ ਲੈਣੀ ਹੈ ਇਸ ਵੀਕਐਂਡ ਤੇ ਵਾਈ ਮੀਡੀਆ ਦੀ ਟੀਮ ਸੈਟਰਡੇ ਸੰਡੇ 2 ਦਿਨ ਲਾਈਵ ਲੋਕੇਸ਼ਨ ਹੋਏਗੀ। ਜੇ ਤੁਸੀਂ ਕੈਂਬਰਿਜ ਦੇ ਵਿੱਚ ਇਹ ਟਾਊਨ ਹੋਮ ਲੈਣਾ ਚਾਹੁੰਦੇ ਹੋ ਤਾਂ ਬਿਲਕੁਲ ਕਾਲ ਕਰ ਲਓ 416-475-5000 416-475-5000। ਵਾਈ ਮੀਡੀਆ ਦੀ ਟੀਮ ਇੱਕ ਵਾਰ ਫਿਰ ਲਾਈਵ ਔਨ ਲੋਕੇਸ਼ਨ। ਜੀ ਸੁਖਵਿੰਦਰ ਜੀ, ਜਿਹੜੀ ਤੁਸੀਂ ਪੁਆਇੰਟ ਹਾਈਲਾਈਟ ਕੀਤੇ ਨੇ, ਕਿਉਂਕਿ ਕਾਲਸ ਬਹੁਤ ਇੰਤਜ਼ਾਰ ਕਰ ਰਹੀਆਂ ਨੇ, ਹਰਪਾਲ ਜੀ, ਤੇਜਿੰਦਰ ਸਾਹਿਬ, ਗਰੇਵਾਲ ਸਾਹਿਬ ਸਾਰੇ ਵੇਟ ਕਰ ਰਹੇ ਨੇ, ਮੈਂ ਬਸ ਇਹਦੇ ਤੇ ਇੰਨੀ ਗੱਲ ਕਹਾਂਗਾ ਕਿ ਜਿੱਦਾਂ ਤੁਸੀਂ ਕਹਿ ਰਹੇ ਸੀ ਵੀ ਜਿਹੜਾ ਮੀਡੀਆ ਦਾ ਡਿਕਲਾਈਨ ਹੈ ਜੀ ਉਹਦੇ ਲਈ ਜ਼ਿੰਮੇਵਾਰ ਹੈ। ਯੈਸ, ਠੀਕ ਹੈ ਤੁਹਾਡੀ ਗੱਲ ਕਾਫੀ ਹੱਦ ਤੱਕ, ਕਿਉਂਕਿ ਜੇ ਅਸੀਂ ਦੇਖੋ ਵੀ ਆਲ ਹੈਵ ਟੂ ਰੀਇਨਵੈਂਟ ਆਰਸੈਲਵਸ, ਚਾਹੇ ਅਸੀਂ ਹੋਸਪਿਟੈਲਿਟੀ ਇੰਡਸਟਰੀ ਚ ਹੈਗੇ ਹਾਂ, ਚਾਹੇ ਮੀਡੀਆ ਚ ਹੈ, ਚਾਹੇ ਰੀਅਲ ਸਟੇਟ ਇੰਡਸਟਰੀ ਚ, ਕਿਸੇ ਵੀ ਇੰਡਸਟਰੀ ਚ ਹੈਗੇ ਹਾਂ। ਠੀਕ ਹੈ, ਮੈਂ ਆਪਣੀ ਨਾ ਮਾਰਕੀਟਿੰਗ ਮੀਟਿੰਗ ਚ ਪਿੱਛੇ ਜੇ ਗੱਲ ਕਰ ਰਿਹਾ ਸੀ, ਮੈਂ ਕਿਹਾ ਜੀ ਇੱਕ ਸਮੇਂ ਸੀਗਾ ਸੁਭਾਸ਼ ਗਈ ਸਾਹਿਬ ਸੁਪਰ ਹਿੱਟ ਸੀਗੇ, ਪਰ ਦੇਖਦੇ ਹੀ ਦੇਖਦੇ ਸੁਭਾਸ਼ ਗਈ ਸਾਹਿਬ ਦੀਆਂ ਮੂਵੀਜ਼ ਚੱਲਣੀਆਂ ਬੰਦ ਹੋ ਗਈਆਂ। ਉਹ ਜੈਕੀ ਸ਼ਰਾਫ ਤੇ ਅਨਿਲ ਕਪੂਰ, ਮਾਈ ਨੇਮ ਇਜ਼ ਲਖਨ, ਠੀਕ ਹੈ ਨੀ, ਉਹ ਸਾਰਾ ਕੰਮ ਖਤਮ ਹੋ ਗਿਆ। ਗਰੀਬ ਮਾਂ, ਮੇਰੇ ਬੇਟੇ ਆਏਗੇ, ਮਾਂ ਗਰੀਬ ਹੈ, ਰੋਈ ਜਾ ਰਹੀ ਹੈ, ਨਿਰੂਪਾ ਰਾਏ ਮਾਤਾ ਜੀ ਬਣੇ ਹੋਏ ਨੇ, ਉਹ ਸਾਰਾ ਸਿਲਸਿਲਾ ਖਤਮ ਹੋ ਗਿਆ। ਕਰਨ ਜੌਹਰ ਆਇਆ, ਕਰਨ ਜੌਹਰ ਨੇ ਐਸੀਆਂ ਮੂਵੀਜ਼ ਦਿਖਾਈਆਂ ਲੋਕਾਂ ਨੂੰ ਜਿਹਦੇ ਵਿੱਚ ਕਿ ਮੌਰਗੇਜ ਦੀ ਕੋਈ ਚਿੰਤਾ ਨਹੀਂ ਹੈ, ਫਲੈਸ਼ੀ ਕਾਰਜ਼, ਬੜੇ ਬੜੇ ਘਰ। ਯਸ਼ ਚੋਪੜਾ ਸਾਹਿਬ ਨੇ ਵੀ ਉਹ ਸ਼ਿਫੋਨ ਦੀਆਂ ਸਾੜੀਆਂ ਪਾ ਕੇ ਉੱਥੇ ਹੀਰੋਇਨਸ ਨੂੰ ਬੜਾ ਡਾਂਸ ਕਰਾਇਆ ਜਾ ਕੇ ਉੱਥੇ, ਪਰ ਸਵਿਟਜ਼ਰਲੈਂਡ ਦੇ ਵਿੱਚ। ਪਰ ਕਰਨ ਜੌਹਰ ਨੇ ਤਾਂ ਗੱਲ ਹੀ ਖਤਮ ਕਰਤੀ ਨਾ। ਕਰਨ ਜੌਹਰ ਦੀ ਮੂਵੀ ਚ ਪੈਸੇ ਦਾ ਤਾਂ ਕੋਈ ਚਿੰਤਾ ਹੀ ਨਹੀਂ ਹੈ, ਕੋਈ ਮੌਰਗੇਜ ਹੈ, ਕੋਈ ਬਿੱਲ ਹੈ, ਨਹੀਂ। ਅਮੀਰ ਸਾਰੇ ਅਮੀਰ ਨੇ। ਕਰਨ ਜੌਹਰ ਦਿਲ ਧੜਕਨੇ ਦੋ, ਕੁਛ ਕੁਛ ਹੋਤਾ ਹੈ, ਯੇ ਵੋ, ਠੀਕ ਹੈ ਨੀ। ਉਹ ਐਸੇ ਟੋਪਿਕਸ ਲੈ ਕੇ ਆਇਆ, ਉਹ ਮਾਡਰਨ ਐਰਾ ਨੂੰ ਟੱਚ ਕਰ ਰਹੇ ਸੀਗੇ, ਉਹਨੇ ਚੇਂਜ ਕਰ ਦਿੱਤਾ ਸਾਰਾ ਕੁਛ, ਠੀਕ ਹੈ। ਸੋ ਯੈਸ, ਮੀਡੀਆ ਹੋਵੇ, ਕੋਈ ਵੀ ਇੰਡਸਟਰੀ ਹੋਵੇ, ਵੀ ਆਲ ਹੈਵ ਟੂ ਇਵੋਲਵ, ਠੀਕ ਹੈ। ਵੀ ਹੈਵ ਟੂ ਰੀ ਇਨਵੈਂਟ ਆਰ ਸੈਲਫ, ਵਿਚ ਇਜ਼ ਡੈਫੀਨੇਟਲੀ ਟਰੂ। ਬਟ ਦੂਸਰਾ ਜਿਹੜਾ ਤੁਸੀਂ ਪੁਆਇੰਟ ਹਾਈਲਾਈਟ ਕੀਤਾ ਕਿ ਜੀ ਕਾਰਪੋਰੇਟਸ ਓਨ ਕਰਦੇ ਨੇ ਮੀਡੀਆ ਨੂੰ ਔਰ ਇਹ ਬਾਇਸਡ ਰਿਪੋਰਟਿੰਗ ਕਰਾਉਂਦੇ ਨੇ, ਯੈਸ ਕਾਰਪੋਰੇਟਸ, ਬਿਲਕੁਲ ਬੜੇ ਕਾਰਪੋਰੇਟਸ ਨੇ, ਐਂਡ ਦੇਅਰ ਮੇਜਰ ਓਬਜੈਕਟਿਵ ਇਜ਼ ਟੂ ਮੇਕ ਮਨੀ, ਇਹ ਵੀ ਗੱਲ ਤੁਹਾਡੀ ਠੀਕ ਹੈ। ਲੇਕਿਨ ਵੀ ਕੈਨੋਟ ਟੇਕ ਅਵੇ ਕ੍ਰੈਡਿਟ ਫਰੋਮ ਥਾਊਜੈਂਡ ਐਂਡ ਥਾਊਜੈਂਡ ਆਫ ਜਰਨਲਿਸਟ, ਹਜ਼ਾਰਾਂ ਲੱਖਾਂ ਲੱਖਾਂ ਦੀ ਤਾਦਾਦ ਤਾਂ 100% ਹੈ, ਮੈਨੂੰ ਨਹੀਂ ਪਤਾ ਹੋਰ ਕਿੰਨੇ ਹੋਣਗੇ ਗੈਟ, ਬਟ ਲੱਖਾਂ ਦੀ ਤਾਦਾਦ ਦੇ ਵਿੱਚ ਐਸੇ ਜਰਨਲਿਸਟ ਨੇ ਜਿਹੜੇ ਕਿ ਆਪਣੇ ਪ੍ਰੋਫੈਸ਼ਨ ਨੂੰ ਆਪਣਾ ਧਰਮ ਮੰਨ ਕੇ ਕੰਮ ਕਰਦੇ ਨੇ। ਇਹ ਮੀਡੀਆ ਉਹਨਾਂ ਦੀ ਵਜ੍ਹਾ ਨਾਲ ਚੱਲ ਰਿਹਾ, ਇਹ ਮੀਡੀਆ ਉਹਨਾਂ ਦੀ ਵਜ੍ਹਾ ਨਾਲ ਚੱਲ ਰਿਹਾ ਜਿਹੜਾ ਕਿ ਕਹਿੰਦਾ ਕਿ ਜੀ ਅੱਜ ਸੀਰੀਆ ਦੇ ਵਿੱਚ ਜੰਗ ਲੱਗ ਗਈ ਹੈ, ਜਿੱਥੇ ਆਮ ਬੰਦਾ ਤੇ ਇਵੈਕੂਏਟ ਕਰ ਰਿਹਾ, ਲੇਕਿਨ ਪੱਤਰਕਾਰ ਜਾ ਕੇ ਉੱਥੇ ਵੀਡੀਓ ਖਿੱਚ ਰਿਹਾ, ਫੋਟੋ ਖਿੱਚ ਰਿਹਾ, ਠੀਕ ਹੈ। ਅੱਜ ਮੈਂ ਮੇਨ ਸਟ੍ਰੀਮ ਦੇ ਕਈ ਪੱਤਰਕਾਰਾਂ ਨੂੰ ਜਾਣਦਾ ਹਾਂ ਜਿਹੜੇ ਅੱਜ ਪੈਸੇ ਲਈ ਨਹੀਂ ਹੈ, ਸਿਰਫ ਆਪਣੇ ਪੈਸ਼ਨ ਲਈ ਕੰਮ ਕਰਦੇ ਨੇ। ਬਹੁਤ ਸਾਰੇ ਮੇਨ ਸਟ੍ਰੀਮ ਦੇ ਪੱਤਰਕਾਰ ਨੇ, ਜਦੋਂ ਬੋਨੀ ਲਿਸਕ ਸਾਡੇ ਇੱਥੇ ਦੀ ਆਡੀਟਰ ਜਨਰਲ ਨੇ ਓਨਟੈਰੀਓ ਦੀ, ਗ੍ਰੀਨ ਬੈਲਟ ਸਕੈਂਡਲ, ਕੋਈ 100 ਮਿਲੀਅਨ ਦਾ ਸਕੈਂਡਲ ਨਹੀਂ ਸੀਗਾ ਸਾਡੇ ਇੱਥੇ ਓਨਟੈਰੀਓ ਚ ਗ੍ਰੀਨ ਬੈਲਟ ਦਾ ਸਕੈਂਡਲ, ਤੁਸੀਂ ਕਹੋ ਜੀ ਸਰ ਇਹ ਤਾਂ 100 ਮਿਲੀਅਨ ਦਾ ਸੀਗਾ, ਨਹੀਂ 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 ਨਹੀਂ, 200 ਮਿਲੀਅਨ, 500 ਮਿਲੀਅਨ ਨਹੀਂ, 800 ਮਿਲੀਅਨ ਨਹੀਂ, $8.2 billion ਦਾ ਗ੍ਰੀਨ ਬੈਲਟ ਸਕੈਂਡਲ ਸੀਗਾ। ਆਡੀਟਰ ਜਨਰਲ ਸ਼ੀ ਥੈਂਕਡ ਮੀਡੀਆ, ਮੈਨੂੰ ਨਹੀਂ ਕੀਤਾ ਕਿ ਮੈਂ ਆਪਣੀ ਕੋਈ ਤਰੀਫ ਵਿੱਚ ਲਿਆਉਣਾ ਚਾਹੁੰਦਾ, ਨਹੀਂ 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 ਨਹੀਂ, ਮੇਰੇ ਮੀਡੀਆ ਕਾਊਂਟਰ ਪਾਰਟਸ ਨੂੰ, ਮੈਂ ਕਦੇ ਵੀ ਕਿਸੇ ਵੀ ਮੀਡੀਆ ਕਲੀਗ ਨੂੰ ਐਸ ਅ ਕੰਪੀਟੀਸ਼ਨ ਨਹੀਂ ਦੇਖਦਾ, ਵੀ ਆਲ ਕੰਪਲੀਮੈਂਟ ਈਚ ਅਦਰ। ਮੀਡੀਆ ਲੈਂਡਸਕੇਪ ਦੇ ਵਿੱਚ ਤਾਂ ਵੈਕਿਊਮ ਹੀ ਵੈਕਿਊਮ ਹੈ, ਜੇ ਕਿਸੇ ਨੇ ਅੱਜ ਮੀਡੀਆ ਚ ਗਰੋ ਕਰਨਾ ਹੈ ਨਾ ਤਾਂ ਵੈਕਿਊਮ ਹੀ ਵੈਕਿਊਮ ਹੈ, ਜਿੰਨਾ ਮਰਜ਼ੀ ਗਰੋ ਕਰ ਲਓ ਤੁਸੀਂ ਆਪਣੀ ਮਿਹਨਤ ਦੇ ਨਾਲ, ਠੀਕ ਹੈ। ਤੇ ਬੋਨੀ ਲਿਸਕ ਉਹਨਾਂ ਨੇ, ਆਡੀਟਰ ਜਨਰਲ ਨੇ ਥੈਂਕ ਕੀਤਾ ਮੀਡੀਆ ਨੂੰ, ਇਹ ਗ੍ਰੀਨ ਬੈਲਟ ਦਾ ਐਡਾ ਵੱਡਾ ਸਕੈਂਡਲ ਨਾ ਬਾਹਰ ਆਉਂਦਾ, ਮਿਨਿਸਟਰਾਂ ਨੂੰ ਰਿਜ਼ਾਈਨ ਕਰਨਾ ਪੈ ਗਿਆ, ਸਾਡੇ ਓਨਟੈਰੀਓ ਦੇ ਵਿੱਚ ਸਭ ਕੁਝ ਹੋਇਆ ਤੁਹਾਡੀਆਂ ਅੱਖਾਂ ਦੇ ਸਾਹਮਣੇ, ਇਹ ਕਿਹਨਾਂ ਨੇ ਕੀਤਾ, ਇਹ ਫੇਸਬੁੱਕ ਨੇ ਕਰ ਦਿੱਤਾ, ਫੇਸਬੁੱਕ ਜਿਹਨੂੰ ਮੈਂ ਫੇਕਬੁੱਕ ਕਹਿੰਦਾ ਇਹ ਫੇਕਬੁੱਕ ਨੇ ਕਰ ਦਿੱਤਾ, ਜਾਂ ਕਿਸੇ ਨੇ ਯੂਟਿਊਬ ਤੇ ਬੈਠੇ ਨੇ ਕਰ ਦਿੱਤਾ, ਜਾਂ ਕਿਸੇ ਨੇ ਟਿਕਟੋਕ ਵਾਲੇ ਨੇ ਕਰ ਦਿੱਤਾ, ਕਿਸੇ ਟਿਕਟੋਕਰ ਯੂਟਿਊਬਰ ਦੇ ਵੱਸ ਦਾ ਕੰਮ ਹੀ ਨਹੀਂ ਸੀਗਾ, ਇਹ ਮੀਡੀਆ ਨੇ ਕੀਤਾ, ਇਹ ਟੋਰੋਂਟੋ ਸਟਾਰ ਔਰ ਹੋਰ ਉਹਨਾਂ ਪੱਤਰਕਾਰਾਂ ਨੇ ਅਣਥੱਕ ਮਿਹਨਤ ਕਰਕੇ, ਉਹਨਾਂ ਦੇ ਅੰਦਰ ਜੁਰਤ ਸੀਗੀ। ਮੈਂ ਅੱਜ ਆਉਂਦੀ ਅਰ ਕਹਿੰਦਾ ਕਿ ਮੇਰੇ ਮੀਡੀਆ ਕਲੀਗਸ ਜਿਹੜੇ ਕਈ ਮੇਨ ਸਟ੍ਰੀਮ ਦੇ ਆ, ਅਗਲੇ ਹੁਣ ਨਾਮ ਲਵਾਂਗਾ ਤਾਂ ਫਿਰ ਗੱਲ ਹੋਰ ਹੋ ਜਾਏਗੀ, ਨਾਮ ਕਹੋ ਤਾਂ ਨਾਮ ਵੀ ਲੈ ਦਿੰਦਾ, ਠੀਕ ਹੈ ਨਹੀਂ, ਤੇ ਅਗਲੇ ਜਾ ਕੇ ਉਹ ਨਹੀਂ ਪਰਵਾਹ ਕਰਦੇ ਸਾਹਮਣੇ, ਫੋਰਡ ਸਾਹਿਬ ਸਵਾਦ ਆ ਜਾਂਦਾ, ਕਈ ਪੱਤਰਕਾਰ ਹਿਲਾ ਕੇ ਰੱਖ ਦਿੰਦੇ, ਸਵਾਦ ਆ ਜਾਂਦਾ, ਉਹ ਉਹਦੇ ਸਿਰ ਤੇ ਚੱਲਦੀ ਹੈ ਮੀਡੀਆ, ਉਹਦੇ ਸਿਰ ਤੇ ਕਮਿਊਨਿਟੀ ਖੜੀ ਹੈ, ਉਹਦੇ ਸਿਰ ਤੇ ਸੋਸ਼ਲ ਫੈਬਰਿਕ ਖੜਾ ਹੈ, ਉਹ ਹੈ ਫੋਰਥ ਪਿੱਲਰ ਆਫ ਦਾ ਡੈਮੋਕਰੇਸੀ, ਠੀਕ ਹੈ। ਉਹ ਪੱਤਰਕਾਰ ਜਦੋਂ ਸਵਾਲ ਪੁੱਛਦੇ, ਉਹ ਨਹੀਂ ਦੇਖਦੇ ਵੀ ਸਾਹਮਣੇ ਪ੍ਰਧਾਨ ਮੰਤਰੀ ਹੈ ਕਿ ਪ੍ਰੀਮੀਅਰ ਹੈ ਕਿ ਇੰਡੀਆ ਚ ਵੀ ਨਹੀਂ, ਉਹ ਕਿਸੇ ਨੂੰ ਨਹੀਂ ਦੇਖਦੇ, ਠੀਕ ਹੈ। ਔਰ ਮੈਂ ਤਾਰੀਫ ਕਰਦਾ ਕਿ ਨਾ ਸਿਰਫ ਉਹ ਇੱਥੇ ਕੈਨੇਡਾ ਚ ਪੱਤਰਕਾਰ ਦਲੇਰੀ ਨਾਲ ਕੰਮ ਕਰਦੇ ਨੇ, ਅਮਰੀਕਾ ਦੇ ਵਿੱਚ ਉਹ ਨਹੀਂ ਪਰਵਾਹ ਕਰਦੇ, ਸਾਹਮਣੇ ਟਰੰਪ ਸਾਹਿਬ ਹੈ, ਟਰੰਪ ਸਾਹਿਬ ਦੇਖਿਆ ਸੀ ਨਾ ਜਦ ਜਿੱਥੇ ਉਹਨਾਂ ਨੇ ਜਾ ਕੇ ਕਿਹਾ ਸੀਗਾ ਵੀ ਕਮਲਾ ਹੈਰਿਸ ਕੱਲ੍ਹ ਤੱਕ ਤੇ ਇੰਡੀਅਨ ਸੀਗੀ, ਹੁਣ ਬਲੈਕ ਬਣ ਗਈ ਹੈ, ਉੱਥੇ ਮਹਿਲਾ ਪੱਤਰਕਾਰ ਨੇ ਪਹਿਲਾਂ ਸਵਾਲ ਕਿੱਦਾਂ ਪੁੱਛਿਆ ਸੀ, ਟਰੰਪ ਸਾਹਿਬ ਗੁੱਸੇ ਚ ਆ ਗਏ ਫਟਾਫਟ, ਉਹਨੇ ਕਿਹਾ ਜੀ ਤੁਸੀਂ, ਤੁਹਾਨੂੰ ਤਾਂ ਪਹਿਲਾਂ ਸਾਡੀ ਇਸ ਬਲੈਕ ਜਰਨਲਿਸਟ ਜਿਹੜੀ ਕਨਵੈਨਸ਼ਨ ਇੱਥੇ ਆਉਣਾ ਹੀ ਨਹੀਂ ਚਾਹੀਦਾ ਸੀ ਤੁਹਾਨੂੰ, ਤੁਸੀਂ ਆਏ ਕਿਉਂ ਇੱਥੇ, ਕਰਨ ਕੀ ਆਏ ਤੁਸੀਂ, ਤੁਸੀਂ ਤਾਂ ਮਹਿਲਾਵਾਂ ਨੂੰ ਇੱਦਾਂ ਗਲਤ ਬੋਲਦੇ ਹੋ। ਉਹ ਪੱਤਰਕਾਰ ਨੇ ਪ੍ਰਵਾਹ ਥੋੜੀ ਕੀਤੀ ਜੀ, ਇਹਨੂੰ ਦੇਖਦਾ ਰਾਸ਼ਟਰਪਤੀ ਬਣ ਸਕਦਾ ਟਰੰਪ ਸਾਹਿਬ, ਤੇ ਅੱਜ ਮੈਂ ਐਡੀ ਭਰੀ ਸਭਾ ਦੇ ਵਿੱਚ ਇਹਨਾਂ ਨੂੰ ਇਹ ਸਵਾਲ ਪੁੱਛ ਰਹੀ ਹੈ ਤੇ ਕੱਲ ਨੂੰ ਮੇਰੇ ਖਿਲਾਫ ਹੋ ਜਾਣਗੇ, ਉਹ ਨਹੀਂ ਪ੍ਰਵਾਹ ਕਰਦੇ, ਠੀਕ ਹੈ। ਹਾਮਿਦ ਮੀਰ ਸਾਹਿਬ ਨੂੰ ਕਈ ਚੰਗੇ ਵੀ ਕਹਿੰਦੇ ਨੇ, ਮਾੜੇ ਵੀ ਕਹਿੰਦੇ ਨੇ, ਬਟ ਘੱਟੋ ਘੱਟ ਇੱਕ ਚੀਜ਼ ਦਾ ਤੇ ਹਾਮਿਦ ਮੀਰ ਸਾਹਿਬ ਨੂੰ ਕ੍ਰੈਡਿਟ ਦੇਵਾਂਗੇ ਨਾ। ਅੱਜ ਕੱਲ ਫੈਜ਼ ਮੀਰ ਸਾਹਿਬ ਦੀ ਗੱਲ ਹੋ ਰਹੀ ਹੈ, ਚਲੋ ਉਹਨਾਂ ਹੀ ਜੋੜ ਦੇਣਾ, ਮੈਂ ਕਿੱਸੇ ਕਹਾਣੀਆਂ ਤਾਂ ਬਹੁਤ ਕਰ ਸਕਦਾ ਉਹਨਾਂ ਦੀ, ਹਾਮਿਦ ਮੀਰ ਸਾਹਿਬ ਦੀ। ਅਗਲੇ ਦੇ ਪੇਟ ਚ ਗੋਲੀ ਲੱਗੀ ਹੈ, ਉਹ ਆਪਣੇ ਨਾਲ ਪ੍ਰੋਡਿਊਸਰ ਨੂੰ ਫੋਨ ਕਰ ਰਿਹਾ, ਉਹ ਕਹਿੰਦੇ ਜੀ ਹਾਂਜੀ ਕਿੱਥੇ ਹੋ, ਲੇਟ ਹੋ ਰਹੇ ਹੋ, ਕਹਿੰਦਾ ਜੀ ਮੇਰੇ ਗੋਲੀ ਲੱਗ ਗਈ ਹੈ ਤੇ ਮੈਂ ਸ਼ੋਅ ਦੇ ਵਿੱਚ, ਸ਼ਾਇਦ ਉਹ ਪ੍ਰੋਡਿਊਸਰ ਕਹਿ ਰਹੀ ਹੈ, ਮੈਂ ਸੋਚਿਆ ਮਜ਼ਾਕ ਕਰ ਰਿਹਾ ਬੰਦਾ ਹੈ, ਪੇ ਫੈਜ਼ ਹਮੀਦ ਸਾਹਿਬ ਦਾ ਜਦੋਂ ਦਬਦਬਾ ਸੀਗਾ ਨਾ ਤੇ ਬੜੇ ਬੜੇ ਪੱਤਰਕਾਰ ਡਰਦੇ ਸੀਗੇ ਤੇ ਹਾਮਿਦ ਮੀਰ ਨੇ ਕਿਹਾ ਜੀ ਮੈਂ ਨੀ ਡਰਦਾ ਡੁਰਦਾ ਤੁਹਾਡੇ ਤੋਂ ਠੀਕ ਹੈ ਤੇ ਉਹ ਕਹਿੰਦਾ ਚਲੋ ਜੇ ਤੁਸੀਂ ਫੌਜ ਦੇ ਖਿਲਾਫ਼ ਜੋ ਕਰਨਾ ਕਰੀ ਜਾਓ ਪਰ ਜਿਹੜਾ ਸਾਡੇ ਨਾਲ ਹਿਸਾਬ ਨਾਲ ਚੱਲੋ ਉਹ ਕਹਿੰਦਾ ਜੀ ਹਿਸਾਬ ਨਾਲ ਕੀ ਚੱਲਣਾ ਠੀਕ ਹੈ ਔਰ ਅਸੀਂ ਇੱਥੇ ਵੀਡੀਓ ਚਲਾਈ ਸੀ ਉਹਨਾਂ ਦੀ ਉਸ ਦੌਰ ਦੇ ਵਿੱਚ ਜਦੋਂ ਅਸਰ ਤੂਰ ਉਹਨਾਂ ਨੂੰ ਲੈ ਕੇ ਗਏ ਸੀ ਚੱਕ ਕੇ ਲੈ ਕੇ ਗਏ ਸੀ ਇੱਥੇ ਮੈਂ ਚਲਾਈ ਸੀ ਉਹਨਾਂ ਦੀ ਜਿਹੜੀ ਫਿਰ ਬਾਅਦ ਚ ਸਾਰੇ ਪੱਤਰਕਾਰ ਇਕੱਠੇ ਹੋਏ ਸੀ ਅਸਰ ਤੂਰ ਨੂੰ ਜਦੋਂ ਮਾਰਿਆ ਕੁੱਟਿਆ ਇਹਨਾਂ ਨੇ ਮੈਂ ਵੀ ਚਲਾਈ ਸੀ ਇੱਥੇ ਉਹ ਵੀਡੀਓ ਆਡੀਓ ਚਲਾਈ ਸੀ ਇੱਥੇ ਅਸੀਂ ਸਾਰੀ ਹਾਮਿਦ ਮੀਰ ਦੀ ਸੋ ਜਿਹਨੇ ਨਹੀਂ ਸਿਰਲ ਅਲਮੀਡਾ ਅੱਜ ਤੇ ਉਹ ਮੀਡੀਆ ਦੇ ਵਿੱਚ ਨਹੀਂ ਹੈਗੇ ਕਿੰਨੀ ਮੈਂ ਉਹਨਾਂ ਦੀ ਗੱਲ ਕੀਤੀ ਸੀ ਉਹ ਜਦੋਂ ਡਾਊਨ ਲੀਕਸ ਦਾ ਮਾਮਲਾ ਆਇਆ ਤੇ ਸਿਰਲ ਅਲਮੀਡਾ ਨੇ ਕਹਿ ਦਿੱਤਾ ਉਹ ਕਹਿੰਦਾ ਜੀ ਉਹ ਕਹਿੰਦੇ ਐਗਜ਼ਿਟ ਕੰਟਰੋਲ ਲਿਸਟ ਤੇ ਪਾ ਦਿੱਤਾ ਨਾ ਉਹ ਕਹਿੰਦੇ ਮੈਂ ਕਿਹੜਾ ਪਾਕਿਸਤਾਨ ਛੱਡ ਕੇ ਚੱਲਣਾ ਸਰ ਪੂਰੀ ਇਸਟੈਬਲਿਸ਼ਮੈਂਟ ਨਾਲ ਉਸ ਵੇਲੇ ਟੱਕਰ ਲੈਣਾ ਆਸਾਨ ਕੰਮ ਹੈ ਉਹ ਸਿਰਲ ਅਲਮੀਡਾ ਨੇ ਕਿਹਾ ਜੀ ਮੈਨੂੰ ਤੁਸੀਂ ਐਗਜ਼ਿਟ ਕੰਟਰੋਲ ਲਿਸਟ ਤੇ ਪਾਉਣਾ ਹੈ ਪਾ ਦਿਓ ਨਹੀਂ ਈਸੀਐਲ ਤੇ ਨਹੀਂ ਪਾਉਣਾ ਨਾ ਪਾਓ ਮੈਂ ਤੇ ਇੱਥੇ ਬੈਠਾ ਹਾਂ ਪਾਸਪੋਰਟ ਮੇਰਾ ਲੈਣਾ ਲੈ ਲਓ ਉਹਨੇ ਡਾਊਨ ਲੀਕਸ ਦਾ ਬੜਾ ਉਹਨੂੰ ਜ਼ੋਰ ਲਗਾਇਆ ਨਵਾਜ਼ ਸ਼ਰੀਫ ਸਾਹਿਬ ਨੂੰ ਬਾਅਦ ਚ ਆਪਣੇ ਕੈਬਨਿਟ ਮੰਤਰੀ ਨੂੰ ਛੁੱਟੀ ਕਰਕੇ ਜਾਨ ਛੁਡਾਉਣੀ ਪਈ ਪਰ ਸਿਰਲ ਅਲਮੀਡਾ ਨੇ ਕਿਹਾ ਤਾਂ ਨਾ ਮੈਂ ਸੋਰਸਿਸ ਦੱਸਾਂਗਾ ਮਾਰਨਾ ਹੈ ਕੁੱਟਣਾ ਹੈ ਜਾਨ ਤੋਂ ਮਾਰਨਾ ਹੈ ਮਾਰ ਦਿਓ ਇਹਨੂੰ ਕਹਿੰਦੇ ਪੱਤਰਕਾਰ
ਜੀ ਰਵੀਰ ਜੀ ਸੋਰੀ ਫਾਰ ਇੰਟਰਪਟਿੰਗ
ਹਾਂ ਸੋਰੀ ਗੋ ਅਹੈਡ ਜੀ ਗੋ ਅਹੈਡ ਹਾਂਜੀ ਪਹਿਲਾਂ ਤੁਸੀਂ ਤਾਨੀਆ ਜੀ ਆਈ ਐਮ ਸੋਰੀ ਜੀ ਮੈਂ ਆਪਣੀ ਗੱਲ ਲੰਬੀ ਹੋ ਗਈ ਸਾਡੀ ਸਾਡੇ ਬਾਕੀ ਕਾਲਰਸ ਹੋ ਹਾਂਜੀ ਗੋ ਅਹੈਡ
ਹਾਂਜੀ ਬਿਲਕੁਲ ਸਾਡੇ ਨਾਲ ਮੁਬਾਰਕ ਜੀ ਜੁੜੇ ਹੋਏ ਨੇ ਫਰੋਮ ਵਾਇਰਲੈਸ ਲੈਂਡ ਵੈਲਕਮ ਟੂ ਰੇਡੀਓ ਵਾਈ ਮੁਬਾਰਕ ਜੀ
ਜੀ ਥੈਂਕ ਯੂ ਵੈਰੀ ਮਚ ਤਾਨੀਆ ਜੀ ਕੀ ਹਾਲ ਜੀ ਤੁਹਾਡਾ ਠੀਕ ਠਾਕ ਜੀ
ਜੀ ਬਿਲਕੁਲ ਬਹੁਤ ਵਧੀਆ ਸਾਡੇ ਸਾਰੇ ਲਿਸਨਰਸ ਵੀ ਤੁਸੀਂ ਅੱਜ ਕਿਹੜੀਆਂ ਵਧੀਆ ਵਧੀਆ ਡੀਲਸ ਲੈ ਕੇ ਆਓ ਪਲੀਜ਼ ਸ਼ੇਅਰ ਕਰੋ ਜੀ
ਜੀ ਤਾਨੀਆ ਜੀ ਜਿਸ ਤਰ੍ਹਾਂ ਕਿ ਸਭ ਤੋਂ ਪਹਿਲੇ ਸਭੀ ਲਿਸਨਰਸ ਮੋਬਾਈਲ ਮੀਡੀਆ ਟੀਮ ਨੂੰ ਗੁੱਡ ਮਾਰਨਿੰਗ ਔਰ ਸਭ ਤੋਂ ਪਹਿਲੇ ਮੈਂ ਕਹਿਣਾ ਚਾਹਾਂਗਾ ਕਿ ਜਿਸ ਤਰ੍ਹਾਂ ਸਰ ਕੋਈ ਪਲਾਨ ਸੀ ਚੱਲ ਰਿਹਾ $40 ਦਾ ਉਹ ਸਟਿਲ ਐਕਸਟੈਂਡ ਹੋ ਚੁੱਕਿਆ ਵਾ ਔਰ ਉਹਦੇ ਵਿੱਚ ਮੈਂ ਤੁਹਾਡੀ ਡਿਟੇਲ ਇਸ ਤਰ੍ਹਾਂ ਦੇਣਾ ਚਾਹਾਂਗਾ ਕਿ 200 GB ਉਹਦੇ ਵਿੱਚ ਡਾਟਾ ਅਨਲਿਮਿਟਡ ਡਾਟਾ ਜਿਹਦੇ ਵਿੱਚ ਤੁਸੀਂ ਪੂਰੇ ਕੈਨੇਡਾ ਵਿੱਚ ਟਰੈਵਲ ਕਰ ਸਕਦੇ ਜੇ ਔਰ ਪੂਰੇ ਕੈਨੇਡਾ ਵਿੱਚ ਕਾਲ ਵਗੈਰਾ ਕਰ ਸਕਦੇ ਜੇ ਉਹਦੇ ਵਿੱਚ ਰੋਮਿੰਗ ਫ੍ਰੀ ਹੈ ਕੈਨੇਡਾ ਦੇ ਵਿੱਚ ਔਰ ਅਗਰ ਤੁਸੀਂ ਕੈਨੇਡਾ US ਟਰੈਵਲ ਕਰਦੇ ਜੇ ਉਹਦੇ ਵਾਸਤੇ ਸਾਡੇ ਕੋਲ ਕੈਨੇਡਾ ਔਰ US ਦਾ $50 ਦਾ ਪੈਕੇਜ ਹੈ ਬਹੁਤ ਹੀ ਸਪੈਸ਼ਲ ਜਿਹਦੇ ਵਿੱਚ ਤੁਸੀਂ 200 GB ਦਾ ਡਾਟਾ ਦੋਨੋ ਤਰਫ ਯੂਜ ਕਰ ਸਕਦੇ ਜੇ ਔਰ ਇਹਦੇ ਚ ਕੋਈ ਲਿਮਿਟ ਨਹੀਂ ਹੈ ਕਿੰਨੀਆਂ ਲਾਈਨਾਂ ਤੁਸੀਂ ਲੈਣੀਆਂ ਇੱਕ ਲਾਈਨ ਲੈ ਲਓ ਜਾਂ 10 ਲਾਈਨਾਂ ਲੈ ਲਓ 15 ਲੈ ਲਓ ਤੇ ਸੇਮ ਪ੍ਰਾਈਸ ਹੋਏਗੀ ਕੈਨੇਡਾ ਵਾਈਡ $40 ਔਰ ਕੈਨੇਡਾ US $50 ਦਾ ਪਲਾਨ ਹੈ ਔਰ ਇਸ ਤੋਂ ਇਲਾਵਾ ਸਾਡੇ ਕੋਲ ਜਿਹੜੇ ਨੇ ਹੋਮ ਇੰਟਰਨੈਟ ਦੇ ਬਹੁਤ ਹੀ ਸਪੈਸ਼ਲ ਪੈਕੇਜ ਆਏ ਨੇ ਜਿਹਦੇ ਵਿੱਚ $49 ਤੋਂ ਸ਼ੁਰੂ ਹੋ ਜਾਂਦਾ ਵਾ ਸਾਡੇ ਕੋਲ 300 MBPS ਤੋਂ ਸ਼ੁਰੂ ਹੋ ਜਾਂਦਾ ਪੈਕੇਜ ਔਰ ਅਗਰ ਤੁਸੀਂ ਆਪਣਾ ਐਡਰੈਸ ਔਰ ਪੋਸਟਲ ਕੋਡ ਸ਼ੇਅਰ ਕਰੋ ਤੁਹਾਨੂੰ ਐਗਜੈਕਟ ਪ੍ਰਾਈਸ ਦੱਸ ਸਕਦੇ ਹਾਂ ਕਿ ਪ੍ਰਾਈਸ ਤੁਹਾਨੂੰ ਮਿਲੇਗੀ ਇਸ ਜਿਹੜੇ ਪੈਕੇਜ ਸਾਡੇ ਕੋਲ ਚੱਲਦੇ ਨੇ ਪ੍ਰਮੋਸ਼ਨ ਵਗੈਰਾ ਔਰ ਜਿਹੜੇ ਮੈਂ 40 ਔਰ 50 ਦਾ ਪੈਕੇਜ ਦੱਸਿਆ ਵਾ ਉਹਦੇ ਵਿੱਚ ਤੁਸੀਂ ਕੋਈ ਫੋਨ ਐਡ ਕਰਨਾ ਚਾਹੋ ਤਾਂ ਸਾਡੇ ਕੋਲ $1 ਤੋਂ ਫੋਨ ਸ਼ੁਰੂ ਹੋ ਜਾਂਦੇ ਨੇ ਜਿਹਦੇ ਵਿੱਚ ਪਿਕਸਲ 8 ਹੈ ਔਰ ਸੈਮਸੰਗ ਦੇ ਕੁਝ ਡਿਵਾਈਸਿਸ ਨੇ ਔਰ ਸੈਮਸੰਗ S10 ਜਿਹੜਾ ਉਹ ਸਿਰਫ ਸਿਰਫ $10 ਦੇ ਵਿੱਚ ਲੱਗਾ ਹੋਇਆ ਵਾ ਲੀਜ਼ ਤੇ ਔਰ ਅਲਟਰਾ ਜਿਹੜਾ S24 Ultra ਸੈਮਸੰਗ ਜਿਹੜਾ ਵਾ ਉਹ ਸਿਰਫ ਸਿਰਫ $30 ਦੇ ਵਿੱਚ ਔਰ ਇਸੇ ਤਰ੍ਹਾਂ ਆਈਫੋਨ ਦੇ ਬਹੁਤ ਸਪੈਸ਼ਲ ਆਈਫੋਨ ਜਿਹੜਾ ਵਾ $15 ਤੁਹਾਨੂੰ ਪ੍ਰੋ ਮੈਕਸ ਮਿਲ ਰਿਹਾ S10 ਔਰ ਇਸ ਤਰ੍ਹਾਂ ਆਈਫੋਨ 15 ਜਿਹੜਾ ਉਹ ਤਕਰੀਬਨ $12 ਦੇ ਵਿੱਚ ਬਹੁਤ ਸਾਰੀਆਂ ਪ੍ਰਮੋਸ਼ਨਸ ਨੇ ਵਨ ਬਾਈ ਵਨ ਇੱਥੇ ਅਨਾਊਂਸ ਕਰਨਾ ਕਾਫੀ ਮੁਸ਼ਕਿਲ ਹੋ ਜਾਵੇਗਾ ਮੈਂ ਕਸਟਮਰ ਨੂੰ ਰਿਕੁਐਸਟ ਕਰਾਂਗਾ ਕਿ ਜ਼ਰੂਰ ਸਾਨੂੰ ਕਾਲ ਕਰੋ ਔਰ ਕਾਫੀ ਬਿਜ਼ੀ ਅਸੀਂ ਔਰ ਜਿਸ ਤਰ੍ਹਾਂ ਕਿ ਜਿਹੜੀਆਂ ਡਿਵਾਈਸਿਸ ਨੇ ਕਾਫੀ ਸਪੈਸ਼ਲ ਲੱਗੀਆਂ ਹੋਈਆਂ ਨੇ ਔਰ ਬੈਕ ਆਰਡਰ ਚਲੀ ਜਾਂਦੀਆਂ ਨੇ ਜਿਸ ਤਰ੍ਹਾਂ ਤੁਸੀਂ ਤੁਹਾਨੂੰ ਟਾਈਮ ਮਿਲਦਾ ਜ਼ਰੂਰ ਸਾਨੂੰ ਕਾਲ ਕਰੋ ਕੋਈ ਵੀ ਤੁਹਾਨੂੰ ਡਿਵਾਈਸ ਚਾਹੀਦੀ ਆ ਤੁਹਾਡੇ ਅਸੀਂ ਹੋਲਡ ਵੀ ਕਰ ਸਕਦੇ ਹਾਂ ਔਰ ਮੈਂ ਦੱਸਣਾ ਚਾਹਾਂਗਾ 7 ਦਿਨ ਖੁੱਲੇ ਆ ਮੰਡੇ ਟੂ ਫਰਾਈਡੇ 11 to 8 ਔਰ ਵੀਕਐਂਡ ਤੇ 11 to 6 ਔਰ ਸਾਡਾ ਐਡਰੈਸ ਹੈ 380 ਬੋਵੇਡ ਡਰਾਈਵ ਈਸਟ ਯੂਨਿਟ 6 ਜਿਹੜਾ ਕਿ ਕੈਨੇਡੀ ਔਰ ਬੋਵੇਡ ਮੇਨ ਇੰਟਰਸੈਕਸ਼ਨ ਬਣਦਾ ਵਾ ਅਗਰ ਤੁਸੀਂ ਬੋਵੇਡ ਤੇ ਟਰੈਵਲ ਕਰਦੇ ਜੇ ਕੈਨੇਡੀ ਤੋਂ ਫੋਰਨ ਬਾਅਦ ਫਰੈਸ਼ਕੋ ਵਾਲਾ ਪਲਾਜ਼ਾ ਤੁਸੀਂ ਮਿਸ ਨਹੀਂ ਕਰਦੇ ਉਸ ਪਲਾਜ਼ੇ ਵਿੱਚ ਲੋਕੇਟਡ ਆ ਜਿੱਥੇ ਫਰੈਸ਼ਕੋ CIBC ਬੈਂਕ ਔਰ ਡਾਬਾ ਐਕਸਪ੍ਰੈਸ ਹੈ ਔਰ ਅਸੀਂ ਵਾਇਰਲੈਸ ਲੈਂਡ ਦੇ ਨਾਲ ਤੋਂ ਸਾਡਾ ਸਟੋਰ ਆ ਵਾਇਰਲੈਸ ਲੈਂਡ ਗੂਗਲ ਕਰੋਗੇ ਤੁਹਾਨੂੰ ਉੱਥੋਂ ਵੀ ਡਾਇਰੈਕਸ਼ਨ ਮਿਲ ਜਾਣਗੀਆਂ ਔਰ ਮੈਂ ਦੱਸਣਾ ਚਾਹਾਂਗਾ ਸਾਡਾ ਫੋਨ ਨੰਬਰ ਹੈ 905-840-4567 ਔਰ ਜਿਸ ਤਰ੍ਹਾਂ ਮੈਂ ਦੱਸਿਆ ਕਿ 7 ਦਿਨ ਖੁੱਲੇ ਆ ਮੰਡੇ ਟੂ ਫਰਾਈਡੇ 11 to 8 ਔਰ ਵੀਕਐਂਡ ਤੇ 11 to 6 ਤੇ ਨੰਬਰ ਇੱਕ ਦਾ ਫਿਰ ਬੋਲਣਾ ਚਾਹਾਂਗਾ 905-840-4567 905-840-4567 ਥੈਂਕ ਯੂ ਵੈਰੀ ਮਚ ਤੁਹਾਨੂੰ ਟਾਈਮ ਦੇਣ ਦਾ
ਥੈਂਕ ਯੂ ਸੋ ਮਚ ਮੁਬਾਰਕ ਜੀ ਇੱਕ ਵਾਰੀ ਕੰਟੈਕਟ ਇਨਫੋਰਮੇਸ਼ਨ ਸਾਡੇ ਸਾਰੇ ਲਿਸਨਰਸ ਲਈ ਦੁਬਾਰਾ ਸ਼ੇਅਰ ਕਰ ਦੋ ਪਲੀਜ਼
ਜੀ ਵਾਇਰਲੈਸ ਲੈਂਡ ਤੁਸੀਂ ਗੂਗਲ ਕਰ ਸਕਦੇ ਜੇ ਵਾਇਰਲੈਸ ਲੈਂਡ ਬਰੈਂਪਟਨ ਦੇ ਨਾਂ ਤੋਂ ਸਾਡਾ ਸਟੋਰ ਆ ਔਰ ਜਿਸ ਤਰ੍ਹਾਂ ਕਿ ਮੈਂ ਦੱਸਿਆ ਕਿ 380 ਬੋਵੇਡ ਡਰਾਈਵ ਈਸਟ ਸਾਡਾ ਐਡਰੈਸ ਹੈ ਕੈਨੇਡੀ ਔਰ ਬੋਵੇਡ ਮੇਨ ਇੰਟਰਸੈਕਸ਼ਨ ਬਣਦਾ ਵਾ और साडा फोन नंबर है 905-840-4567-905-840-4567। थैंक यू वेरी मच तानिया जी।
थैंक यू सो मच मुबारक जी। जी बिल्कुल, ਸਾਡੇ ਸਾਰੇ ਲਿਸਨਰਸ ਨੂੰ ਦੱਸਦੀ ਹੈ ਤੁਸੀਂ ਸੁਣ ਰਹੇ ਹੋ ਰੇਡੀਓ ਵਾਇਸ ਸਾਊਥ ਏਸ਼ੀਅਨ ਪਲਸ, ਇਸ ਇਜ਼ ਪ੍ਰਾਈਮ ਟਾਈਮ ਐਂਡ ਇਹਦੇ ਨਾਲ ਹੀ ਸ਼ੁਕਰਾਨਾ ਟਾਈਮ ਵੀ ਬਹੁਤ ਜ਼ਰੂਰੀ ਹੈ। 30 seconds ਸ਼ੁਕਰਾਨਾ ਟਾਈਮ।
ਵੈਲਕਮ ਬੈਕ, ਬਹੁਤ ਬਹੁਤ ਸ਼ੁਕਰੀਆ ਵਾਈ ਮੀਡੀਆ, ਥੈਂਕ ਯੂ ਟਾਈਮ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਔਰ ਬੈਸਟ ਵਿਸ਼ਿਜ਼ ਫਾਰ ਐਵਰੀ ਵਨ, ਪਲੇਅਰਸ ਐਂਡ ਬਲੈਸਿੰਗ ਫਾਰ ਐਵਰੀ ਵਨ। ਬਹੁਤ ਬਹੁਤ ਸ਼ੁਕਰ ਹੈ ਜੀ। ਹਰਪਾਲ ਜੀ ਤੁਸੀਂ ਆਉਂਦੇ ਰਹੋ ਜੀ, ਨੈਕਸਟ ਕਾਲ ਜੀ।
ਹੈਲੋ,
ਹਾਂਜੀ ਜੀ, ਹੈਲੋ ਜੀ, ਹਾਂਜੀ, ਸੋਰੀ ਸਾਰੇ ਕਾਲ ਫੋਨ ਕਰਨਾ ਪੈ ਰਿਹਾ। ਹਾਂਜੀ, ਤੁਸੀਂ ਆਪਣੀ ਗੱਲਬਾਤ ਜਾਰੀ ਰੱਖੋ। ਹਾਂਜੀ ਗੋਹਟ
ਯੁਧਵੀਰ ਜੀ, ਕੁਛ ਪਾਣ ਲਈ ਕੁਛ ਖੋਣਾ ਵੀ ਪੈਂਦਾ, ਇਸ ਕਰਕੇ ਜੇ ਅਸੀਂ ਗੱਲ ਕਰਨੀ ਹੈ ਤਾਂ ਵੇਟ ਤਾਂ ਕਰਨਾ ਹੀ ਪੈਣਾ ਜੀ। ਚਲੋ ਯੁਧਵੀਰ ਜੀ, ਬਹੁਤ ਪਾਸੇ ਗੱਲ ਹੋਈ, ਆਪਾਂ ਮੀਡੀਆ ਦੀ ਵੀ ਗੱਲ ਕੀਤੀ, ਧਰਮ ਦੀ ਵੀ ਗੱਲ ਕੀਤੀ। ਯੁਧਵੀਰ ਜੀ, ਮੈਂ ਆਪਾਂ ਪਹਿਲਾਂ ਵੀ ਆਪਾਂ ਡਿਸਕਸ ਕੀਤਾ ਹੋਇਆ ਵੀ ਜਿਹੜਾ ਗੁਰੂ ਨਾਨਕ ਦੇਵ ਜੀ ਨੂੰ ਉਸ ਟਾਈਮ ਤੇ ਅਕਸੈਪਟ ਕੀਤਾ ਗਿਆ ਆਪਣੇ ਸਮਾਜ ਦੇ ਵਿਚ, ਮੈਂ ਕਿੰਨੀ ਵਾਰ ਗੱਲ ਕਰਦਾ ਹੁੰਦਾ ਗਲੀਲੀਓ ਤੇ ਗੁਰੂ ਨਾਨਕ ਦੇਵ ਜੀ ਦੇ ਬਰਥ ਦੇ ਵਿਚ 100 ਸਾਲ ਦਾ ਫਰਕ ਸੀਗਾ। ਔਰ ਤੁਸੀਂ ਦੇਖੋ ਉਸ ਸਮਾਜ ਦੇ ਵਿਚ ਅੱਜ ਤੋਂ, ਉਸ ਤੋਂ 100 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਆਲਮੋਸਟ 100 ਈਅਰ ਪਹਿਲਾਂ ਉਹਨਾਂ ਦਾ ਬਰਥ ਹੋਇਆ ਇੰਡੀਆ ਦੇ ਵਿਚ, ਉਸ ਰੀਜਨ ਦੇ ਵਿਚ, ਔਰ ਗਲੀਲੀਓ ਯੂਰਪ ਦੇ ਵਿਚ, ਜਿਹਨੂੰ ਆਪਾਂ ਰੈਲੇਟਿਵਲੀ ਪ੍ਰੋਗਰੈਸਿਵ ਸੋਸਾਇਟੀ ਕਿਹਾ ਜਾਂਦਾ। ਪਰ ਗੁਰੂ ਨਾਨਕ ਦੇਵ ਜੀ ਨੂੰ ਤੁਸੀਂ ਦੇਖੋ, ਉਹਨਾਂ ਦੇ ਹਰ ਰਿਫੋਰਮ ਨੂੰ, ਹਰੇਕ ਉਹਨਾਂ ਦੀ ਜਿੰਨੀਆਂ ਵੀ ਰਿਫੋਰਮ ਸੀਗੀਆਂ ਔਰ ਉਹਨੂੰ ਅਕਸੈਪਟ ਕੀਤਾ ਗਿਆ, ਔਰ ਉਹਨਾਂ ਨੇ ਕਿਹੜੀ ਪ੍ਰਥਾ ਨਹੀਂ ਸੀਗੀ ਜਿਹਨੂੰ ਚੈਲੰਜ ਨਹੀਂ ਕੀਤਾ, ਹਰੇਕ ਪ੍ਰਥਾ ਨੂੰ ਚੈਲੰਜ ਕੀਤਾ ਉਸ ਟਾਈਮ ਦੇ ਵਿਚ। ਚਾਹੇ ਉਹ ਪਾਣੀ ਦੇਣਾ ਹੋਵੇ ਆਪਣੇ ਖੇਤਾਂ ਨੂੰ, ਜਦੋਂ ਸੂਰਜ ਨੂੰ ਪਾਣੀ ਦਿੰਦੇ ਸੀਗੇ ਉਸ ਟਾਈਮ ਦੇ ਵਿਚ, ਜਾਂ ਹੋਰ ਵੀ ਬਹੁਤ ਸਾਰੀਆਂ ਪ੍ਰਥਾ, ਸਾਰਿਆਂ ਨੂੰ ਚੈਲੰਜ ਕੀਤਾ ਪਰ ਉਹਨਾਂ ਨੂੰ ਹੈਪੀਲੀ ਅਕਸੈਪਟ ਕੀਤਾ ਗਿਆ ਉਸ ਟਾਈਮ ਦੇ ਵਿਚ, ਟੋਲਰੈਂਟ ਸੀਗੀ ਜੀ ਸੋਸਾਇਟੀ। ਅੱਜ ਦੀ ਡੇਟ ਦੇ ਵਿਚ ਜਿੱਦਾਂ ਤੁਸੀਂ ਕਹਿੰਦੇ ਵੀ ਜਾਤ ਪਾਤ ਵੱਧ ਗਈ ਆ, ਟੋਲਰੈਂਸ ਘੱਟ ਗਈ ਹੈਗੀ ਸਾਡੇ ਦੇ ਵਿਚ, ਵੀ ਆਰ ਵੈਰੀ ਰਿਜਿਡ ਵਿਦ ਅਵਰ ਥਿੰਕਿੰਗ, ਔਰ ਸਾਡੀ ਜਿਹੜੀ ਥਿੰਕਿੰਗ ਆ ਉਹ ਬਾਇਸਡ ਹੋਣ ਦਾ ਕਾਰਨ ਇਹੀ ਆ ਕਿ ਜਿਹੜਾ ਮੀਡੀਆ ਅਸੀਂ ਜਿੱਦਾਂ ਦਾ ਸੁਣਦੇ ਹੈਗੇ ਆ, ਸਪੈਸ਼ਲੀ ਸੋਸ਼ਲ ਮੀਡੀਆ ਦੇ ਟਾਈਮ ਦੇ ਵਿਚ ਜਿੱਦਾਂ ਦਾ ਅਸੀਂ ਮੀਡੀਆ ਸੁਣਦੇ ਆ ਜਾਂ ਜਿੱਦਾਂ ਦੀਆਂ ਅਸੀਂ ਦੇਖਦੇ ਹੈਗੇ ਆ, ਵੀਡੀਓ ਦੇਖਦੇ ਆ ਜਾਂ ਇਨਫੋਰਮੇਸ਼ਨ ਦੇਖਦੇ ਆ ਜਾਂ ਜਿੱਦਾਂ ਦੀ ਅਸੀਂ ਇਨਫੋਰਮੇਸ਼ਨ ਸੁਣਨਾ ਚਾਹੁੰਦੇ, ਸਾਨੂੰ ਉਦਾਂ ਦੀ ਇਨਫੋਰਮੇਸ਼ਨ ਸੁਣਾ ਦਿੱਤੀ ਜਾਂਦੀ, ਉਹਦਾ ਸੱਚ ਨਾ ਕੋਈ ਲੈਣਾ ਦੇਣਾ ਨੀ। ਕੁਛ ਅਪਵਾਦ ਹੋ ਸਕਦੇ ਆ, ਜਿੱਦਾਂ ਹੁਣ ਤੁਸੀਂ, ਮੈਂ ਰੀਸੈਂਟ ਐਗਜ਼ਾਮਪਲ ਦਿੰਦਾ, ਰੀਸੈਂਟਲੀ ਹਿੰਡਨਬਰਗ ਦੀ ਐਗਜ਼ਾਮਪਲ ਲੈ ਲਓ, ਅੱਜ ਤੋਂ 1.5 ਸਾਲ ਪਹਿਲਾਂ, ਡੇਢ ਸਾਲ ਪਹਿਲਾਂ ਹੀ ਹੋਇਆ ਸੀ, 2023 ਜਨਵਰੀ ਦੇ ਵਿਚ ਹਿੰਡਨਬਰਗ ਨੇ ਇੱਕ ਰਿਪੋਰਟ ਕੱਢੀ ਤੇ ਤੁਸੀਂ ਦੇਖੋ ਮਾਰਕੀਟ ਕਿੱਦਾਂ ਕਰੈਸ਼ ਹੋ ਗਈ, ਮਾਰਕੀਟ ਇੰਡੀਆ ਦੀ ਕਰੈਸ਼ ਹੋ ਗਈ, ਸਾਰਾ ਕੁਛ ਹੋ ਗਿਆ, ਅਡਾਨੀ ਨੂੰ ਨੁਕਸਾਨ ਹੋਇਆ ਜਾਂ ਜਿੱਦਾਂ ਵੀ ਆ। ਔਰ ਰੀਸੈਂਟਲੀ ਉਹਨੇ ਲਾਸਟ ਵੀਕ ਵੀ ਇੱਕ ਰਿਪੋਰਟ ਕੱਢੀ, ਆਲਮੋਸਟ ਸਿਮੀਲਰ ਰਿਪੋਰਟ ਕੱਢੀ ਤੇ ਮਾਰਕੀਟ ਨੂੰ ਕੋਈ ਫਰਕ ਨਹੀਂ ਪਿਆ, ਈਵਨ ਮਾਰਕੀਟ ਉੱਥੇ ਹੀ ਬੰਦ ਹੋ ਗਈ ਜਾਂ ਵੱਧ ਗਈ, ਹਨਾ। ਤੇ ਇਸ ਕਰਕੇ ਸਮ ਟਾਈਮ ਯੂ ਡੋਮੀਨੇਟ, ਸਮ ਟਾਈਮ ਯੂ ਡੋਂਟ ਡੋਮੀਨੇਟ, ਇਸ ਕਰਕੇ ਉਹਨਾਂ ਚੀਜ਼ਾਂ ਤੇ ਮੀਡੀਆ ਹਮੇਸ਼ਾ ਬਾਇਸਡ ਰਿਹਾ ਆ ਔਰ ਆਉਣ ਵਾਲੇ ਟਾਈਮ ਦੇ ਵਿਚ ਵੀ ਰਹੂਗਾ ਜਦ ਤੱਕ ਕਾਰਪੋਰੇਟ ਦਾ ਹਿੱਸਾ। ਮੈਂ ਹੁਣ ਤੁਸੀਂ ਯੁਧਵੀਰ ਜੀ, ਐਗਜ਼ਾਮਪਲ ਸਭ ਤੋਂ ਬੈਸਟ ਐਗਜ਼ਾਮਪਲ ਨਿਕੋਲਸ ਟੈਸਲਾ ਦੀ ਹੈ ਜੀ। ਮੈਂ ਨਿਕੋਲਸ ਟੈਸਲਾ ਨੂੰ ਜਿੰਨਾ ਪੜ੍ਹਿਆ ਹੈਗਾ, ਜਿੰਨਾ ਉਹਦੇ ਬਾਰੇ ਦੇਖਿਆ ਹੈਗਾ, ਉਹਨੂੰ ਆਈਨਸਟਾਈਨ ਤੋਂ ਉੱਤੇ ਰੱਖਿਆ ਹਮੇਸ਼ਾ, ਕਿਉਂਕਿ ਨਿਕੋਲਸ ਟੈਸਲਾ ਤੁਸੀਂ ਦੇਖੋ ਉਹਨੇ 1890 ਦੇ ਵਿਚ, 1890 ਦੇ ਵਿਚ ਵਾਇਰਲੈਸ ਟੈਕਨੋਲੋਜੀ ਦਾ ਇਜਾਦ ਕਰਤਾ ਸੀ ਔਰ ਪ੍ਰੈਕਟੀਕਲ ਉਹਨੇ ਪ੍ਰੂਵ ਕਰਕੇ ਰੱਖਤਾ ਸੀ ਕਿ ਇਲੈਕਟ੍ਰੀਕਲ ਇੰਪਲਸ ਨੂੰ ਆਪਾਂ ਕਿੱਦਾਂ ਪ੍ਰੋਪਾਗੇਟ ਕਰ ਸਕਦੇ ਹਾਂ ਏਅਰ ਦੇ ਵਿਚ, ਔਰ ਵਾਇਰਲੈਸ ਟੈਕਨੋਲੋਜੀ ਨੂੰ ਉਹਨੇ ਉਸ ਵੇਲੇ ਪ੍ਰੈਕਟੀਕਲੀ ਪ੍ਰੂਵ ਕਰ ਦਿੱਤਾ ਸੀ। ਔਰ ਕਿੰਨੇ ਬੰਦਿਆਂ ਨੂੰ ਯੁਧਵੀਰ ਜੀ ਪਤਾ ਹੋਣਾ, ਸ਼ਾਇਦ ਮੈਨੂੰ ਲੱਗਦਾ ਕਿ 1% ਤੋਂ ਵੀ ਘੱਟ ਬੰਦਿਆਂ ਨੂੰ ਪਤਾ ਹੋਣਾ, ਜਿਹੜਾ ਸਾਡਾ ਨਿਆਗਰਾ ਫਾਲ ਦਾ ਜਿਹੜਾ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਹੈਗਾ ਆ, ਉਹ ਨਿਕੋਲਸ ਟੈਸਲਾ ਦਾ ਹੀ ਆਈਡੀਆ ਲੈ ਕੇ ਉਹਨੂੰ ਐਸਟੈਬਲਿਸ਼ ਕੀਤਾ ਗਿਆ ਤੇ ਉਸ ਵੇਲੇ ਦੇਖੋ ਨਿਕੋਲਸ ਟੈਸਲਾ ਨੇ ਐਡੀਸਨ ਦੀ ਕੰਪਨੀ ਦੇ ਵਿਚ ਜੋਬ ਕੀਤੀ। ਸਰਬੀਅਨ ਬੋਰਨ ਸੀ ਜੀ ਨਿਕੋਲਸ ਟੈਸਲਾ, ਔਰ ਸਰਬੀਅਨ ਸਰਬੀਆ ਤੋਂ ਯੂ ਐਸ ਏ ਵਿਚ ਆਇਆ ਤੇ ਜਦੋਂ ਨਿਆਗਰਾ ਫਾਲ ਦਾ ਸਾਡਾ ਬਣਦਾ ਪਿਆ ਸੀਗਾ ਹਾਈਡਰੋ ਇਲੈਕਟ੍ਰਿਕ ਪਲਾਂਟ, ਕਿਉਂਕਿ ਇਹ ਬਹੁਤ ਕਨਵੀਨੀਅੰਟ ਲੋਕੇਸ਼ਨ ਸੀ ਇਲੈਕਟ੍ਰਿਸਿਟੀ ਪ੍ਰੋਡਿਊਸ ਕਰਨ ਤੇ, ਉਸ ਵੇਲੇ ਥ੍ਰੀ ਫੇਜ ਜਿਹੜੇ ਇਲੈਕਟ੍ਰੀਕਲ ਇੰਜੀਨੀਅਰਿੰਗ ਨੂੰ ਜਾਣਦੇ ਆ ਇਲੈਕਟ੍ਰੀਸ਼ੀਅਨ ਹੈਗੇ ਉਹਨਾਂ ਨੂੰ ਪਤਾ ਹੋਊਗਾ ਮੈਂ ਕੀ ਗੱਲ ਕਰ ਰਿਹਾ। ਥ੍ਰੀ ਫੇਜ ਇਲੈਕਟ੍ਰੀਸਿਟੀ ਪ੍ਰੋਡਕਸ਼ਨ ਲਈ ਬਹੁਤ ਉਸ ਵੇਲੇ ਬਹੁਤ ਪਾਪੂਲਰ ਸੀ, ਪਰ ਨਿਕੋਲਸ ਟੈਸਲਾ ਨੇ ਕਿਹਾ ਸਾਨੂੰ ਟੂ ਫੇਜ ਇਲੈਕਟ੍ਰੀਸਿਟੀ ਜਨਰੇਸ਼ਨ ਕਰਨੀ ਚਾਹੀਦੀ ਆ, ਔਰ ਉਸ ਤੋਂ ਉਹ ਜ਼ਿਆਦਾ ਸਟੇਬਲ ਹੈਗੀ ਆ ਇਲੈਕਟ੍ਰੀਸਿਟੀ ਜਨਰੇਸ਼ਨ ਦਾ ਪ੍ਰੋਸੈਸ। ਔਰ ਉਸ ਵੇਲੇ ਦੇ ਜਿਹੜੇ ਨਿਆਗਰਾ ਦੇ ਸੀਗੇ ਹੈੱਡ ਜਿਹੜੇ ਕਰਦੇ ਸੀ ਨਿਆਗਰਾ ਕੰਸਟਰਕਸ਼ਨ ਨੂੰ ਹਾਈਡਰੋ ਇਲੈਕਟ੍ਰਿਕ ਪਲਾਂਟ ਨੂੰ, ਉਹਨਾਂ ਨੇ ਨਿਕੋਲਸ ਟੈਸਲਾ ਦੀ ਸੁਜੈਸ਼ਨ ਅਸੈਪਟ ਕੀਤੀ ਤੇ ਅੱਜ ਤੱਕ ਉਹ ਸਭ ਤੋਂ ਮਾਡਰਨ ਇਲੈਕਟ੍ਰੀਕਲ ਜਨਰੇਸ਼ਨ ਡਿਸਟ੍ਰੀਬਿਊਸ਼ਨ ਸਿਸਟਮ ਹੈਗਾ ਜੀ ਨਿਆਗਰਾ ਫਾਲ ਦਾ, ਔਰ ਹੈਟਸ ਆਫ ਟੂ ਨਿਕੋਲਸ ਟੈਸਲਾ। ਔਰ ਨਿਕੋਲਸ ਟੈਸਲਾ ਦੇ ਬਾਰੇ ਇੱਕ ਹੋਰ ਮੈਂ ਚੀਜ਼ ਦੱਸਦਾ ਸੀ, ਉਸ ਸਾਇੰਟਿਸਟ ਦੇ ਕੋਲ ਵਰਲਡ ਦੇ ਮੈਕਸੀਮਮ ਜਿੰਨੇ ਵੀ ਪੇਟੈਂਟਸ ਹੈਗੇ ਆ ਉਹ ਨਿਕੋਲਸ ਟੈਸਲਾ ਦੇ ਨਾਂ ਤੇ ਹੈਗੇ ਆ। ਔਰ ਅੱਜ ਦੀ ਡੇਟ ਦੇ ਵਿਚ ਵੀ ਆਪਾਂ ਲਾਈਫ ਪੂਰੇ ਦਿਨ ਦੇ ਵਿਚ ਇੱਕ ਵਾਰ ਘੱਟੋ ਘੱਟ ਇੱਕ ਵਾਰ ਦੋ ਵਾਰ ਨਿਕੋਲਸ ਟੈਸਲਾ ਦੀ ਇਨਵੈਂਟ ਕੀਤੀ ਹੋਈ ਇਲੈਕਟ੍ਰੀਕਲ ਏਸੀ ਮੋਟਰ ਜਿਹੜੀ ਉਹਨੇ ਇਲੈਕਟ੍ਰੀਕਲ ਪਲਸ ਨਾਲ ਕੀਤੀ ਇੰਡਕਸ਼ਨ ਨਾਲ ਕੀਤੀ ਸੀ ਉਹ ਅੱਜ ਤੱਕ ਵੀ ਯੂਜ ਕਰਦੇ ਹੈ। ਔਰ ਇਹ ਮੀਡੀਆ ਦੀ ਹੀ ਕਹਿ ਲੋ ਕਿ ਇਗਨੋਰੈਂਸ ਹੈਗੀ ਆ ਕਿ ਨਿਕੋਲਸ ਟੈਸਲਾ ਨੂੰ ਅੱਜ ਤੱਕ ਉਸ ਤਰ੍ਹਾਂ ਪ੍ਰਮੋਟ ਨਹੀਂ ਕੀਤਾ ਗਿਆ ਜਿੱਦਾਂ ਉਹ ਪ੍ਰਮੋਸ਼ਨ ਉਹਨੂੰ ਕਰਨੀ ਚਾਹੀਦੀ ਸੀ ਕਿਉਂਕਿ ਉਹ ਮੀਡੀਆ ਫਰੈਂਡਲੀ ਨਹੀਂ ਸੀਗਾ। ਇਸ ਕਰਕੇ ਜੇ ਆਪਾਂ ਮੀਡੀਆ ਦੀ ਗੱਲ ਕੀਤੀ ਆ ਔਰ ਸਾਇੰਟਿਸਟ ਦੀ ਗੱਲ ਕੀਤੀ ਆ ਜਾਂ ਉਹ ਮੈਂ ਨਿਕੋਲਸ ਟੈਸਲਾ ਨੂੰ ਹੈਟਸ ਆਫ ਕਰਨਾ ਚਾਹੁੰਦਾ ਕਿਉਂਕਿ ਉਹ ਮੇਰੇ ਹਿਸਾਬ ਨਾਲ ਮਾਡਰਨ ਸਾਇੰਸ ਦਾ ਜਾਂ ਮਾਡਰਨ ਜੋ ਆਪਾਂ ਜ਼ਿੰਦਗੀ ਇਸ ਵੇਲੇ ਜੀ ਰਹੇ ਹਾਂ ਨਿਕੋਲਸ ਟੈਸਲਾ ਦਾ ਬਹੁਤ ਵੱਡਾ ਹੱਥ ਆ। ਔਰ ਈਵਨ ਬੈਟਰ ਵੀ ਹੋ ਸਕਦਾ ਸੀ ਸਾਡੀ ਜ਼ਿੰਦਗੀ ਜੇ ਨਿਕੋਲਸ ਟੈਸਲਾ ਨੂੰ ਪ੍ਰੋਪਰ ਰਿਕੋਗਨੀਸ਼ਨ ਮਿਲਦੀ। ਔਰ ਮੈਂ ਇਹੀ ਚਾਹੂੰਗਾ ਕਿ ਨਿਕੋਲਸ ਟੈਸਲਾ ਬਾਰੇ ਵੱਧੋ ਵੱਧ ਗੱਲ ਕੀਤੀ ਜਾਵੇ ਕਿਉਂਕਿ ਨਿਕੋਲਸ ਟੈਸਲਾ ਨੇ ਦੁਨੀਆਂ ਨੂੰ ਚੇਂਜ ਕਰਕੇ ਰੱਖਣ ਦਾ ਮਾਦਾ ਸੀਗਾ।
ਹਰਪਾਲ ਜੀ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਰਪਾਲ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਜਿਹੜੀ ਆ ਅੱਜ ਸ਼ੇਅਰ ਕੀਤੀ ਹੈ। ਔਰ ਦੂਸਰਾ ਤੁਸੀਂ ਬਿਲਕੁਲ ਦੇਖੋ ਨਿਕੋਲਸ ਟੈਸਲਾ ਜਿਹੜੇ ਨੇ ਅਸੀਂ ਸਾਰਿਆਂ ਨੇ ਉਹਨਾਂ ਦੇ ਬਾਰੇ ਪੜ੍ਹਿਆ, ਬੜੀ ਸਾਰੀ ਜਾਣਕਾਰੀ ਅਸੀਂ ਲੈ ਰਹੇ ਹਾਂ, ਲੇਕਿਨ ਜਿਹੜੀ ਇਹ ਗੱਲ ਹਾਂ ਇੱਕ ਚੀਜ਼ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਰੈਕਗਨਾਈਜੇਸ਼ਨ ਨਹੀਂ ਮਿਲੀ ਜਾਂ ਮੀਡੀਆ ਨੇ ਨਹੀਂ ਕੀਤਾ, ਉਹ ਗੱਲ ਇੰਨੀ ਵਾਜ਼ੇ ਇਸ ਲਈ ਨਹੀਂ ਹੋਏਗੀ ਕਿਉਂਕਿ ਇੱਕ ਤੇ ਉਹਨਾਂ ਨੂੰ ਬੜੇ ਸਾਰੇ ਤੁਸੀਂ ਖੁਦ ਜਾਣਦੇ ਹੋ ਉਹਨਾਂ ਨੂੰ ਕਿੰਨੇ ਸਾਰੇ ਅਵਾਰਡ ਮਿਲੇ ਨੇ, ਜੌਨ ਸਕੌਟ ਮੈਡਲ ਤੋਂ ਲੈ ਕੇ ਆਰਡਰ ਆਫ ਵਾਈਟ ਈਗਲ ਤੋਂ ਲੈ ਕੇ ਆਰਡਰ ਆਫ ਵਾਈਟ ਲਾਈਨ ਤੋਂ ਲੈ ਕੇ ਕਿੰਨੇ ਅਵਾਰਡ ਉਹਨਾਂ ਨੂੰ ਮਿਲੇ ਨੇ। ਸੋ ਹੀ ਵਾਜ਼ ਰੈਕਗਨਾਈਜ਼ਡ, ਬਹੁਤ ਸਾਰੇ ਅਵਾਰਡ ਵੀ ਉਹਨਾਂ ਨੂੰ ਮਿਲੇ। ਔਰ ਜਿਸ ਦੌਰ ਚ ਆਏ ਨੇ ਉਸ ਅਗੇਨ 19th century ਦੇ ਵਿਚ, 19th century ਦੇ ਵਿਚ ਇੰਨੇ ਜ਼ਿਆਦਾ ਜਿਵੇਂ ਗੱਲ ਕਹਾਂ ਕਿ ਇੰਨਾ ਜ਼ਿਆਦਾ ਮੀਡੀਆ ਨਹੀਂ ਸੀਗਾ, ਬਟ ਬਾਈ ਦਾ ਟਾਈਮ ਉਹ 20th century ਆਈ ਹੀ ਵਾਜ਼ ਸਟਿਲ ਅਲਾਈਵ, ਬਟ ਹੀ ਵਾਜ਼ ਆਲਮੋਸਟ ਪਾਸਟ ਹਿਸ ਪ੍ਰਾਈਮ ਬਾਈ ਦੈਟ ਟਾਈਮ, ਠੀਕ ਹੈ, ਜਦੋਂ ਤੱਕ 20th century। ਔਰ 20th century ਦੇ ਅਸੀਂ ਸਾਰੇ ਜਾਣਦੇ ਹਾਂ ਕਿ 20th century ਦੇ ਸਟਾਰਟ ਦੇ ਵਿਚ ਹੀ ਇੱਕ ਵਰਲਡ ਵਾਰ ਹੋਇਆ, ਫਿਰ 20th century ਦੇ ਮਿਡ ਦੇ ਵਿਚ ਇੱਕ ਹੋਰ ਸੈਕੰਡ ਵਰਲਡ ਵਾਰ ਹੋ ਗਈ, ਠੀਕ ਹੈ। ਸੋ ਜਿਹਦੇ ਕਾਰਨ ਕਿ ਯੈਸ ਉਸ ਦੌਰ ਦੇ ਵਿਚ ਸ਼ਾਇਦ ਉਹਨਾਂ ਦੀ ਇੰਨੀ ਜ਼ਿਆਦਾ ਰੈਕਗਨਾਈਜੇਸ਼ਨ ਨਹੀਂ ਹੋ ਸਕੀ, ਬਟ ਓਵਰਆਲ ਮੈਂ ਕਹਾਂਗਾ ਕਿ ਯੈਸ ਵੈਰੀ ਵੈਲ ਰਿਕਗਨਾਈਜ਼ਡ, ਵੈਰੀ ਵੈਲ ਰਿਸਪੈਕਟਡ ਨਿਕੋਲਸ ਟੈਸਲਾ। ਫਿਰ ਮੈਂ ਇੱਕ ਚੀਜ਼ ਹੋਰ ਵੀ ਜ਼ਰੂਰ ਇੱਥੇ ਐਡ ਕਰਾਂਗਾ, ਤੁਹਾਡੀ ਗੱਲ ਸਹੀ ਹੈ ਕਿ ਅੱਜ ਕਮਾਲ ਦੀਆਂ ਇਨਵੈਂਸ਼ਨਸ, ਕਮਾਲ ਦੀ ਸਾਇੰਸ ਉਹਨਾਂ ਨੇ ਕੀਤੀ ਹੈ ਜੋ ਅੱਜ ਅਸੀਂ ਸਾਰੇ ਨੂੰ ਦੇਖ ਰਹੇ ਹਾਂ। ਬਾਕੀ ਜਿਹੜੀ ਚੀਜ਼ ਹੈ ਨਾ, ਤੁਸੀਂ ਹੁਣ ਇੱਕ ਬਹੁਤ ਇੰਪੋਰਟੈਂਟ ਗੱਲ ਕੀਤੀ ਕਿ ਉਹਨਾਂ ਨੂੰ ਜਿੰਨਾ ਉਹਨਾਂ ਨੂੰ ਮਿਲਣਾ ਚਾਹੀਦਾ ਜਾਂ ਪ੍ਰਚਾਰ ਹੋਣਾ ਚਾਹੀਦਾ ਨਹੀਂ ਹੈ, ਉਹੀ ਚੈਲੰਜ ਹੈ ਸਰ ਅੱਜ ਦੇ ਦੌਰ ਦੇ ਵਿਚ। ਤੁਹਾਡੇ ਵਰਗੇ ਕਈ ਸੂਝਵਾਨ ਲੋਕ ਨੇ ਜਿਹੜੇ ਕਿ ਨਿਕੋਲਸ ਟੈਸਲਾ ਦੇ ਬਾਰੇ ਜਾਣਕਾਰੀ ਰੱਖਣਾ ਚਾਹੁੰਦੇ ਨੇ, ਉਹ ਰਿਸਰਚ ਕਰਦੇ ਨੇ, ਪੜ੍ਹਦੇ ਨੇ, ਦੇਖਦੇ ਨੇ, ਸੁਣਦੇ ਨੇ, ਬਟ ਕਿੰਨੇ ਕੁ ਲੋਕ ਨੇ। ਅੱਜ ਮੈਂ ਬਹੁਤ ਅਦਬ ਸਤਿਕਾਰ ਨਾਲ ਗੱਲ ਕਹਿ ਰਿਹਾ ਹੈਗਾ ਕਿ ਰਾਖੀ ਸਾਵੰਤ ਨੂੰ ਲੋਕ ਜ਼ਿਆਦਾ ਜਾਣਦੇ ਹੋਣਗੇ, ਨਿਕੋਲਸ ਟੈਸਲਾ ਨੂੰ ਘੱਟ ਲੋਕ ਜਾਣਦੇ ਹੋਣਗੇ, ਰਾਖੀ ਸਾਵੰਤ ਨੂੰ ਜ਼ਿਆਦਾ ਜਾਣਦੇ ਹੋਣਗੇ। ਕਿਉਂ? ਕਿਉਂਕਿ ਰਾਖੀ ਸਾਵੰਤ ਆਏ ਦਿਨ ਹਰ ਟੀਵੀ ਚੈਨਲ ਦੇ ਉੱਤੇ, ਹਰ ਸੋਸ਼ਲ ਮੀਡੀਆ ਦੇ ਉੱਤੇ ਉਹ ਪਾਪੂਲਰ ਹੈ। ਅੱਜ ਦਾ ਜ਼ਮਾਨਾ ਸੋਸ਼ਲ ਮੀਡੀਆ ਦੇ ਵਿਚ ਲੋਕ ਕਹਿੰਦੇ ਆ, ਲੋਕ ਐਂਟਰਟੇਨਮੈਂਟ ਵੀ ਬੇਫਜ਼ੂਲ ਦੀ ਲੱਭਦੇ ਆ, ਬਹੁਤ ਘੱਟ ਲੋਕਾਂ ਦਾ ਇੰਟਰਸਟ ਹੈ। ਮੈਂ ਖੁਦ ਵੀ ਕਈ ਵਾਰ ਸੋਚਦਾ ਹੁੰਦਾ ਕਿ ਜਿੱਦਾਂ ਹੁਣ ਅਸੀਂ ਜੇ ਦੇਖੋ ਇੱਕ ਆਸਾਨ ਕੰਮ ਕੀ ਹੈ, ਸਵੇਰੇ 9 ਵਜੇ देखो कितना आसान काम है, तुसी तीन घंटे रेडियो चलाना है, चार घंटे चलाना है, पांच घंटे चलाना है, कोई औखा काम थोड़ी है। ठीक है, सवेरे आओ अपना, ठीक है, एक धार्मिक सेगमेंट हो गया, फिर आके 10 मिनट बाद आके वेलकम कर लिया, 10 मिनट बाद वेलकम करके अच्छा जी एक छोटी जी ब्रेक तो बाद आने हैं, दो चार इधर उधर की गल मारी, ब्रेक तो बाद आप आराम के नाल इंडिया तो एक पत्रकार लिया, वो पत्रकार बोल देगा अपने आप जो उन्हें बोलना है, वो 25-30 हजार रुपए च मिल जाता है पत्रकार, इस तो ज्यादा कोई पत्रकार थोड़ी पैसे लेंदे, कुछ वधिया होएगा तो 50 हजार च मिल जाएगा, 50 हजार भी 1000 डॉलर बनया सारा। ठीक है, वो पत्रकार नूं तो कहता जी तुसी कहानी अपनी सुनाई जाना, घंटा डेढ़ घंटा नाल लाता, फिर बाकी टाइम थोड़े गाने गुने लगाए, मामला खत्म हो गया। इन द मीन टाइम एडवरटाइजर आए, कॉल आई है चार, चलो जी 2 घंटे 4 घंटे निकल गए, इदा भी चल ही सकता है प्रोग्राम। और पैसे कोई उस तो बाद अपना आराम दे नाल फ्री है जेडे 2-4 घंटे करने हैं, सवेरे कर ले, फोन कर ले, शाम नूं कर ले, उस तो बाद कोई पढ़ने की ज्यादा जरूरत नहीं, इदा भी चल सकता है। और वो ज्यादा बेटर चलेगा, मैं अज भी कह देना वो ज्यादा बेटर इसलिए चलेगा कि बंदा रिलैक्स रहेगा, माइंड फ्रैश है, कोई टेंशन नहीं, कोई थोड़ा कोई वैरी नहीं, कोई विरोधी नहीं है, मौजा करो आराम दे नाल, वो भी एक तरीका है मीडिया चलाउन दा। ठीक है, सो जिहड़ी तुहाडी गल है ना निकोला टेस्ला, अज लोगों नूं राखी सावंत च ज्यादा इंटरेस्ट है इहदी बजाय। सो यही कारण है कि जिहड़ा अज मेन स्ट्रीम दे इन्ने बड़े बड़े अखबार, 100-100 साल पुराने अखबार अज बंद हो रहे ने अमेरिका च, 100-100 साल 150-150 साल पुराने अखबार अज यूरोप च बंद हो रहे ने, वो कारण यह है कि लोग जिहड़ी हार्ड न्यूज है, वधिया न्यूज है, जिहड़े पत्रकार बेचारे सर्च करके लियांदे आ, उहदे च सुणन दे विच इंटरेस्ट घटदा जा रहा। अज बहुत साडी जिहड़ी वड्डी तादाद है, अज बच्चियां दा इंटरेस्ट जिहड़ा है वह ज्यादा सोशल मीडिया ते है, हर बच्चे दे हाथ च सैलफोन है, उहदा दा तुसीं एक सर्वे करके देखो बहुत घट परसेंटेज होएगी जिहड़े बच्चे न्यूज नॉलेज पढ़ाई स्पिरिचुअलिटी इहनां वल जाणगे, ज्यादातर अज बच्चे सर बड़ी। हाँ जी, गो अहेड।
हाँ जी, नहीं तुसी गल सही कर रहे युद्धवीर जी, एक थोड़ी जी चलो तुसी निकोलस टेस्ला दी गल, मैं ता मेरा ता कहना मतलब सीगा कि ओदी जेड़ी डेथ हुई लास्ट टाइम उन्हें कितनी गुमनामी कटिया, और कई दिन तक कहते ओदी लाश पई रही ओदे कमरे, लोगों को पता भी नहीं लगा, इस करके कहना जी क्योंकि आखिर अभी डेथ ओदी डेथ 1943 दे विच होई सी, आखिरी डेथ वार्ता मिली, पर जिदा आइनस्टाइन का ब्रेन प्रिजर्व किया गया, आईक्यू लेवल चेक किया गया, उस मैं लगता कि निकोलस जेडे टेस्ला सी उन्होंने ब्रेन आईक्यू लेवल आइनस्टाइन तो घट नहीं था, मतलब वो बराबर होगा, मैं ज्यादा भी मानना। चलो मैं वो गल कर रहा, मैं जब भी आप एक गल हो कर दे, फेक न्यूज की गल की, सही न्यूज का किदा पता लगे ਯੁੱਧਵੀਰ ਜੀ? ਚਲੋ ਇੱਕ ਤਾਂ ਆਪਾਂ ਕਹਿੰਦੇ ਹਾਂ ਕਿ ਵਾਈ ਮੀਡੀਆ ਆ, ਕੋਈ ਗੱਲ ਹੋਵੇ ਤਾਂ ਆਪਾਂ ਵਾਈ ਮੀਡੀਆ ਤੇ ਆਪਾਂ ਚੈੱਕ ਕਰ ਸਕਦੇ ਹਾਂ, ਤੁਹਾਡੇ ਨੂੰ ਚੈੱਕ ਕਰ ਸਕਦੇ ਹਾਂ, ਪਰ ਫਿਰ ਵੀ ਤੁਸੀਂ ਇੱਕ ਮੈਥਡ ਦੱਸੋ ਕੋਈ ਨਿਊਜ਼ ਹੈਗੀ ਹੈ ਉਹ ਕਿੱਦਾਂ ਚੈੱਕ ਕੀਤੀ ਜਾਵੇ, ਆਪਾਂ ਸੋਸ਼ਲ ਮੀਡੀਆ ਦੇ ਕੋਈ ਨਿਊਜ਼ ਪੜ ਲਈ ਉਹ ਕਿੱਦਾਂ ਚੈੱਕ ਕੀਤੀ ਜਾਵੇ ਕਿ ਉਹ ਫੇਕ ਆ ਕਿ ਉਹ ਸਹੀ ਆ? ਤੁਸੀਂ ਕਿੱਦਾਂ, ਚਲੋ ਮੈਂ ਆਪਣੀ ਕਾਲ ਬੰਦ ਕਰਦਾ, ਤੁਸੀਂ ਬਾਕੀ ਸਾਰਿਆਂ ਨਾਲ ਵੀ ਆਪਾਂ ਡਿਸਕਸ ਕਰਦੇ ਵੀ ਉਹਨੂੰ, ਮੰਨ ਲਓ ਕੋਈ ਆਪਾਂ ਨਿਊਜ਼ ਪੜ੍ਹੀ ਆ ਕੀ ਮੈਥਡ ਹੋਣਗੇ ਉਹਨੂੰ ਚੈੱਕ ਕਰਨ ਦੇ, ਇਹ ਫੇਕ ਆ ਕਿ ਇਹ ਸਹੀ ਆ? ਆਪਾਂ ਕਿੱਦਾਂ ਬੇਸਿਕ ਤੋਂ ਕਿੱਦਾਂ ਸ਼ੁਰੂ ਕਰਾਂਗੇ ਜੀ?
ਬੜਾ ਆਸਾਨ ਜਿਹਾ ਤਰੀਕਾ ਜੀ। ਪਹਿਲੀ ਚੀਜ਼ ਤਾਂ ਮੈਂ ਇਹ ਜਦੋਂ ਵੀ ਇਸ ਬਾਰੇ ਗੱਲ ਕਰਦਾ ਹੁੰਦਾ ਥੋੜੇ ਜੇ ਮੈਂ ਸਖਤੀ ਨਾਲ ਗੱਲ ਕਰਦਾ ਹੁੰਦਾ, ਸੋ ਪਾਰਡਨ ਮੀ ਔਨ ਦਿਸ ਵਨ, ਕਿ ਪਹਿਲੀ ਚੀਜ਼ ਤਾਂ ਇਹ ਬੇਵਕੂਫੀ ਬੰਦ ਕਰ ਦਈਏ ਕਿ ਅਸੀਂ ਸੋਸ਼ਲ ਮੀਡੀਆ ਤੋਂ ਖ਼ਬਰ ਨੂੰ ਚੈੱਕ ਕਿੱਦਾਂ ਕਰਨਾ। ਸੋਸ਼ਲ ਮੀਡੀਆ ਤੇ ਮਤਲਬ ਜੇ ਅਸੀਂ ਖ਼ਬਰਾਂ ਅੱਜ ਦੀ ਡੇਟ ਦੇ ਵਿੱਚ ਹੀ ਸੋਸ਼ਲ ਮੀਡੀਆ ਤੋਂ ਫੋਲੋ ਕਰ ਰਹੇ ਹਾਂ, ਫਿਰ ਤੇ ਰੱਬੀ ਮਾਲਿਕ ਆ, ਫਿਰ ਉਹਦਾ ਤਾਂ ਮੈਂ ਕੋਈ ਹੱਲ ਨਹੀਂ ਕਰ ਸਕਦਾ। ਠੀਕ ਹੈ, ਪਹਿਲੀ ਚੀਜ਼ ਤਾਂ ਇਹ ਬੇਵਕੂਫੀ ਬੰਦ ਕਰਦੀ ਹੈ। ਦੂਸਰੀ ਚੀਜ਼ ਜਿਹੜਾ ਵੀ ਤੁਹਾਨੂੰ ਲੱਗਦਾ, ਤੁਹਾਨੂੰ ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਸ, ਮੈਂ ਨਹੀਂ ਕਹਿਣਾ ਚਾਹੁੰਦਾ ਕਿ ਇਕੱਲਾ ਵਾਈ ਮੀਡੀਆ, ਤੁਹਾਨੂੰ BBC, ਜਿਹੜਾ ਵੀ ਤੁਹਾਨੂੰ ਜਿਹੜੇ ਸਾਲਾਂ ਤੋਂ ਚੱਲ ਰਹੇ ਨੇ, ਕੱਲ ਨੂੰ ਤੁਸੀਂ ਕਿਸੇ ਨੂੰ ਪੁੱਛ ਤਾਂ ਸਕਦੇ ਹੋ ਨਾ, ਵਾਈ ਮੀਡੀਆ ਦੇ ਉੱਤੇ ਕਾਲ ਕਰਕੇ ਕਹਿ ਤਾਂ ਸਕਦੇ ਹੋ ਨਾ, ਜੇ ਹੁਣ ਮੈਂ ਹੁਣੇ ਗੱਲ ਕਰਾਂ, ਠੀਕ ਨੀ? ਜੇ ਮੈਂ ਗੱਲ ਕਰਾਂ ਜੀ, ਹਾਂਜੀ ਜੀ, ਜਿਹੜਾ ਹੁਣ ਆਪਾਂ ਤੁਸੀਂ ਨਿਕੋਲਾ ਟੈਸਲਾ ਦੀ ਗੱਲ ਹੁਣੇ ਕਰ ਰਹੇ ਸੀਗੇ, ਠੀਕ ਹੈ ਨੀ? ਤੁਸੀਂ ਹੁਣੇ ਕਿਹਾ ਕਿ ਹੀ ਵਾਜ ਸਰਬੀਅਨ ਬੋਰਨ, ਠੀਕ ਹੈ? ਹੁਣ ਬੰਦਾ ਕੋਈ ਆ ਕੇ ਕਹਿ ਸਕਦਾ ਹੈ ਕਿ ਉਹ ਸਰਬੀਆ ਚ ਹੋਏ ਜਾਂ ਨਹੀਂ ਹੋਏ, ਜੇ ਕੋਈ ਪੁੱਛੇਗਾ ਆ ਕੇ, ਤਾਂ ਅਸੀਂ ਫੈਕਟਸ ਐਂਡ ਫਿਗਰਸ ਤੇ ਗੱਲ ਚੱਲ ਰਹੀ ਹੈ ਨਾ ਇੱਥੇ, ਠੀਕ ਹੈ ਨੀ? ਕੋਈ ਬੰਦਾ ਆ ਕੇ ਕਹਿ ਸਕਦਾ ਜੀ ਨਹੀਂ ਜੀ ਨਹੀਂ, ਉਹ ਆਸਟਰੀਅਨ ਇੰਪਾਇਰ ਦੇ ਵਿੱਚ ਜਨਮ ਹੋਇਆ ਸੀਗਾ, ਤੇ ਫੇਰ ਉਹਨੂੰ ਦੱਸਣਾ, ਫੇਰ ਹੁਣ ਤੁਹਾਡੇ ਵਾਲੀ ਗੱਲ ਹੈ ਕਿ ਜੇ ਇੱਥੇ ਇੰਟੈਲੀਜੈਂਟ ਗੱਲ ਹੋ ਰਹੀ ਹੈ ਤਾਂ ਫੇਰ ਤੇ ਅਸੀਂ ਦਾਂਗੇ ਭਾਈ ਸਾਹਿਬ, ਜਿਹੜਾ ਇੰਪਾਇਰ ਆਸਟਰੀਆ ਸੀਗਾ ਨਾ, ਉਹ ਮਲਟੀ ਨੈਸ਼ਨਲ ਯੂਰੋਪੀਅਨ ਜਾਇੰਟ ਸੀਗਾ, ਉਹਦੇ ਵਿੱਚ ਸਰਬੀਆ ਸ਼ਾਮਿਲ ਸੀਗਾ, ਫਿਰ ਤੇ ਗੱਲ ਕਰਨ ਦਾ ਮਜ਼ਾ ਵੀ ਆਏਗਾ ਇੱਥੇ, ਠੀਕ ਹੈ? ਤੇ ਜਿੱਥੇ ਤੁਹਾਨੂੰ ਕੋਈ ਵੀ ਮੀਡੀਆ ਲੱਗਦਾ ਹੈ, CNN ਲੱਗਦਾ ਹੈ, BBC, ਜਿਹੜਾ ਵੀ ਮੀਡੀਆ ਤੁਹਾਨੂੰ ਲੱਗਦਾ ਹੈ ਜਿੱਥੇ ਕਿ ਤੁਸੀਂ ਗੱਲ ਕਰ ਸਕਦੇ ਹੋ, ਰਿਪੋਰਟ ਕਰ ਸਕਦੇ ਹੈਗੇ ਹੋ, ਠੀਕ ਹੈ ਨੀ, ਉੱਥੇ ਜਾ ਕੇ ਉਹ ਮੀਡੀਆ ਤੁਸੀਂ ਫਾਲੋ ਕਰੋ, ਆਪਣੇ ਆਪ ਤੁਹਾਨੂੰ ਉੱਥੇ ਸਹੀ ਨਿਊਜ਼ ਮਿਲੇਗੀ, ਠੀਕ ਹੈ, ਤੇ ਬੜਾ ਆਸਾਨ ਤਰੀਕਾ ਇਹਦੇ ਚ, ਔਰ ਵਾਈ ਮੀਡੀਆ ਅਸੀਂ ਇਸੇ ਲਈ ਲਾਈਵ ਰੱਖਿਆ ਹੋਇਆ। ਜੇ ਹੁਣ ਅਸੀਂ ਇਹ ਗੱਲ ਕਰਾਂਗੇ ਜੀ ਹਾਂਜੀ ਕਿਹੜੀ ਗੱਲ ਕਹੂੰ ਮੈਂ, ਫਰੈਂਕ ਬੈਕਨਬਰਗ ਦਾ ਨਾਮ ਲਿਆ, ਕੋਈ ਬੰਦਾ ਕਹਿ ਸਕਦਾ ਜੀ ਨਹੀਂ ਜੀ ਉਹਨੇ ਐਜ਼ ਅ ਪਲੇਅਰ ਤਾਂ ਉਹਨੇ ਸੋਕਰ ਦਾ ਵਰਲਡ ਕੱਪ ਜਿਤਾਇਆ ਸੀ ਪਰ ਉਹਨੇ ਐਜ਼ ਅ ਕੋਚ ਨਹੀਂ ਜਿਤਾਇਆ। ਨਹੀਂ ਸਰ, ਜੋ ਅਸੀਂ ਇੱਥੇ ਕਹਿ ਰਹੇ ਹਾਂ 24 ਸਾਲ ਦਾ ਰਿਕਾਰਡ ਹੈ, ਇੱਕ ਟਰੈਕ ਰਿਕਾਰਡ ਹੈ, ਜਿਹੜੀ ਚੀਜ਼ ਕਹਾਂਗੇ ਪੜ੍ਹ ਕੇ ਦੇਖ ਕੇ, ਗਲਤੀ ਸਾਡੇ ਕੋਲ ਵੀ ਹੋ ਸਕਦੀ, ਅਸੀਂ ਵੀ ਇਨਸਾਨ ਹੈ ਪਰ ਬੜੀ ਮਿਹਰ ਰਹੀ ਹੈ ਪ੍ਰਮਾਤਮਾ ਦੀ, ਠੀਕ ਹੈ। ਸੋ ਜਦੋਂ ਤੁਹਾਨੂੰ ਲੱਗਦਾ ਹੈ ਕਿ ਔਥੈਂਟਿਕ ਨਿਊਜ਼ ਤੁਹਾਨੂੰ ਮਿਲਦੀ ਹੈ ਜਿੱਥੇ ਹਰ ਚੀਜ਼ ਫੈਕਟ ਐਂਡ ਫਿਗਰ ਦੇ ਆਧਾਰ ਤੇ ਉੱਤੇ ਗੱਲ ਹੁੰਦੀ ਹੈ, ਤੁਸੀਂ ਉਹ ਮੀਡੀਆ ਫਾਲੋ ਕਰੋ। ਐਂਡ ਵਨ ਆਫ ਦਾ ਬੇਸਿਕ ਸਟਰੈਂਥ